चेतना है तो चेतल निश्चित में है प्राणी शिन शिन औद बेहात है फूटे कट ज्यों फाटे हर गुण काहे न गावही अज हूं कश बिगड़ियो नहीं जो प्रभु गुण गावे कहो नानक ते भजन ते निरपै पद पावे चेतना है तो चेतले सो जस तेरा गावे तो 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 जस तेरा
तेरा गावे ओ जस तेरा गावे
ਵਸਿਆ ਸੋਈ, ਹਰ ਪਰ ਤਨ ਵਸਿਆ ਸੋਈ,
ਹਰ ਮਨ ਤਨ ਵਸਿਆ ਸੋਈ।
ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ,
ਜੈ ਜੈਕਾਰ ਕਰੇ ਸਭ ਕੋਈ,
ਜੈ ਜੈਕਾਰ ਕਰੇ ਸਭ ਕੋਈ,
ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ।
ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ,
ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ।
ਕੋਈ ਰਸਨਾ ਵਾਂਝੀ ਨਾ ਡੋਵੇ, ਸਾਰੇ ਜਪੀਏ ਬਈ, ਕਰੋ ਜੀ ਕਿਰਪਾ, ਸਾਰੇ ਬੋਲੋ, ਅੱਖਾਂ ਬੰਦ ਕਰੀਏ, ਥੋੜਾ ਜਿਹਾ ਅੰਤਰਮੁਖ ਹੋਵੋ, ਫੀਲ ਕਰਕੇ ਜਪੋ, ਮਹਿਸੂਸ ਕਰਕੇ ਜਪੋ, ਜੀਵ ਦੇ ਨਾਲ ਨਾਲ ਮਨ ਮਹਿਸੂਸ ਕਰੇ, ਜਿਹਨੂੰ ਜੀਵ ਤੋਂ ਬੁਲਾ ਰਹੇ ਹਾਂ ਉਹਦੇ ਨਾਲ ਮਨ ਪਿਆਰ ਕਰੇ।
ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਕੀਮਤ ਕਹੀ ਨਾ ਜਾਏ, ਕੁਰਬਾਨ ਜਾਈ ਤੇਰੇ ਨਾਵੇ, ਜਿਸ ਨਾਲ
ਸਵਾਮੀ ਮੇਰਾ,
ਪਾਰੋ ਸਵਾਮੀ ਮੇਰਾ,
ਸੱਤਾ ਪਰਵਾਸਾ ਤੇਰਾ, ਸੱਤਾ ਪਰਵਾਸਾ ਤੇਰਾ,
ਸੱਤਾ ਪਰਵਾਸਾ ਤੇਰਾ, ਸੱਤਾ ਪਰਵਾਸਾ ਤੇਰਾ।
ਨਾਨਕ ਪ੍ਰਭ ਸ਼ਰਨ ਆਈ, ਮੁਖ ਨਿੰਦਕ ਕੈ ਛਾਈ,
ਨਾਨਕ ਪ੍ਰਭ ਸ਼ਰਨ ਆਈ, ਮੁਖ ਨਿੰਦਕ ਕੈ ਛਾਈ।
ਜਿਸ ਨੂੰ ਬਖਸ਼ ਲੈ ਮੇਰੇ ਪਿਆਰ, ਜਿਸ ਨੂੰ ਬਖਸ਼ ਲੈ ਮੇਰੇ ਪਿਆਰ, ਉਹ ਜਸ ਤੇਰਾ ਗਾਵੇ, ਉਹ ਜਸ ਤੇਰਾ ਗਾਵੇ,
ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ,
ਇਸ ਯੁਗ ਮੈਂ ਸੋਭਾ ਕੀ, ਇਸ ਯੁਗ ਮੈਂ ਸੋਭਾ ਮੈਂ ਸੋਭਾ ਕੀ,
ਯੁਗ ਮੈਂ ਸੋਭਾ ਕੀ,
ਇਸ ਯੁਗ ਮੈਂ ਸੋਭਾ ਕੀ, ਯੁਗ ਮੈਂ ਸੋਭਾ ਕੀ,
ਯੁਗ ਮੈਂ ਸੋਭਾ ਕੀ, ਯੁਗ ਮੈਂ ਸੋਭਾ ਕੀ,
ਬਿਨ ਨਾ ਮੈਂ ਸੋਭ ਨਾ ਹੋਏ, ਬਿਨ ਨਾ ਮੈਂ ਸੋਭ ਨਾ ਹੋਏ, ਸੋਲਾ ਚਾਰ ਦਿਹਾੜ ਮਾਇਆ ਕੀ, ਸੋਲਾ ਚਾਰ ਦਿਹਾੜ
ਮਾਇਆ ਕੀ, ਸੋਲਾ ਚਾਰ ਦਿਹਾੜ ਮਾਇਆ ਕੀ, ਸੋਲਾ ਚਾਰ ਦਿਹਾੜ,
ਜਾਂਦੀ ਬਿਲਮ ਨਾ ਹੋਏ, ਜਾਂਦੀ ਬਿਲਮ ਨਾ ਹੋਏ,
ਜਾਂਦੀ ਬਿਲਮ ਨਾ ਹੋਏ, ਜਾਂਦੀ ਬਿਲਮ ਨਾ ਹੋਏ,
ਮੈਂ ਸੋਭਾ ਕੀ, ਇਸ ਯੁਗ ਮੈਂ ਸੋਭਾ ਕੀ,
ਮੈਂ ਸੋਭਾ ਕੀ, ਇਸ ਯੁਗ ਮੈਂ ਸੋਭਾ ਕੀ,
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਰਲ ਮਿਲ ਬੈਠਣ ਦਾ, ਸਾਨੂੰ ਸਾਰਿਆਂ ਨੂੰ ਸਪਾਕ ਪ੍ਰਾਪਤ ਹੋਇਆ। ਗੁਰੂ ਜੀ ਦਾ ਬਚਨ ਹੈ, ਕਾਹੇ ਦੇ ਮਨ ਚਿਤ ਰਹਿ ਉਦਮ ਜਾ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਤਰਿਆ। ਇਹਨਾਂ ਗੱਲਾਂ ਦੀ ਸਮਝ ਕਦੋਂ ਪੈਂਦੀ ਹੈ? ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ। ਜਦੋਂ ਸਾਡੇ ਅੰਦਰ ਹਰਿਆਵਲ ਆ ਜਾਏ, ਹਰਿਆਵਲ ਦਾ ਮਤਲਬ ਹੈ ਖੇੜਾ ਆਉਣਾ, ਅੰਦਰ ਨੂੰ ਆਨੰਦ ਆਉਣਾ, ਮਨ ਵਿੱਚ ਟਿਕਾ ਆਉਣਾ। ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਸੰਗਤ ਕਰੀਏ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦ ਪਰਮ ਪਦ ਪਾਇਆ। ਜਦੋਂ ਸੰਗਤ ਵਿੱਚ ਆਉਂਦੇ ਹਾਂ ਫਿਰ ਗੁਰੂ ਜੀ ਦੀ ਕਿਰਪਾ ਵਰਤਦੀ ਹੈ। ਨੋਟ ਕਰਨਾ, ਅੱਜ ਮੈਂ ਸੰਗਤ 'ਚ ਬੈਠੇ ਹਾਂ, ਸੰਗਤ ਵਿੱਚ ਆਉਣ ਨਾਲ ਗੁਰੂ ਜੀ ਦੀ ਕਿਰਪਾ ਵਰਤਦੀ ਹੈ। ਹੁਣ ਕਿਰਪਾ ਹੀ ਹੋ ਰਹੀ ਹੈ ਜਦੋਂ ਆਪਾਂ ਸਾਰੇ ਗੁਰਬਾਣੀ ਸੁਣ ਰਹੇ ਹਾਂ, ਸਣੇ ਮੇਰੇ ਗੁਰਬਾਣੀ ਪੜ੍ਹ ਰਹੇ ਹਾਂ, ਆਪਣੇ ਸਾਰਿਆਂ 'ਤੇ ਕਿਰਪਾ ਵਰਤ ਰਹੀ ਹੈ। ਸੰਗਤ ਵਿੱਚ ਆਉਣ ਨਾਲ ਗੁਰੂ ਜੀ ਦੀ ਕਿਰਪਾ ਵਰਤਦੀ ਹੈ। ਬਸ ਕਿਰਪਾ ਨੂੰ ਸਾਂਭਣ ਦੀ ਲੋੜ ਹੈ। ਆਖੋ ਸਤਿਨਾਮ, ਕਿਰਪਾ ਵਰਤਦੀ ਹੈ, ਇਸ ਕਿਰਪਾ ਨੂੰ ਸਾਂਭਣ ਦੀ ਲੋੜ ਹੁੰਦੀ ਹੈ। ਜਦੋਂ ਗੁਰੂ ਜੀ ਦੀ ਬਾਣੀ ਪੜ੍ਹੀ ਜਾ ਰਹੀ ਹੈ ਤੇ ਕਿਰਪਾ ਤੇ ਸ਼ੁਰੂ ਹੋ ਗਈ। ਜਦੋਂ ਗੁਰਬਾਣੀ ਚੱਲ ਰਹੀ ਹੈ, ਕਥਾ ਚੱਲਦੀ ਹੈ, ਕੀਰਤਨ ਹੁੰਦਾ ਹੈ, ਸਹਿਜ ਪਾਠ ਹੁੰਦਾ ਹੈ, ਉਸ ਵੇਲੇ ਇਹ ਮੰਨਣਾ ਚਾਹੀਦਾ ਹੈ ਸਿੱਖ ਦੀ ਇੰਨੀ ਸ਼ਰਧਾ ਹੋਵੇ, ਉਸ ਵੇਲੇ ਸਾਡੀ ਇੰਨੀ ਭਾਵਨਾ ਹੋਣੀ ਚਾਹੀਦੀ ਹੈ ਵੀ ਅੰਮ੍ਰਿਤ ਦਾ ਮੀਂਹ ਪੈ ਰਿਹਾ, ਅੰਮ੍ਰਿਤ ਦਾ ਮੀਂਹ ਪੈਂਦਾ, ਇਹ ਸ਼ਰਧਾ ਹੋਵੇ। ਤੇ ਵਰਖਾ ਹੋਣ ਲੱਗ ਗਈ, ਮੀਂਹ ਪੈਣ ਲੱਗ ਗਿਆ ਅੰਮ੍ਰਿਤ ਦਾ, ਤੇ ਮੈਂ ਹੁਣ ਆਪਣੇ ਮਨ ਰੂਪੀ ਭਾਂਡੇ ਨੂੰ ਸਿੱਧਾ ਰੱਖਾਂ। ਕਿਰਪਾ ਤੇ ਵਰਤਦੀ ਹੈ। ਹੁਣ ਇਹ ਖੁਰਾਕ ਲਈਏ, ਧਿਆਨ ਨਾਲ ਸੁਣੀਏ, ਧਿਆਨ ਨਾਲ ਸਮਝੀਏ, ਆਪਣੀ ਜ਼ਿੰਦਗੀ 'ਚ ਲਾਗੂ ਕਰੀਏ। ਜੋ ਕਿਰਪਾ ਹੈ ਉਹਨੂੰ ਸਾਂਭ ਲਿਆ, ਤੇ ਜੇ ਸੁਣ ਕੇ ਗਵਾ ਲਿਆ, ਫਿਰ ਤੇ ਗਿਆ ਕੰਮ। ਜਿਵੇਂ ਆਪਾਂ ਖੇਤਾਂ ਵਿੱਚ ਫਸਲ ਬੀਜਦੇ ਹਾਂ ਤੇ ਵੱਟਾਂ ਵੀ ਪੂਰੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ, ਪਾਣੀ ਲਾਏ ਦਾ ਕੀ ਫਾਇਦਾ ਜੇ ਨਿਕਲੀ ਗਿਆ। ਕਿਸੇ ਬੰਦੇ ਨੇ ਸਾਰੀ ਰਾਤ ਪਾਣੀ ਲਾਇਆ, ਇੰਨੀ ਮਿਹਨਤ ਕੀਤੀ ਹੈ ਤੇ ਨੱਕਾ ਟੁੱਟ ਗਿਆ ਕਿਸੇ ਪਾਸਿਓਂ, ਵੱਟ ਟੁੱਟ ਗਈ ਤੇ ਨਿਕਲ ਗਿਆ, ਸਾਰਾ ਫਾਇਦਾ ਕੀ ਹੋਇਆ। ਆ ਜਦੋਂ ਅਸੀਂ ਸੁਣਦੇ ਹਾਂ ਇੱਥੇ ਕਿਰਪਾ ਤੇ ਗੁਰੂ ਸਾਹਿਬ ਦੀ ਵਰਤਦੀ ਹੋਈ ਹੈ, ਪਰ ਜੇ ਬੰਦਾ ਸੁਣ ਕੇ ਨਾਲ ਦੀ ਨਾਲ ਹੀ ਗਵਾ ਜਾਏ, ਨਾਲ ਦੀ ਨਾਲ ਹੀ ਕੱਢੀ ਜਾਂਦਾ, ਨਿਕਲੀ ਜਾਂਦਾ, ਫਾਇਦਾ ਫਿਰ ਕੀ ਹੋ ਗਿਆ, ਖਾਲੀ। ਸੰਗਤ ਵਿੱਚ ਆਉਣਾ ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਨੂੰ ਸਾਂਭੋ। ਗੁਰੂ ਜੀ, ਗੁਰੂ ਵੈਦ ਕੋਲ ਆ ਗਏ ਆਪਾਂ, ਮੇਰਾ ਵੈਦ ਗੁਰੂ ਗੋਵਿੰਦਾ, ਵੈਦ ਕੋਲ ਆ ਗਏ, ਡਾਕਟਰ ਕੋਲ ਆ ਗਏ। ਇਹ ਹੋਸਪਿਟਲ ਹੈ ਜਿੱਥੇ ਮਨ ਦੇ ਰੋਗ ਠੀਕ ਹੁੰਦੇ ਨੇ, ਮਨ ਦੀਆਂ ਬਿਮਾਰੀਆਂ ਠੀਕ ਹੁੰਦੀਆਂ, ਮਨ ਦਾ ਇਲਾਜ ਹੁੰਦਾ ਹੈ। ਕੋਈ ਹੈ ਹੋਸਪਿਟਲ ਏਦਾਂ ਦਾ ਨਹੀਂ ਭਾਈ, ਕਿਉਂਕਿ ਡਾਕਟਰ ਜਿਹੜੇ ਨੇ, ਜੇ ਆਪਾਂ ਜਾ ਕੇ ਡਾਕਟਰ ਨੂੰ ਆਖੀਏ, ਡਾਕਟਰ ਸਾਹਿਬ ਮੇਰੀਆਂ ਅੱਖਾਂ ਮਾੜਾ ਵੇਖਦੀਆਂ ਹਨ, ਇਹਦਾ ਇਲਾਜ ਕਰ ਦਿਓ, ਡਾਕਟਰ ਕਹੇਗਾ ਕਮਲਿਆ ਨਜ਼ਰ ਘੱਟ ਹੈ ਇਹਦਾ ਤੇ ਇਲਾਜ ਹੋ ਸਕਦਾ, ਮੋਤੀ ਹੈ ਇਹਦਾ ਤੇ ਇਲਾਜ ਹੋ ਸਕਦਾ, ਪਰ ਤੇਰੀ ਨਜ਼ਰ ਮਾੜਾ ਵੇਖਦੀ ਹੈ, ਇਹਦਾ ਇਲਾਜ ਮੈਂ ਨਹੀਂ ਕਰ ਸਕਦਾ। ਆਖੋ
ਸਤਿਨਾਮ,
ਤੁਸੀਂ ਜਾ ਕੇ ਕਹੋ ਵੀ ਡਾਕਟਰ ਸਾਹਿਬ ਮੇਰੇ ਕੰਨ ਜਿਹੜੇ ਨੇ ਇਹ ਨਿੰਦਿਆ ਸੁਣ ਕੇ ਖੁਸ਼ ਹੁੰਦੇ ਨੇ, ਮੇਰੇ ਕੰਨ ਮਾੜਾ ਸੁਣ ਕੇ ਖੁਸ਼ ਹੁੰਦੇ ਨੇ, ਮੇਰੇ ਕੰਨਾਂ ਦਾ ਇਲਾਜ ਕਰੋ। ਡਾਕਟਰ ਕਹੇਗਾ ਪਾਗਲ, ਇਹ ਇਲਾਜ ਨਹੀਂ ਮੈਂ ਕਰ ਸਕਦਾ, ਕੰਨ ਵਿੱਚ ਕੋਈ ਬਿਮਾਰੀ ਹੈ, ਕੋਈ ਪੜਦਾ ਪਾਟਿਆ ਜਾਂ ਕੋਈ ਪਾਣੀ ਪੀਂਦਾ ਕੁਝ, ਉਹਦਾ ਇਲਾਜ ਤੇ ਮੈਂ ਕਰ ਸਕਦਾ, ਇਹ ਮੈਂ ਨਹੀਂ ਕਰ ਸਕਦਾ, ਇਹਦਾ ਇਲਾਜ ਮੇਰੇ ਕੋਲ ਕੋਈ। ਬਾਡੀ ਦਾ ਇਲਾਜ, ਸਰੀਰ ਦਾ ਇਲਾਜ, ਤਨ ਦਾ ਇਲਾਜ ਡਾਕਟਰ ਕੋਲ ਹੁੰਦਾ ਹੈ, ਪਰ ਮਨ ਦਾ ਇਲਾਜ ਤੇ ਗੁਰੂ ਜੀ ਕਰਦੇ। ਹੁਣ ਮੇਰਾ ਵੈਦ ਗੁਰੂ ਗੋਬਿੰਦਾ, ਇੱਥੋਂ ਫਿਰ ਕੀ ਮਿਲਦਾ ਜੀ? ਹਰ ਹਰ ਨਾਮ ਔਖਦ ਮੁਖ ਦੇ। ਜਦੋਂ ਗੁਰੂ ਜੀ ਕੋਲ ਆਉਣਾ, ਗੁਰੂ ਜੀ ਨੇ ਕਹਿਣਾ ਭਾਈ ਹਰ ਹਰ ਕਰਿਆ ਕਰ, ਬਸ ਦਵਾਈ ਦੇ ਦਿੱਤੀ ਕਿ ਛੱਡ ਮੜੀਆਂ, ਛੱਡ ਕਬਰਾਂ, ਛੱਡ ਵਹਿਮ, ਛੱਡ ਭਰਮ, ਬਸ ਇੱਕੋ ਹੀ ਕਰਿਆ ਕਰ, ਹਰੀ ਉਹ ਪਰਮਾਤਮਾ ਅਕਾਲ ਪੁਰਖ, ਉਹਨੂੰ ਪਰਮਾਤਮਾ ਨੂੰ ਯਾਦ ਕਰਿਆ ਕਰ। ਲੈ ਦਵਾਈ ਦੇ ਦਿੱਤੀ, ਕਾਟੇ ਜਮ ਕੀ ਫੰਦਾ, ਪਰ ਹੁਣ ਜੇ ਬੰਦਾ ਦਵਾਈ ਲੈ ਖਾਵੇਗਾ ਨਾ ਗੌਰ ਨਾ ਕਰੇ ਧਿਆਨ ਨਾ ਦੇਵੇ ਤੇ ਫਿਰ ਕੀ ਫਾਇਦਾ ਡਾਕਟਰ ਕੋਲ ਜਾ ਕੇ ਕਹੋ ਡਾਕਟਰ ਸਾਹਿਬ ਜੀ ਕਿਰਪਾ ਕਰ ਦਿਓ ਡਾਕਟਰ ਨੇ ਕਹਿਣਾ ਲੈ ਫੜ ਦਵਾਈ ਅੱਛਾ ਅੱਛਾ ਹੁਣ ਘਰ ਲਿਜਾ ਕੇ ਨਾ ਜੀ ਜਿਹੜੀ ਦਵਾਈ ਦਿੱਤੀ ਹੈ ਉਸ ਦਵਾਈ ਦੇ ਅੱਗੇ ਜੋਤ ਲਾ ਦਿਓ ਦਵਾਈ ਦੇ ਅੱਗੇ ਜਿਹੜੀ ਦਵਾਈ ਦਿੱਤੀ ਹੈ ਨਾ ਪੁੜੀਆਂ ਬੰਨੀਆਂ ਨੇ ਉਹਦੇ ਅੱਗੇ ਜੋਤ ਲਾ ਦਿਓ ਉਹਨੂੰ ਧੂਫ ਲਾਓ ਸਵੇਰੇ ਤੇ ਸ਼ਾਮ ਮੱਥਾ ਟੇਕੀ ਜਾਓ ਸਵੇਰੇ ਵੀ ਟੇਕੋ ਮੱਥਾ ਸ਼ਾਮ ਨੂੰ ਵੀ ਟੇਕੋ ਮੱਥਾ ਹੀ ਟੇਕੀ ਜਾਓ ਵੀ ਇਹ ਤੇ ਬੜੀ ਕਿਰਪਾ ਕਰਤੀ ਡਾਕਟਰ ਦਵਾਈ ਖਾਧੀ ਨਹੀਂ ਬਿਮਾਰ ਉਵੇਂ ਹੀ ਰਹੇਗਾ ਬੰਦਾ ਉਹ ਅਗਲੇ ਦਿਨ ਫਿਰ ਡਾਕਟਰ ਕੋਲ ਜਾਵੇ ਦਸ ਦਿਨਾਂ ਬਾਅਦ ਫਿਰ ਜਾਵੇ ਡਾਕਟਰ ਸਾਹਿਬ ਕਿਰਪਾ ਕਰ ਦਿਓ ਜੀ ਬਸ ਮੇਰੇ ਤੇ ਮਿਹਰ ਕਰ ਦਿਓ ਕਿਰਪਾ ਕਰ ਦਿਓ ਉਹ ਕਹੇਗਾ ਕਿਰਪਾ ਤੇ ਕਰਤੀ ਸੀ ਤੂੰ ਖਾਧੀ ਨਹੀਂ ਦਵਾਈ ਕਿਰਪਾ ਤੇ ਤੇਰੇ ਤੇ ਉਦਣ ਹੀ ਕਰਤੀ ਸੀ ਜਿੱਦਣ ਤੈਨੂੰ ਦਵਾਈ ਦੇ ਦਿੱਤੀ ਸੀ ਬੰਨ ਕੇ ਤੇ ਤੂੰ ਖਾਵੇਂ ਹੈ ਨਾ ਤੇ ਆ ਕੇ ਮੇਰੇ ਕੋਲ ਰੌਲਾ ਪਾਵੇਂ ਮੇਰੇ ਤੇ ਕਿਰਪਾ ਕਰ ਦਿਓ ਕਿਰਪਾ ਕਰ ਦਿਓ ਕਿਰਪਾ ਹੋਰ ਕੀ ਹੁੰਦੀ ਤੂੰ ਪਾਗਲ ਜਦੋਂ ਤੈਨੂੰ ਦਵਾਈ ਦੇ ਦਿੱਤੀ ਤੇਰੇ ਰੋਗ ਦੇ ਮੁਤਾਬਕ ਤੇ ਤੂੰ ਖਾਵੇਂ ਨਾ ਤੇ ਮੈਨੂੰ ਆ ਕੇ ਕਹਵੇਂ ਕਿਰਪਾ ਕਰ ਦੇ ਹਮੇਸ਼ਾ ਯਾਦ ਰੱਖੋ ਜੀ ਗੁਰੂ ਸਾਹਿਬ ਸਦਾ ਹੀ ਕਿਰਪਾਲੂ ਹਨ ਗੁਰੂ ਸਾਹਿਬ ਸਦਾ ਹੀ ਕਿਰਪਾ ਕਰਦੇ ਨੇ ਪਰ ਅਸੀਂ ਸਾਡੀਆਂ ਨਲੈਕੀਆਂ ਨੇ ਅਸੀਂ ਨਾ ਸੁਣਿਆ ਨਾ ਸਮਝਿਆ ਨਾ ਮੰਨਿਆ ਦਵਾਈ ਖਾਧੀ ਨਹੀਂ ਤੇ ਡਾਕਟਰ ਦਾ ਕੀ ਕਸੂਰ ਹੈ ਤੇ ਜਿੰਨੇ ਮੇਰੇ ਵੀਰਾਂ ਨੇ ਸੁਣ ਕੇ ਮੰਨਿਆ ਹੈ ਖਾ ਗਏ ਤੇ ਅੱਜ ਤੰਦਰੁਸਤ ਵੀ ਨੇ ਆਖੋ ਸਤਨਾਮ ਅੱਜ ਤੰਦਰੁਸਤ ਵੀ ਨੇ ਬੰਦਾ ਖਾਵੇ ਹੈ ਨਾ ਗੁਰਦੁਆਰੇ ਜਾ ਕੇ ਐਵੇਂ ਕਹੀ ਜੇ ਕਿਰਪਾ ਕਰ ਦਿਓ ਕਿਰਪਾ ਕਰ ਦਿਓ ਕਿਹੜੀ ਕਿਰਪਾ ਸਵੇਰੇ ਨਿਤਨੇਮ ਹੁੰਦਾ ਕਿਰਪਾ ਨੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਕਿਰਪਾ ਨੀ ਅਖੰਡ ਪਾਠ ਸਾਹਿਬ ਹੋ ਰਿਹਾ ਕਿਰਪਾ ਨੀ ਆਸਾ ਜੀ ਦੀ ਵਾਰ ਦਾ ਕੀਰਤਨ ਹਰਿਮੰਦਰ ਸਾਹਿਬ ਰੋਜ਼ ਹੁੰਦਾ ਕਿਰਪਾ ਨੀ ਕਿਰਪਾ ਤੇ ਰੋਜ਼ ਹੀ ਹੈ ਸਦਾ ਹੀ ਹੈ ਭਾਂਡਾ ਸਾਡਾ ਛੋਟਾ ਹੈ ਭਾਂਡਾ ਸਾਡਾ ਮੂਧਾ ਵੱਜਿਆ ਪਿਆ ਤੇ ਗੁਰਦੁਆਰੇ ਜਾ ਕੇ ਕਹਿੰਦੇ ਹਾਂ ਜੀ ਕਿਰਪਾ ਕਰ ਦਿਓ ਕਿਰਪਾ ਤੇ ਕੀਤੀ ਪਈ ਹੈ ਸਾਂਭ ਕਿਰਪਾ ਸਾਂਭਣੀ ਹੈ ਇਸ ਗੱਲ ਨੂੰ ਸਮਝੋ ਕਈ ਬੰਦੇ ਮੈਂ ਸੁਣੇ ਨੇ ਮੇਰੇ ਤੇ ਰੱਬ ਕਿਉਂ ਨੀ ਕਿਰਪਾ ਕਰਦਾ ਲੈ ਦੱਸ ਮੇਰੇ ਤੇ ਕਿਉਂ ਨੀ ਕਿਰਪਾ ਹੁੰਦੀ ਮੈਂ ਹੀ ਰਹਿ ਗਿਆ ਮੇਰੇ ਤੇ ਕਿਰਪਾ ਕਿਉਂ ਨਹੀਂ ਹੁੰਦੀ ਤੂੰ ਕਿਹੜੀ ਕਿਰਪਾ ਦੀ ਗੱਲ ਕਰਦਾ ਹੈ ਵੱਡੀ ਗੱਲ ਹੈ ਮਨ ਦੇ ਰੋਗ ਠੀਕ ਹੋ ਜਾਣ ਗੁਰਮੁਖੋ ਤੁਹਾਡੇ 'ਚ ਬੜੇ ਨੇ ਜਿਹੜੇ ਦਿਹਾੜੀਦਾਰ ਨੇ ਬੜੇ ਸੌਖੇ ਨੇ ਇੱਥੇ ਵੱਡੇ ਵੱਡੇ ਮੰਤਰੀ ਲਾਲ ਬੱਤੀਆਂ ਵਾਲੇ ਜਿਹੜੇ ਲੰਘਦੇ ਨੇ ਨਾ ਤੈਨੂੰ ਲੱਗਦਾ ਵੀ ਨਜ਼ਾਰੇ ਬੜੇ ਲੈਂਦਾ ਹੋਣਾ ਚਾਰ ਚਾਰ ਗੋਲੀਆਂ ਖਾ ਕੇ ਫਿਰ ਸੌਂਦੇ ਨੇ ਨੀਂਦਰ ਨਹੀਂ ਆਉਂਦੀ ਆਪਾਂ ਨੂੰ ਜੇ ਕੋਈ ਇੱਥੇ ਕਵੇ ਨਾ ਲਾ ਲੈ ਮਾੜਾ ਜਿਹਾ ਛੁੱਟੀ ਲਾ ਲਓ ਵੀ ਪੈ ਜਾਓ ਲੰਮੇ ਇੱਥੇ ਨੀਂਦਰ ਚੜ੍ਹ ਜਾਏਗੀ ਕਈਆਂ ਨੂੰ ਦੀਵਾਨ ਚੱਲਦੇ 'ਚ ਨੀਂਦ ਆ ਜਾਂਦੀ ਹੈ ਕਈ ਘੰਟਾ ਸੁੱਤੇ ਪਏ ਦੀਵਾਨ ਲੰਘਾ ਦਿੰਦੇ ਨੇ ਸੁੱਤਿਆਂ ਪਏ ਘੰਟਾ ਲੰਘ ਜਾਂਦਾ ਕਈਆਂ ਦਾ ਤੇ ਉਹਨਾਂ ਨੂੰ ਕੋਸ਼ਿਸ਼ ਕੀਤੇ ਤੇ ਵੀ ਨੀਂਦਰ ਨਹੀਂ ਆਉਂਦੀ ਤੁਸੀਂ ਕਿਹੜੀ ਚੀਜ਼ ਨੂੰ ਕਿਰਪਾ ਮੰਨਦੇ ਹੋ ਕੀ ਕਿਰਪਾ ਗੱਡੀ ਹੈ ਕਿਰਪਾ ਕੋਠੀ ਹੈ ਕਿਰਪਾ ਲਾਲ ਬੱਤੀ ਹੈ ਕਿਰਪਾ ਕੁਰਸੀ ਹੈ ਨਹੀਂ ਕਿਰਪਾ ਹੈ ਜੇ ਸਾਡਾ ਮਨ ਸ਼ਾਂਤ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੁਸੀਂ ਕਿਰਪਾ ਦੀ ਡੈਫੀਨੇਸ਼ਨ ਗਲਤ ਨਾ ਸਮਝੋ ਬਖਸ਼ਿਸ਼ ਹੈ ਮਨ ਸ਼ਾਂਤ ਹੈ ਬੰਦਾ ਮਨੋ ਸੁਖੀ ਹੈ ਅੰਦਰੋਂ ਟਿਕਿਆ ਹੋਇਆ ਅੰਦਰੋਂ ਸਕੂਨ ਹੈ ਅੰਦਰ ਸ਼ਾਂਤ ਹੈ ਇਹ ਹੈ ਕਿਰਪਾ ਬਾਹਰੀ ਮਟੀਰੀਅਲ ਕਿਸੇ ਕੋਲ ਥੋੜਾ ਕਿਸੇ ਕੋਲ ਜ਼ਿਆਦਾ ਕਿਸੇ ਕੋਲ ਪ੍ਰੋਪਰਟੀ ਥੋੜੀ ਕਿਸੇ ਕੋਲ ਜ਼ਿਆਦਾ ਕਿਸੇ ਕੋਲ ਗੱਡੀ ਵੱਡੀ ਕਿਸੇ ਕੋਲ ਛੋਟੀ ਕਿਸੇ ਕੋਲ ਘਰ ਵੱਡਾ ਕਿਸੇ ਕੋਲ ਛੋਟਾ ਕਿਸੇ ਕੋਲ ਕੱਪੜੇ ਜ਼ਿਆਦਾ ਕਿਸੇ ਕੋਲ ਥੋੜੇ ਕਿਸੇ ਕੋਲ 50 ਸੂਟ ਨੇ ਕਿਸੇ ਕੋਲ 5 ਸੂਟ ਨੇ ਇਹ ਗੱਲਾਂ ਮੈਨਾ ਨਹੀਂ ਰੱਖਦੀਆਂ ਜੇ ਕਿਰਪਾ ਵੇਖਣੀ ਹੋਵੇ ਤੇ ਬੰਦਾ ਅੰਦਰੋਂ ਸ਼ਾਂਤ ਹੈ ਕਿ ਨਹੀਂ ਇਹ ਹੈ ਅੰਦਰ ਠੰਡ ਹੈ ਅੰਦਰ ਸਕੂਨ ਹੈ ਜੇ ਅੰਦਰ ਭੜਕਾਹਟ ਹੈ ਤੇ ਤੇਰੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਵੀ ਕਿਸੇ ਕੰਮ ਨਹੀਂ ਮੈਂ ਤੁਹਾਨੂੰ ਵਿਖਾ ਸਕਦਾ ਇਦਾਂ ਦੇ ਬੰਦੇ ਜਿਹੜੇ ਇਦਾਂ ਹੱਥ ਖੜੇ ਕਰਕੇ ਕਹਿੰਦੇ ਲਓ ਜੀ ਹੱਥ ਖੜੇ ਹੋ ਗਏ ਸਾਡੇ ਅਰਬਾਂ ਰੁਪਈਆ ਸਾਡੇ ਕੋਲ ਹੈ ਨਿਆਣੇ ਸਾਡੇ ਆਖੇ ਨਹੀਂ ਲੱਗਦੇ ਇੰਨੇ ਦੁਖੀ ਆ ਕੋਈ ਸਾਡੀ ਸਾਰੀ ਪ੍ਰਾਪਰਟੀ ਲੈ ਲਵੇ ਮੈਨੂੰ ਸੁਖੀ ਕਰ ਦੇ ਮਨ ਦਾ ਸੁੱਖ ਵੱਡੀ ਚੀਜ਼ ਮਨ ਦੀ ਸ਼ਾਂਤੀ ਵੱਡੀ ਚੀਜ਼ ਤੇ ਮਨ ਦਾ ਸੁੱਖ ਹੁੰਦਾ ਜਦੋਂ ਗੁਰਬਾਣੀ ਨਾਲ ਜੁੜੀਏ ਜਦੋਂ ਗੁਰਬਾਣੀ ਪੜ੍ਹੀਏ ਹਰ ਜਸ ਹਰੇਕ ਗਾ ਲੈਗਾ ਪੜ੍ਹਦਿਆਂ ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ
ਤੇਰਾ
ਗਾਵੇ। ਪਰਮਾਤਮਾ ਦਾ ਜਸ ਹਰੇਕ ਨਹੀਂ ਜਿਹਦੇ ਤੇ ਕਿਰਪਾ ਕਰਦਾ ਹੈ, ਬਖਸ਼ਿਸ਼ ਹੈ, ਜਿਹੜਾ ਬਖਸ਼ਿਸ਼ ਸੰਭਾਲ ਗਿਆ। ਤਾਂ ਕਰਕੇ ਬੇਨਤੀ ਕਰ ਰਹੇ ਹਾਂ ਭਾਈ, ਇਸ ਬਖਸ਼ਿਸ਼ ਨੂੰ ਸੰਭਾਲੋ, ਇਹ ਕਿਰਪਾ ਨੂੰ ਸੰਭਾਲੋ, ਇਹਨੂੰ ਗਵਾਉਣਾ ਨਹੀਂ ਚਾਹੀਦਾ। ਤੇ ਮੁੜ ਕੇ ਵੈਦ ਕੋਲ ਡਾਕਟਰ ਕੋਲ ਜਾ ਕੇ ਕਹੀ ਗਈ ਵੀ ਤਾਂ ਕਿਰਪਾ ਕਰ ਦਿਓ ਜੀ, ਕਾਹਦੀ ਕਿਰਪਾ ਕਰ, ਇਹ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦੀ। ਭਾਂਡਾ ਸਿੱਧਾ ਕਰ ਲਓ, ਸੰਭਾਲ ਲਓ, ਸੰਤੁਸ਼ਟ ਹੋ ਗਿਆ ਬੰਦਾ। ਨਹੀਂ ਤੇ ਮੈਂ ਬੇਨਤੀ ਬਹੁਤ ਵਾਰ ਕਰਦਾ ਹੁੰਦਾ, ਫਿਰ ਕਰਦਾ, ਬਖਸ਼ਿਸ਼ ਵਾਲੇ ਬਖਸ਼ਿਸ਼ ਬਖਸ਼ਿਸ਼ ਵਾਲਾ ਰਿਕਸ਼ੇ ਵਾਲਾ ਵੀ ਹੋ ਸਕਦਾ, ਤੇ ਜਿਹਦਾ ਨਹੀਂ ਮਨ ਸ਼ਾਂਤ ਹੋਇਆ, ਭੁੱਖਾ ਫਿਰਦਾ, ਭੜਕਦਾ, ਉਹ ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਵੀ ਭੁੱਖਾ ਬੈਠਾ। ਮਹਾਰਾਜ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਸਾਰੀ ਪੁਰੀਆਂ ਦਾ ਪਦਾਰਥ ਉਹਦੇ ਦੇ ਢਿੱਡ 'ਚ ਭਰ ਦਈਏ ਤਾਂ ਵੀ ਉਹਦਾ ਉਹਦੀ ਭੁੱਖ ਨਹੀਂ ਉਤਰਦੀ। ਤੇ ਤੁਹਾਨੂੰ ਇਦਾਂ ਦੇ ਭੁੱਖੇ ਮਿਲਣਗੇ ਬਹੁਤ। ਇੱਕ ਵੱਡਾ ਆਫਿਸਰ ਹੈ, ਵੱਡੇ ਵੱਡੇ ਦਫ਼ਤਰਾਂ 'ਚ ਜਾਓ ਤੁਸੀਂ, ਜਾ ਕੇ ਆਖੋ ਆ ਜੀ ਮੇਰਾ ਸਾਹਿਬ, ਮੇਰਾ ਆ ਸਾਹਿਬ ਕੰਮ ਕਰ ਦਿਓ, ਆ ਮੇਰਾ ਕੰਮ ਕਰਨ ਵਾਲਾ। ਉਹ ਕਹਿਣਗੇ ਕੰਮ ਤੇ ਕਰ ਦਾਂਗੇ, ਪਹਿਲਾਂ ਸਾਡਾ ਵੀ ਚਾਹ ਪਾਣੀ ਕਰਦੇ ਕੁਛ, ਏਦਾਂ ਕਹੇ। ਤੁਸੀਂ ਹੈਰਾਨ ਹੋ ਜਾਓਗੇ ਕਿ ਬੰਦਾ ਸੋਹਣੇ ਕੱਪੜੇ ਪੈਂਟ ਕੋਟ ਪਾ ਕੇ ਆਇਆ, ਵਧੀਆ ਇਹਦੇ ਟਾਈ ਲਾਈ ਹੈ, ਚੰਗਾ ਪਰਫਿਊਮ ਸੈਂਟ ਛਿੜਕਿਆ ਹੋਇਆ, ਚੰਗੀ ਵਧੀਆ ਗੱਡੀ 'ਚ ਬਹਿ ਕੇ ਆਇਆ। ਤੇ ਆਪਾਂ ਕਹਾਂਗੇ ਜਦੋਂ ਇੰਨਾ ਕੁਝ ਕਰੀ ਫਿਰਨਾ ਹੈ ਤੇ ਚਾਹ ਵੀ ਪੀ ਆਉਂਦਾ, ਫਿਰ ਆਪਾਂ ਕੀ ਕਰਦੇ ਹਾਂ, ਉਹ ਕਰੋ ਇਹਦਾ ਚਾਹ ਪਾਣੀ, 500 ਦਾ ਨੋਟ ਕੱਢਿਆ ਜਾਂ 1000 ਦਾ, 500 ਵਾਲੀ ਤਾਂ ਗੱਲ ਖਤਮ ਹੀ ਹੋਊਗੀ, 5000, 10000, 50000 ਚਾਹ ਪਾਣੀ। ਤੇ ਕਮਾਲ ਦੀ ਗੱਲ ਇਹ ਹੈ, ਕਈ ਬੰਦੇ ਸਵੇਰ ਦੇ 9 ਵਜੇ ਦਫ਼ਤਰ 'ਚ ਬਹਿ ਕੇ ਚਾਹ ਪਾਣੀ ਪੀਣ ਲੱਗਦੇ ਨੇ, 4 ਵਜੇ ਤੱਕ ਭੁੱਖੇ ਹੀ ਨੇ, ਚਾਹ ਪਾਣੀ ਵੀ ਮੰਗੀ ਜਾਂਦੇ ਨੇ, ਤੇ 40-40 ਸਾਲ ਉਹ ਚਾਹ ਪਾਣੀ ਪੀ ਵੀ ਜਾਂਦੇ ਨੇ। ਤੇ ਵੇਖੋ ਤੁਸੀਂ ਨੋਟ ਕਰੋ, ਵੱਡੀ ਕੋਠੀ ਵਾਲਾ ਹੈ, ਵੱਡੇ ਅਹੁਦੇ ਤੇ ਬੈਠਾ ਹੈ, ਪਰ ਭੁੱਖਾ ਹੈ, ਭੁੱਖਾ ਹੈ ਨਾ। ਇਹ 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 ਜੋ ਮਹਾਰਾਜ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ, ਤਾਂ ਮਤਲਬ ਕੀ ਹੈ? ਵੇਖੋ ਭੁੱਖਾ ਬੰਦਾ ਚੰਗੇ ਅਹੁਦੇ ਤੇ ਬੈਠਾ, ਭੁੱਖਾ ਵੱਡਾ ਮੰਤਰੀ, 50 ਗੱਡੀਆਂ ਲਈ ਫਿਰਦਾ ਲਾਲ ਬੱਤੀ ਵਾਲੀਆਂ। ਜਦੋਂ ਤੁਸੀਂ ਵੱਡਾ ਕੰਮ ਕਰਾਉਣ ਜਾਂਦੇ ਹੋ ਤੇ ਕਹਿੰਦੇ 2 ਕਰੋੜ ਰਿਸ਼ਵਤ ਲੱਗਣੀ ਹੈ ਤਾਂ ਤੇਰਾ ਟੈਂਡਰ ਪਾਸ ਕਰਾਂਗੇ, ਵੇਖੋ ਕਿੱਡਾ ਕਿੱਡਾ ਭੁੱਖਾ ਹੈ, ਵੱਡਾ ਜ਼ਿਆਦਾ ਭੁੱਖਾ ਹੈ। ਤੁਸੀਂ ਕਿਸੇ ਰਿਕਸ਼ੇ ਵਾਲੇ ਕੋਲ ਬਹਿ ਗਏ, ਤੁਸੀਂ ਕਿਸੇ ਰਿਕਸ਼ੇ ਵਾਲੇ ਨੂੰ ਕਿਹਾ ਵੀ ਚੱਲ ਸਾਨੂੰ ਤੂੰ ਦੁੱਖ ਨਿਵਾਰਨ ਸਾਹਿਬ ਤੋਂ ਚੱਲ ਉੱਥੇ ਤੱਕ ਸਨੌਰੀ ਅੱਡੇ ਤੱਕ ਛੱਡ ਕੇ ਆ, ਤੁਹਾਨੂੰ ਅਗਲੇ ਨੇ ਰਿਕਸ਼ੇ ਤੇ ਬਹਾ ਲਿਆ, ਪਸੀਨੋ ਪਸੀਨੀ ਹੋਇਆ, ਤੇ ਤੂੰ ਤੂੰ ਕਿੰਨੇ ਰੁਪਈਏ ਭਾਈ? ਕਹਿੰਦਾ 20 ਰੁਪਈਏ। ਤੂੰ 40 ਫੜਾ ਦਿੱਤੇ, ਉਹਨੇ ਕਿਹਾ ਨਾ ਭਾਈ ਮੇਰੇ 20 ਬਣਦੇ ਨੇ। ਹੈ ਰਿਕਸ਼ੇ ਵਾਲਾ ਇਹ ਰੱਜਿਆ ਹੋਇਆ, ਆਖੋ ਸਤਨਾਮ, ਕਮਾਲ ਹੋ ਗਈ, ਕਮਾਲ। ਸਬਜ਼ੀ ਵਾਲਾ ਤੇਰੇ ਪਿੰਡ 'ਚ ਆਇਆ, ਤੂੰ 5 ਰੁਪਈਏ ਵੱਧ ਦੇਈ ਜਾਣਾ, ਧਨੀਆ ਵੀ ਦੇ ਦਿਓ। ਕਹਿੰਦੇ ਧਨੀਆ ਤੇ ਫ੍ਰੀ ਦੇ ਦੂੰ, ਲੈ ਫੜ 5 ਦੀ ਲੋੜ ਨਹੀਂ, ਧਨੀਆ ਤੇ ਮੈਂ ਵੀ ਦੇ ਦਿੰਦਾ ਨਾਲ। ਉਹ ਰੱਜਿਆ, 5 ਨਹੀਂ ਚਾਹੀਦੇ ਉਹਨੂੰ ਤੇਰੇ, ਉਹ ਰੱਜਿਆ ਹੋਇਆ। ਉਹ ਵੇਖੋ ਜਿਹੜਾ ਆਫਿਸਰ ਹੈ ਲਾਲ ਬੱਤੀ ਵਾਲਾ, ਉਹ ਭੁੱਖਾ ਤੁਰਿਆ ਫਿਰਦਾ। ਹੁਣ ਵੱਡਾ ਕੌਣ ਹੈ ਮੈਨੂੰ ਜਵਾਬ ਦਿਓ? ਇੱਕ ਉਹ ਹੈ ਜਿਹੜਾ ਚਾਹ ਪਾਣੀ ਮੰਗੀ ਜਾਂਦਾ, ਮੰਗੀ ਜਾਂਦਾ, ਮੰਗੀ ਜਾਂਦਾ। ਇੱਕ ਉਹ ਹੈ ਜਿਹੜਾ ਰਿਕਸ਼ੇ ਵਾਲਾ ਹੈ, ਪਰ ਕਹਿੰਦਾ ਠੀਕ ਹੈ ਜੀ ਮੈਂ ਸਬਜ਼ੀ ਵਾਲਾ, ਨਾ ਜੀ ਮੇਰਾ ਮਿਲ ਗਿਆ, ਆ ਗਿਆ, ਬਸ ਲੋੜ ਨਹੀਂ, ਆ ਗਿਆ, ਆ ਗਏ 20 ਰੁਪਈਏ ਬਾ ਬਹੁਤ ਨੇ। ਹੁਣ ਮੈਨੂੰ ਤੁਸੀਂ ਦੱਸੋ ਇਹਨਾਂ ਦੋਨਾਂ 'ਚੋਂ ਵੱਡਾ ਕੌਣ ਹੈ? ਜਿਹੜਾ ਅੰਦਰ ਚਾਹ ਪਾਣੀ ਚਾਹ ਪਾਣੀ ਚਾਹ ਪਾਣੀ ਸਾਰਾ ਦਿਨ ਕਰੀ ਜਾਂਦਾ, ਨਾਲੇ 50,000 ਤਨਖਾਹ ਸਰਕਾਰ ਤੋਂ ਲੈਂਦਾ, ਕਿ ਜਿਹੜਾ ਰਿਕਸ਼ੇ ਵਾਲਾ ਵੱਡਾ? ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕੌਣ ਵੱਡਾ? ਮਾਇਆ ਵਡਿਆਈ। ਵੀ ਤੁਹਾਨੂੰ ਲੱਗਦਾ ਵੀ ਆ ਮਟੀਰੀਅਲ ਬਹੁਤ ਹੈ ਇਹਦੇ ਕੋਲ, ਵੀ ਬੜਾ ਵੱਡਾ ਹੈ? ਗੁਰੂ ਸਾਹਿਬ ਕਹਿੰਦੇ ਨਾ ਭਾਈ, ਨਾ, ਸੋ ਵੱਡਾ ਜਿਨ ਰਾਮ ਲਿਵ ਲਾਈ। ਇਹ ਤੂੰ ਕਮਲਿਆ ਭੁਲੇਖੇ ਨਾਲ ਵੇਖਦਾ ਇਹਨੂੰ ਬਾਹਰੋਂ, ਤੂੰ ਵੇਖਦਾ ਬਾਹਰੋਂ,
ਗੁਰੂ ਜੀ ਕਹਿੰਦੇ ਨੇ ਮੈਂ ਵੇਖਦਾ ਇਹਨੂੰ ਅੰਦਰੋਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੂੰ ਵੇਖਦਾ ਇਹਦਾ ਤਨ ਮੈਂ ਵੇਖਦਾ ਇਹਦਾ ਮਨ ਤੂੰ ਤਨ ਵੇਖਦਾ ਮੈਂ ਮਨ ਵੇਖਦਾ ਤੇ ਰਿਕਸ਼ੇ ਵਾਲੇ ਨੇ ਰਿਕਸ਼ੇ ਦੇ ਉੱਤੇ ਹੀ ਸੀਟ ਤੇ ਸਰਾਣਾ ਲਾ ਕੇ ਸੌਂ ਜਾਣਾ ਹੈ ਰਿਕਸ਼ਿਆਂ ਵਾਲੇ ਸੁੱਤੇ ਪਏ ਹੁੰਦੇ ਨੇ ਤੇ ਇਹ ਜਿਹੜਾ ਆਫੀਸਰ ਗਿਆ ਇਹਦੇ ਘਰ ਬੈੱਡ ਬੜਾ ਸੋਹਣਾ ਗਲੀਚੇ ਬਹੁਤ ਸੋਹਣੇ ਨੇ ਪਰ ਇਹਨੂੰ ਨੀਂਦ ਨਹੀਂ ਆਉਣੀ ਇਹ ਹੱਕ ਦੀ ਨਹੀਂ ਇਹ ਹਰਾਮ ਦੀ ਖਾਂਦਾ ਆਖੋ ਸਤਨਾਮ ਇਹ ਗਲਤ ਖਾ ਰਿਹਾ ਫਿਰ ਹੁਣ ਆਪਾਂ ਕਰਨਾ ਕੀ ਹੁੰਦਾ ਜੀ ਮੇਰੀ ਗੱਲ ਨੋਟ ਕਰਿਓ ਆਪਾਂ ਕਰਨਾ ਕੀ ਹੁੰਦਾ ਆਪਾਂ ਬਸ ਜਿਹੜਾ ਆਪਣਾ ਮਨ ਰੋਗੀ ਹੈ ਜਿਹੜਾ ਮਨ ਭੁੱਖ ਹਰ ਵੇਲੇ ਅੰਦਰ ਨਾ ਭੁੱਖ ਮੰਗੀ ਜਾਂਦਾ ਕੁਝ ਨਾ ਕੁਝ ਅੰਦਰ ਵਾਲਾ ਜਿਹੜਾ ਭੁੱਖਾ ਹੈ ਇਹਦਾ ਇਲਾਜ ਕਰਾਉਣ ਲਈ ਸਤ ਸੰਗਤ ਵਿੱਚ ਆਉਂਦੇ ਹਾਂ ਵੀ ਸਾਡਾ ਅੰਦਰਲਾ ਸਿਸਟਮ ਠੀਕ ਹੋ ਜੇ ਤੇ ਮੇਰੇ ਅੰਦਰ ਵਾਲਾ ਟਿਕ ਜੇ ਮੇਰੇ ਅੰਦਰ ਦੀ ਭੁੱਖ ਖਤਮ ਹੋਵੇ ਤਾਂ ਆਏ ਹਾਂ ਤਾਂ ਆਉਣਾ ਸੰਗਤ ਵਿੱਚ ਹੋਰ ਇੱਥੇ ਸਿਰਫ ਮੱਥਾ ਟੇਕਣ ਨਹੀਂ ਆਏ ਹੁੰਦੇ ਆਪਾਂ ਵੀ ਚਲੋ ਜੀ ਆਟਾ ਚੜਾਓ ਗੁਰਦੁਆਰੇ ਚਲੋ ਭਾਈ 10 ਰੁਪਈਏ ਟੇਕੇ ਮੱਥਾ ਦਵਾਉਣ ਲੱਗੇ ਭਾਈ ਦਵਾਉਣ ਲੱਗੇ ਖਾ ਕੇ ਰੋਟੀਆਂ ਘਰ ਨੂੰ ਮੁੜ ਜਾਓ ਇੱਥੇ ਆਪਣੇ ਮਨ ਦਾ ਇਲਾਜ ਕਰਾਉਣ ਆਏ ਹੁੰਦੇ ਆ ਇੱਥੋਂ ਕਿਰਪਾ ਲੈਣ ਆਏ ਹੁੰਦੇ ਆਪਾਂ ਸੰਭਾਲਣ ਆਉਣਾ ਹੁੰਦਾ ਕਿਰਪਾ ਬਖਸ਼ਿਸ਼ ਹੈ ਆ ਜਦੋਂ ਗੁਰਬਾਣੀ ਦਾ ਗਿਆਨ ਦੇ ਗੱਫੇ ਵੰਡਦੇ ਨੇ ਪ੍ਰਸ਼ਾਦ ਵਰਤਦਾ ਪ੍ਰਸ਼ਾਦ ਪ੍ਰਸ਼ਾਦ ਹੁੰਦਾ ਕੜਾ ਪ੍ਰਸ਼ਾਦ ਪ੍ਰਸਾਦ ਕਹਿੰਦੇ ਨੇ ਕਿਰਪਾ ਪ੍ਰਸਾਦ ਤੇ ਪ੍ਰਸ਼ਾਦ ਪ੍ਰਸ਼ਾਦ ਹੋ ਗਿਆ ਕੜਾ ਪ੍ਰਸ਼ਾਦ ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ ਇਹ ਪ੍ਰਸਾਦ ਗੁਰੂ ਦਾ ਗਿਆਨ ਵਰਤਦਾ ਹੈ ਬਸ ਇੱਦਾਂ ਟਿਕ ਕੇ ਜਿਵੇਂ ਆਪਾਂ ਬੈਠੇ ਹਾਂ ਸੁਣਨਾ ਹੁੰਦਾ ਪੂਰੇ ਧਿਆਨ ਨਾਲ ਸੁਣਨਾ ਹੁੰਦਾ ਫਿਰ ਸਮਝਣਾ ਹੁੰਦਾ ਉਦੋਂ ਬਾਅਦ ਮੰਨ ਲਈਏ ਸਮਝ ਲਓ ਖੁਰਾਕ ਖਾਧੀ ਖਾ ਲਈ ਖੁਰਾਕ ਜਿਹੜੀ ਦਿੱਤੀ ਸੀ ਡਾਕਟਰ ਨੇ ਉਹ ਲੈ ਕੇ ਖੁਰਾਕ ਖਾ ਲਈ ਤੇ ਜਿਹੜਾ ਖਾਏਗਾ ਫਿਰ ਡਾਕਟਰ ਨੇ ਵੀ ਕਹਿ ਦੇਣਾ ਭਾਈ ਪਰਹੇਜ ਰੱਖੀ ਜੇ ਭਾਈ ਤੈਨੂੰ ਖੰਘ ਲੱਗੀ ਜਿਵੇਂ ਅੱਜ ਕੱਲ੍ਹ ਲੱਗ ਜਾਂਦੀ ਹੈ ਨਾ ਫਿਰ ਤੂੰ ਵੇਖੀ ਭਾਈ ਤਲੀਆਂ ਚੀਜ਼ਾਂ ਦਾ ਪਰਹੇਜ ਰੱਖੀ ਏਦਾਂ ਮਹਾਰਾਜ ਸਾਨੂੰ ਪਰਹੇਜ ਵੀ ਦੱਸਦੇ ਆ ਆਹ ਗੁਰਬਾਣੀ ਦਾ ਗਿਆਨ ਲੈ ਲਿਆ ਹੁਣ ਮਾੜੀ ਸੰਗਤ ਦਾ ਖਿਆਲ ਰੱਖੀ ਮਾੜੇ ਗੀਤ ਗੂਤ ਸੁਣਨੇ ਛੱਡ ਦੇ ਇਹ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ ਭਾਈ ਸਤਿਗੁਰੂ ਮੰਗਦੇ ਨੇ ਮੇਰੇ ਮਾਲਕ ਜੀ ਮੇਰੇ ਮੰਨਾ ਮੇਰੇ ਕੰਨਾਂ ਵਿੱਚ ਮਾੜੇ ਗੀਤ ਨਾ ਪੈਣ ਸਾਕਤਾਂ ਦੇ ਐਵੇਂ ਜੇ ਐਵੇਂ ਜਬਲੀਆਂ ਜੀਆਂ ਮਾਰੀ ਜਾਂਦੇ ਨੇ ਮੇਰੇ ਕੰਨਾਂ ਚ ਇਹ ਗੀਤ ਨਾ ਪੈਣ ਹੇ ਮੇਰੇ ਮਾਲਕਾ ਮੇਰੇ ਕੰਨਾਂ ਵਿੱਚ ਗੁਰਬਾਣੀ ਪਵੇ ਗੁਰੂ ਦਾ ਗਿਆਨ ਪਵੇ ਇਹ ਆਪਾਂ ਮੰਗਣਾ ਹੈ ਇਹ ਪਰਹੇਜ ਹੁੰਦੇ ਨੇ ਜਿਵੇਂ ਆਪਣੀ ਜੀਭ ਤੇ ਰਸਾਂ ਦਾ ਕੰਟਰੋਲ ਰੱਖਣਾ ਹੈ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਭਾਈ ਜੀਭ ਨੂੰ ਬਹੁਤੇ ਸਵਾਦਾਂ ਚ ਨਾ ਪਾ ਲਈ ਬਹੁਤਾ ਸਵਾਦਾਂ ਚ ਨਾ ਫਸ ਜੀ ਕਿਤੇ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਮੇਰੇ ਪਰਮਾਤਮਾ ਸਾਰਿਆਂ ਦੇ ਵਿੱਚ ਵਸਿਆ ਉਸੇ ਨੂੰ ਵੇਖੋ ਮਾੜਾ ਵੇਖਣਾ ਛੱਡੋ ਇਹ ਪਰਹੇਜ ਨੇ ਤੇ ਜੇ ਆਪਾਂ ਪਰਹੇਜ ਕੋਈ ਨਹੀਂ ਰੱਖਣਾ ਹੁਣ ਨਾਲੇ ਨਾਲੇ ਖਾਂਦਾ ਹੈ ਨਾਲੇ ਖਾਂਦਾ ਦਵਾਈ ਤੇ ਨਾਲੇ ਉੱਥੇ ਡਾਕਟਰ ਨੇ ਕਿਹਾ 500 ਰੁਪਏ ਦੀ ਦਵਾਈ ਖੰਘ ਦੀ ਤੇ ਆਉਂਦਾ ਆਉਂਦਾ ਪਕੌੜੇ 15 ਰੁਪਏ ਦੀ ਬਥੇਰੇ ਨੇ ਆਖੋ ਸਤਨਾਮ
ਵਾਹਿਗੁਰੂ
15 ਦੇ ਪਕੌੜੇ ਲੈ ਲੈ ਰਾਜ ਤੇ ਬਾਅਦ ਵਿੱਚ ਆਖਿਆ ਜੀ ਡਾਕਟਰ ਸਾਹਿਬ ਕਿਰਪਾ ਕਰ ਦਿਓ ਅਗਲੇ ਦਿਨ 15 ਦਿਨਾਂ ਬਾਅਦ ਫੇਰ ਜਾ ਡਾਕਟਰ ਸਾਹਿਬ ਕਿਰਪਾ ਕਰ ਦਿਓ ਕਹਿੰਦਾ ਪਾਗਲ ਨੇ ਤੂੰ ਪਰਹੇਜ ਨਹੀਂ ਰੱਖਿਆ ਤੂੰ ਮੈਂ ਦਵਾਈ ਤੇ ਪੂਰੀ ਖਾਂਦਾ ਸਵੇਰੇ ਸ਼ਾਮ ਏਦਾਂ ਹੀ ਆਪਾਂ ਵੀ ਏਦਾਂ ਹੀ ਕਹਿੰਦੇ ਆ ਮਨ ਨੂੰ ਸ਼ਾਂਤੀ ਕੋਈ ਆਉਂਦੀ ਨਹੀਂ ਪਾਠ ਤੇ ਸਵੇਰੇ ਸ਼ਾਮ ਕਰਦੇ ਪਰਹੇਜ ਵੀ ਰੱਖਣਾ ਜ਼ਰੂਰੀ ਬਹੁਤ ਕੰਟਰੋਲ ਰੱਖਣਾ ਪੈਂਦਾ ਅੰਦਰ ਵਾਲੀ ਖੇਤੀ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹ ਅੰਦਰ ਵਾਲੀ ਖੇਤੀ ਸਾਂਭਣੀ ਕਿਤੇ ਸੌਖੀ ਅੰਦਰ ਵਾਲੀ ਖੇਤੀ ਸਾਂਭ ਕੇ ਰੱਖਣੀ ਬੜੀ ਜ਼ਰੂਰੀ ਹੈ ਜਿਹਨੇ ਅੰਦਰ ਅੰਦਰ ਬੋਲ ਲਾ ਦੇਣੇ ਨੇ ਭਾਈ ਜਿਵੇਂ ਬਾਹਰ ਖੇਤੀ ਹੁੰਦੀ ਹੈ ਬਾਹਰ ਬੋਲ ਲੱਗਦੇ ਨੇ ਏਦਾਂ ਹੀ ਅੰਦਰ ਵਾਲੀ ਖੇਤੀ ਨੂੰ ਜੇ ਸਾਂਭ ਲਈਏ ਅੰਦਰ ਵੀ ਟਕਾ ਆ ਜਾਂਦਾ ਹੈ ਬੰਦਾ ਅੰਦਰੋਂ ਭਰਿਆ ਭਰਿਆ ਰਹਿੰਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਅੰਦਰ ਅੰਦਰ ਬੋਲ ਲੱਗਦੇ ਨੇ ਬੰਦੇ ਦੇ ਖਜ਼ਾਨਾ ਅੰਦਰ ਵਾਲਾ ਜਦੋਂ ਅਸੀਂ ਇਹ ਇਹ ਧਿਆਨ ਨਾਲ ਵਾੜ ਕਰਕੇ ਰੱਖੀਏ ਪਰਹੇਜ ਕਰਕੇ ਰੱਖੀਏ ਫਿਰ ਅੰਦਰ ਖਜ਼ਾਨਾ ਭਰ ਜੇ ਪੂਰਾ ਫਿਰ ਮੈਂ ਅਰਜ਼ ਕਰ ਰਿਹਾ ਕਿ ਸਦਾ ਦਾ ਆਨੰਦ ਬਣ ਜਾਏ ਜੇ ਗੁਰਬਾਣੀ ਨੂੰ ਧਿਆਨ ਨਾਲ ਸੁਣ ਲਈਏ ਅਸਾਧ ਸੰਗਤ ਵਿੱਚ ਆ ਕੇ ਇਹ ਸ਼ੁਰੂਆਤ ਹੋ ਜਾਂਦੀ ਹੈ ਐਸਾ ਬੰਦਾ ਸੰਗਤ ਵਿੱਚ ਆਉਂਦਾ ਹੈ ਜੇ ਧਿਆਨ ਲਾ ਕੇ ਸੁਣੇ ਸਮਝੇ ਤੇ ਮੰਨ ਲਵੇ ਫਿਰ ਆਪਾਂ ਰੋਜ਼ ਪੜ੍ਹਦੇ ਹਾਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਸੰਗਤ ਮਿਲੇ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਫੜਿਆ ਕਰੋ ਬਈ ਫੜਿਆ ਕਰੋ ਅੰਦਰ ਲਗਨ ਲੱਗ ਜਾਂਦੀ ਹੈ ਲਗਨ ਤੇ ਲੱਗ ਗਈ ਲਗਨ ਜਿਨ੍ਹਾਂ ਨੂੰ ਤੇਰੀ ਦੁਨੀਆ ਸਭ ਭੁੱਲ ਜਾਂਦੀ ਹੈ ਫਿਰ ਦੁਨੀਆ ਦੇ ਮੋਹ ਚੋਂ ਨਿਕਲ ਜਾਂਦਾ ਬੰਦਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਗੁਰੂ ਜੀ ਦਾ ਬਚਨ ਹੈ ਧਿਆਨ ਨਾਲ ਆਪਾਂ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਭਾਈ ਧਿਆਨ ਨਾਲ ਸੁਣੋ ਜਦੋਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਮੀਂਹ ਪੈਂਦਾ ਹੈ ਅੰਮ੍ਰਿਤ ਦਾ ਅੰਮ੍ਰਿਤ ਕੀ ਹੈ ਗਿਆਨ ਅੰਮ੍ਰਿਤ ਗਿਆਨ ਅੰਮ੍ਰਿਤ ਜਿਵੇਂ ਆਪਾਂ ਪੜ੍ਹਦੇ ਹਾਂ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਜਿਹੜੇ ਬੰਦੇ ਨੂੰ ਗੁਰਬਾਣੀ ਪਸੰਦ ਆ ਗਈ ਸਮਝ ਲਓ ਉਹਨੇ ਅੰਮ੍ਰਿਤ ਛਕ ਲਿਆ। ਜਿਵੇਂ ਹੁਣ ਜਿਹੜਾ ਬੰਦਾ ਉਦਾਂ ਤੇ ਕਿਰਪਾਨ ਪਾਈ ਫਿਰਦਾ ਹੈ, ਦਾੜੀ ਵੀ ਰੱਖ ਲਈ, ਕੇਸ ਵੀ ਰੱਖ ਲਏ, ਗੁਰਬਾਣੀ ਦਾ ਇੱਕ ਬਚਨ ਨਹੀਂ ਮੰਨਦਾ, ਉਹ ਬੰਦਾ ਮੜੀਆਂ ਕਬਰਾਂ ਦਰ ਦਰ ਤੇ ਧੱਕੇ ਖਾਂਦਾ ਤੁਰਿਆ ਫਿਰਦਾ, ਕਦੇ ਉੱਥੇ ਤੁਰ ਜਾ, ਕਦੇ ਉੱਥੇ ਤੁਰ ਜਾ, ਕਦੇ ਉੱਥੇ ਤੁਰ ਜਾ, ਕਦੇ ਕਿਸੇ ਨੂੰ ਮਨਾਉਂਦਾ, ਕਦੇ ਕਿਸੇ ਨੂੰ ਮਨਾਉਂਦਾ, ਨਾ ਧਿਆਨ ਨਾਲ ਗੁਰਬਾਣੀ ਪੜ੍ਹਦਾ, ਨਾ ਸਹਿਜ ਪਾਠ ਕਰਦਾ, ਨਾ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਗੁਰਬਾਣੀ ਜਦੋਂ ਪੜ੍ਹੀ ਜਾਂਦੀ ਉਹਦਾ ਮਨ ਕਾਲਾ ਪੈ ਜਾਂਦਾ, ਗੁਰਬਾਣੀ 'ਚ ਉਹਦਾ ਦਿਲ ਹੀ ਨਹੀਂ ਲੱਗਦਾ। ਤੇ ਮਾਫ਼ ਕਰਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਨੂੰ ਗੁਰਬਾਣੀ ਪਸੰਦ ਨਹੀਂ ਉਹਨੇ ਕੋਈ ਅੰਮ੍ਰਿਤ ਨਹੀਂ ਛਕਿਆ। ਉਹ ਤੇ ਬੇਮੁੱਖ ਹੈ, ਜਿਹਨੂੰ ਗੁਰਬਾਣੀ ਤਾਂ ਪਸੰਦ ਹੀ ਨਹੀਂ, ਉਹਦਾ ਦਿਲ ਹੀ ਨਹੀਂ ਕਰਦਾ। ਹੁਣ ਸਾਰੇ ਆਪਾਂ ਮਨਾਂ 'ਚ ਝਾਤੀ ਮਾਰਿਓ, ਸਹਿਜ ਪਾਠ ਚੱਲਦਾ ਹੋਵੇ, ਖੰਡ ਪਾਠ ਚੱਲਦਾ ਹੋਵੇ, ਕੀ ਜੀ ਕਰਦਾ ਅੰਦਰ ਬਹਿ ਕੇ ਸੁਣੀਏ, ਲਾਈਏ ਘੰਟਾ ਕੁ ਬਹਿ ਜਾਈਏ ਵੀ ਪਾਠੀ 'ਚ ਪਾਠ ਕਰਦਾ, ਆਪਾਂ ਇੱਦਾਂ ਬਹਿ ਕੇ ਸੁਣੋ, ਆਨੰਦ ਆ ਰਿਹਾ। ਕਿੰਨੇ ਪਿਆਰੇ ਬਚਨ ਮਹਾਰਾਜ ਦੇ ਬਚਨ, ਕੋਈ ਕੋਈ ਹੋਏ ਹੋਏ ਦਿਲ ਨਹੀਂ ਲੱਗਦਾ, ਪਾਠੀ ਤੇ ਇਕੱਲਾ ਹੀ ਪਾਠ ਕਰਦਾ, ਜਿੱਥੇ ਮਰਜ਼ੀ ਜਾ ਕੇ ਦੇਖ ਲਓ, ਅੰਦਰ ਕੋਈ ਵੀ ਨਹੀਂ ਬੈਠੀ, ਬਸ ਇੱਕੋ ਚੀਜ਼ ਸਾਂਭਣ ਲਈ ਬੈਠੇ, ਜੋਤ ਨਾ ਬੁੱਝੇ ਕਿਤੇ, ਜੋਤ ਕੋਲ ਬੈਠੇ ਵੇਖੀ ਕਿਤੇ ਜੋਤ ਨਾ ਬੁੱਝ ਜਾਓ, ਵੇਖੀ ਕਿਤੇ ਜੋਤ ਨਾ ਬੁੱਝ ਜਾਓ, ਇੱਦਾਂ ਵੀ ਕਹਿ ਦਿਆ ਕਰੋ, ਉਹ ਵੇਖੀ ਕਿਤੇ ਗੁਰੂ ਸਾਹਿਬ ਦਾ ਕੋਈ ਬਚਨ ਲੰਘ ਨਾ ਜਾਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਮੇਰੇ ਗੁਰੂ ਦਾ ਕੋਈ ਬਚਨ ਕੋਈ ਸੁਨੇਹਾ ਲੰਘ ਨਾ ਜਾਵੇ, ਕੋਈ ਗੁਰੂ ਗ੍ਰੰਥ ਗੁਰੂ ਸਾਹਿਬ ਦਾ ਕੋਈ ਬਚਨ ਨਾ ਲੰਘ ਜੇ ਕਿਤੇ, ਇਹ ਵੀ ਵੇਖਿਆ ਕਰੋ। ਬਸ ਖੰਡ ਪਾਠ ਸਾਹਿਬ ਹੁੰਦਾ ਹੈ, ਭੋਗ ਪੈ ਗਿਆ, ਨਿਬੜਿਆ, ਖਾ ਗਿਆ, ਨਿਬੇੜਾ ਹੀ ਹੋਇਆ ਪਿਆ, ਫਿਰ ਸਾਡਾ ਵੀ ਤੇ ਨਿਬੇੜਾ ਹੀ ਹੋਇਆ ਪਿਆ। ਹੁਣ ਸਾਰੀਆਂ ਉਮਰਾਂ ਲੰਘੀਆਂ, ਅਜੇ ਤੱਕ ਅੰਦਰ ਨੂੰ ਟਿਕਾ ਹੀ ਨਹੀਂ ਆਇਆ, ਐਡੇ ਵੱਡੇ ਦਰਿਆ ਦੇ ਕੰਢੇ ਤੇ ਖੜੇ ਰਹੇ, ਚੁੱਭਾ ਮਾਰਿਆ ਹੀ ਨਹੀਂ ਗਿਆ, ਸਮੁੰਦਰ ਦੇ ਕੰਢੇ ਤੇ ਖੜੇ ਰਹੇ, ਚੁੱਭਾ ਹੀ ਨਹੀਂ ਮਾਰ ਸਕਿਆ। ਵੀ ਗੁਰਬਾਣੀ ਐਡਾ ਵੱਡਾ ਗੁਰੂ ਹੈ ਸਾਡਾ, ਇੰਨਾ ਗਿਆਨ ਦਾ ਖਜ਼ਾਨਾ ਹੈ, ਜੇ ਗੁਰਬਾਣੀ ਨੂੰ ਸਹੀ ਢੰਗ ਨਾਲ ਪੜ੍ਹਦੇ, ਸੁਣਦੇ, ਸਮਝਦੇ ਹੁੰਦੇ, ਜੀਵਨ ਮੁਕਤ ਹੋ ਜਾਂਦੇ। ਜੀਵਨ ਮੁਕਤ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਪਰਮਾਤਮਾ ਦੀ ਆਗਿਆ ਮੰਨਣ ਲੱਗ ਜਾਂਦੇ, ਅੰਦਰੋਂ ਪਿਆਰ ਪੈ ਜਾਂਦਾ, ਜੀਵਨ ਮੁਕਤ ਸੋ ਕਹਾਵੈ, ਜਿਉਂਦੇ ਮੁਕਤ ਹੋ ਜਾਂਦੇ। ਮਰਨ ਵਾਲੀ ਮੁਕਤੀ ਨਹੀਂ, ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਮਰ ਕੇ ਮੁਕਤੀ ਕਿਹਨੇ ਵੇਖੀ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਗੁਰਬਾਣੀ ਨੂੰ ਗਿਆਨ ਨਾਲ ਧਿਆਨ ਨਾਲ ਸੁਣਿਆ ਸਮਝਿਆ ਹੁੰਦਾ ਤੇ ਜਿਉਂਦੇ ਜਿਉਂਦੇ ਮੁਕਤ ਹੋ ਜਾਂਦੇ। ਧਿਆਨ ਨਾਲ ਜੇ ਗੁਰੂ ਸਾਹਿਬ ਦੇ ਬਚਨ ਸੁਣੀਏ, ਬੰਧਨਾ ਮੁਕਤ, ਮੁਕਤੀ ਦਾ ਮਤਲਬ ਕੀ ਹੈ, ਬੰਦਾ ਫੜਿਆ ਹੋਇਆ ਕਿਸੇ ਨੇ, ਬੰਦਾ ਫੜਿਆ ਕਹਿੰਦੇ ਨੂੰ ਛਡਾਓ, ਛਡਾਓ ਮੈਂ ਜਿਵੇਂ ਮੁਕਤ ਕਰੋ। ਜਿਹੜਾ ਬੰਦਾ ਜਿਉਂਦਾ ਜਿਉਂਦਾ ਬੰਧਨਾਂ ਚੋਂ ਮੁਕਤ ਹੋ ਗਿਆ, ਕਾਮ ਦਾ ਕੋਈ ਅਸਰ ਨਹੀਂ, ਲੋਭ ਦਾ, ਕ੍ਰੋਧ ਦਾ, ਲੋਭ ਦਾ, ਮੋਹ, ਹੰਕਾਰ ਦੇ ਬੰਧਨਾਂ ਚੋਂ ਨਿਕਲ ਗਿਆ, ਜਿਹੜਾ ਆਪੀ ਮੁਕਤ ਹੈ, ਜਿਉਂਦਾ ਜਿਉਂਦਾ ਮੁਕਤ ਹੈ। ਗੁਰੂ ਸਾਹਿਬ ਨੇ ਜਿਉਂਦਿਆਂ ਜਿਉਂਦਿਆਂ ਸਾਨੂੰ ਮੁਕਤ ਕਰ ਦੇਣਾ। ਸੋ ਜਦੋਂ ਗੁਰਬਾਣੀ ਧਿਆਨ ਨਾਲ ਸੁਣਦੇ ਹਾਂ ਜੀ, ਆ ਪੰਕਤੀ ਧਿਆਨ ਚ ਰੱਖਿਓ, ਗੁਰਬਾਣੀ ਜਦੋਂ ਧਿਆਨ ਨਾਲ ਸੁਣਦੇ ਹਾਂ, ਮਾਨੋ ਅੰਮ੍ਰਿਤ ਦਾ ਮੀਂਹ ਪੈਂਦਾ ਹੈ, ਮੀਂਹ ਪੈਂਦਾ ਅੰਮ੍ਰਿਤ ਦਾ, ਗਿਆਨ ਅੰਮ੍ਰਿਤ ਦਾ ਮੀਂਹ ਹੈ। ਤੇ ਜਦੋਂ ਗੁਰਬਾਣੀ ਧਿਆਨ ਨਾਲ ਸੁਣੀਏ, ਜਿੱਦਾਂ ਜਿੰਨਾ ਗੁਰਬਾਣੀ ਮਨ ਭਾਈ ਆ, ਸਾਡੇ ਮਨ ਨੂੰ ਗੁਰਬਾਣੀ ਭਾਉਂਦੀ ਨਹੀਂ, ਜਿਨ੍ਹਾਂ ਦੇ ਮਨ ਨੂੰ ਗੁਰਬਾਣੀ ਪਸੰਦ ਆ ਗਈ, ਗੁਰਬਾਣੀ ਦੇ ਬਚਨ ਚੰਗੇ ਲੱਗਣ ਲੱਗ ਗਏ, ਜਿਨ੍ਹਾਂ ਗੁਰਬਾਣੀ ਮਨ ਭਾਈ ਆ, ਅੰਮ੍ਰਿਤ ਛਕ ਛਕੇ, ਉਹ ਹੈ ਅੰਮ੍ਰਿਤ ਛਕਣਾ, ਇਹ ਅੰਮ੍ਰਿਤ ਪੀਣਾ ਚਾਹੀਦਾ ਹੈ। ਤੇ ਚੇਤਾ ਰੱਖੋ ਜੀ, ਜਦੋਂ ਹੁਣ ਆਪਾਂ ਧਿਆਨ ਨਾਲ ਗੁਰਬਾਣੀ ਸੁਣ ਰਹੇ ਹਾਂ, ਧਿਆਨ ਨਾਲ ਸੁਣਾਂਗੇ, ਜਦੋਂ ਰੋਟੀ ਖਾਈਏ, ਰੋਟੀ ਵੇਲਾ, ਜਦੋਂ ਚਾਹ ਪੀਏ, ਬੋਲੋ ਚਾਹ ਵੇਲਾ, ਜਦੋਂ ਸਾਡਾ ਮਨ ਅੰਮ੍ਰਿਤ ਪੀਏਗਾ, ਫਿਰ ਉਦੋਂ ਅੰਮ੍ਰਿਤ ਵੇਲਾ। ਤੇ ਜੇ ਮਨ ਨੇ ਅੰਮ੍ਰਿਤ ਪੀਤਾ ਹੀ ਨਾ, ਫਿਰ ਅੰਮ੍ਰਿਤ ਵੇਲਾ ਕਾਹਦਾ ਹੋਇਆ। ਉੱਠਦੇ ਪਿਆ ਲੋਕਾਂ ਦੇ ਕਹਿਣ ਦੇ, ਉੱਠੋ ਉੱਠੋ ਉੱਠੋ, 2 ਵਜੇ ਉੱਠ ਪੋ, 3 ਵਜੇ ਉੱਠ ਪੋ, ਜੇ ਧਿਆਨ ਨਾਲ ਗੁਰਬਾਣੀ ਨੂੰ ਸਮਝਿਆ ਹੀ ਨਾ, ਜੇ ਮਨ ਨੇ ਅੰਮ੍ਰਿਤ ਪੀਤਾ ਹੀ ਨਾ, ਤੇ ਫਿਰ ਅੰਮ੍ਰਿਤ ਵੇਲਾ ਕਾਹਦਾ ਹੋਇਆ। ਦੀਵਾਨ ਲੱਗ ਰਹੇ ਨੇ ਦੁਪਹਿਰੇ 3 ਵਜੇ, ਆ 3 ਵਜੇ ਦੁਪਹਿਰ ਦਾ ਵੇਲਾ ਹੈ, 3 ਧਿਆਨ ਨਾਲ ਗੁਰਬਾਣੀ ਦਾ ਗਿਆਨ ਸੁਣ ਲੈ, ਤੇ ਮਨ ਮਨ ਜੇ ਅੰਮ੍ਰਿਤ ਪੀ ਗਿਆ, ਸੁਣ ਗਿਆ, ਮਨ ਨੇ ਸੁਣ ਲਿਆ, ਤੇ ਕਹਿੰਦਾ ਛੱਡੋ ਨਸ਼ੇ, ਛੱਡ ਦਿਓ ਮਾੜੇ ਕੰਮ, ਕਮਾਲ ਹੋ ਗਈ, ਮਨ ਕਿੱਡਾ ਤਕੜਾ ਹੋ ਗਿਆ। ਕਿਉਂ? ਕਿਉਂਕਿ ਮਨ ਨੇ ਅੰਮ੍ਰਿਤ ਪੀ ਲਿਆ, ਮਨ ਛੱਕ ਗਿਆ। ਸਵੇਰ ਦੇ ਵੇਲੇ ਅੰਮ੍ਰਿਤ ਪੀਣਾ ਜ਼ਿਆਦਾ ਵਧੀਆ, ਏਦਾਂ ਮੈਂ ਕਹਿ ਸਕਦਾ। ਪਰਮਾਤਮਾ ਦੀ ਬਖਸ਼ਿਸ਼ ਨਾਲ ਸਵੇਰ ਵੇਲੇ ਅੰਮ੍ਰਿਤ ਵੇਲਾ ਸੌਖਾ ਬਣ ਸਕਦਾ। ਅੰਮ੍ਰਿਤ ਵੇਲਾ ਬਣਾ ਲੈ, ਭਾਵੇਂ ਜ਼ਹਿਰ ਵੇਲਾ ਬਣਾ ਲੈ, ਮਰਜ਼ੀ ਤੇਰੀ ਹੈ। ਰੱਬ ਨੇ ਟਾਈਮ ਕੋਈ ਮਾੜਾ ਜਾਂ ਚੰਗਾ ਨਹੀਂ ਬਣਾਇਆ। ਇਹ ਕਹਿ ਸਕਦੇ ਹੋ ਵੀ ਸਵੇਰ ਵੇਲੇ ਅੰਮ੍ਰਿਤ ਵੇਲਾ ਸੌਖਾ ਬਣ ਜਾਂਦਾ ਹੈ, ਇਸ ਵੇਲੇ ਧਿਆਨ ਲਾਉਣਾ ਔਖਾ ਹੈ। ਜਿਵੇਂ ਦੁਪਹਿਰ ਦੇ ਦੀਵਾਨ ਵਿੱਚ ਧਿਆਨ ਘੱਟ ਟਿਕਦਾ ਹੈ, ਰਾਤ ਦੇ ਦੀਵਾਨ ਚ ਮਨ ਜ਼ਿਆਦਾ ਟਿਕਦਾ ਹੈ। ਦੁਪਹਿਰ ਦੇ ਦੀਵਾਨ ਚ ਘੱਟ ਟਿਕਦਾ, ਰਾਤ ਨੂੰ ਜ਼ਿਆਦਾ ਟਿਕਦਾ। ਪਰ ਟਾਈਮ ਰੱਬ ਨੇ ਕੋਈ ਮਾੜਾ ਚੰਗਾ ਨਹੀਂ ਬਣਾਇਆ। ਜੇ ਸੁਰਤ ਉੱਚੀ ਹੋਵੇ, ਚੰਗਾ ਚੰਗੀ ਅਵਸਥਾ ਵਾਲਾ ਸਿੱਖ ਹੈ, ਉਹ ਦੁਪਹਿਰ ਨੂੰ ਵੀ ਅੰਮ੍ਰਿਤ ਵੇਲਾ ਬਣਾ ਲੈਂਦਾ। ਆਖੋ ਸਤਨਾਮ। ਸਵੇਰ ਵੇਲਾ ਜ਼ਿਆਦਾ ਸੌਖਾ ਹੈ ਸਮਝਣ ਵਾਸਤੇ। ਅੰਮ੍ਰਿਤ ਵੇਲਾ ਤੂੰ ਬਣਾਉਣਾ ਹੈ, ਭਾਵੇਂ ਦਿਨ ਵਿੱਚ 10 ਵਾਰੀ ਬਣਾ ਲੈ, ਦਿਨ ਵਿੱਚ 10 ਵਾਰੀ ਅੰਮ੍ਰਿਤ ਛਕ, ਗਿਆਨ ਸੁਣ, 10-10 ਵਾਰੀ ਗੁਰਬਾਣੀ ਨੂੰ ਸਮਝੋ। ਜਿਵੇਂ ਹੁਣ ਆਪਾਂ ਅੰਮ੍ਰਿਤ ਪੀ ਰਹੇ ਹਾਂ ਤੇ ਅੰਮ੍ਰਿਤ ਵੇਲਾ ਹੋ ਗਿਆ, ਮਨ ਅੰਮ੍ਰਿਤ ਛਕਦਾ, ਮਨ ਪੀਂਦਾ। ਸ਼ਾਮ ਨੂੰ ਫਿਰ ਬਹਿ ਜਾਓ, ਕਹਿੰਦਾ ਕਰੋ ਗੁਰਬਾਣੀ ਦੀ ਵਿਚਾਰ, ਫਿਰ ਸ਼ਾਮ ਨੂੰ ਅੰਮ੍ਰਿਤ ਵੇਲਾ ਹੋ ਗਿਆ। ਜਦੋਂ ਮਰਜ਼ੀ ਗੁਰਬਾਣੀ ਨੂੰ ਸਮਝਾਂਗੇ, ਅੰਮ੍ਰਿਤ ਪੀਆਂਗੇ, ਅੰਮ੍ਰਿਤ ਵੇਲਾ ਹੈ। ਤੇ ਬੰਦਾ 2 ਵਜੇ ਉੱਠਿਆ ਫਿਰਦਾ ਹੈ, ਮਨ ਲੱਗਦਾ ਨਹੀਂ, ਸੁਸਤੀ ਚੜੀ ਪਈ ਹੈ, ਗੁਟਕਾ ਲੈ ਕੇ ਹੱਥ 'ਚ ਬਹਿ ਗਿਆ, ਥੱਲੇ ਟੂਲੇ ਮਾਰੀ ਜਾਂਦਾ ਹੈ, ਨੀਂਦਰ ਆਈ ਜਾਂਦੀ ਹੈ, ਕੋਈ ਮਨ ਨੂੰ ਪਤਾ ਹੀ ਨਹੀਂ, ਕੋਈ ਛਕਿਆ ਹੀ ਨਹੀਂ, ਤੇ ਅੰਮ੍ਰਿਤ ਵੇਲਾ ਕਾਹਦਾ ਹੋਇਆ? ਜੇ ਮਨ ਨੇ ਅੰਮ੍ਰਿਤ ਹੀ ਨਾ ਪੀਤਾ ਤੇ ਅੰਮ੍ਰਿਤ ਵੇਲਾ ਕਾਹਦਾ ਹੋਇਆ? ਸਵੇਰ ਵੇਲਾ ਉਹਨੂੰ ਅੰਮ੍ਰਿਤ ਵੇਲਾ ਤੂੰ ਬਣਾਉਣਾ, ਸ਼ਾਮ ਵੇਲਾ ਇਹਨੂੰ ਅੰਮ੍ਰਿਤ ਵੇਲਾ ਬਣਾ। ਇਹਦਾ ਅਰਥ ਇਹ ਨਾ ਕੱਢ ਲੈਣਾ ਵੀ ਸਵੇਰ ਤੋਂ ਉੱਠਣਾ ਹੀ ਛੱਡ ਦਿਓ, ਵੀ ਰਹਿਣ ਦਿਓ ਜੀ, ਲੋੜ ਹੀ ਨਹੀਂ ਹੁਣ, ਇਹ ਨਾ ਸਮਝ ਲੈਣਾ ਕਿਤੇ। ਸਵੇਰ ਵੇਲੇ ਅੰਮ੍ਰਿਤ ਵੇਲਾ ਸੌਖਾ ਬਣ ਸਕਦਾ। ਵੈਸੇ ਵੀ ਤੜਕਾ ਲਾ ਦੇਣਾ ਚਾਹੀਦਾ। ਆਪਾਂ ਕੀ ਕਹਿੰਦੇ ਹਾਂ ਤੜਕੇ, ਤੜਕਾ ਕਹਿੰਦੇ ਹਾਂ ਨਾ, ਤੜਕਾ ਸਬਜ਼ੀ ਉਹੀ ਹੈ, ਤੜਕਾ ਲੱਗ ਜੇ ਗੱਲ ਹੀ ਕੁਝ ਹੋਰ ਹੋ ਜਾਂਦੀ ਹੈ। ਸਾਗ ਉਹੀ ਹੈ, ਤੜਕਾ ਲੱਗ ਜੇ ਗੱਲ ਹੀ ਕੁਝ ਹੋਰ ਹੋ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਤੜਕਾ ਲੱਗ ਜੇ ਸਬਜ਼ੀ ਚੋਂ ਮਹਿਕ ਆਉਣ ਲੱਗ ਜਾਂਦੀ ਹੈ। ਜਦੋਂ ਤੁਸੀਂ ਘਿਓ ਦਾ ਤੜਕਾ ਲਾ ਦਿਓ, ਉਸੇ ਸਬਜ਼ੀ ਚੋਂ ਮਹਿਕ ਆਉਣ ਲੱਗ ਜਾਂਦੀ। ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਤੜਕਾ ਲੱਗ ਜੇ ਨਾ, ਤੜਕਾ ਜ਼ਿੰਦਗੀ ਦੇ ਵਿੱਚੋਂ ਮਹਿਕ ਹੀ ਹੋਰ ਆਉਣ ਲੱਗ ਜਾਂਦੀ ਹੈ। ਆਖੋ ਸਤਿਨਾਮ। ਬਿਲਕੁਲ ਸਿੰਪਲ ਜੀ ਗੱਲ ਹੈ। ਤੜਕਾ ਭਾਵ ਕੇ ਜਿਹੜਾ ਤੜਕੇ ਉੱਠੇਗਾ, ਤੜਕੇ ਉਹਦੀ ਜ਼ਿੰਦਗੀ 'ਚ ਤੜਕਾ ਹੀ ਲੱਗ ਜਾਂਦਾ ਹੈ। ਸੱਚ ਹੈ, ਜੇ ਬੰਦਾ ਸਵੇਰੇ ਉੱਠੇ, ਉਸ ਵੇਲੇ ਗੁਰਬਾਣੀ ਨੂੰ ਪੜ੍ਹੇ, ਸਮਝੇ, ਆਨੰਦ ਹੀ ਕੁਝ ਹੋਰ। ਸਵੇਰੇ ਸਵੇਰੇ ਪਾਠ ਕਰੇ, ਗੁਰਬਾਣੀ ਸਮਝੇ, ਕਥਾ ਸੁਣੇ, ਉਹਦਾ ਆਨੰਦ ਹੀ ਕੋਈ ਹੋਰ। ਅੰਮ੍ਰਿਤ ਵੇਲਾ ਬਣਾ ਸਕਦਾ, ਸਵੇਰ ਵੇਲੇ ਅੰਮ੍ਰਿਤ ਵੇਲਾ ਸੌਖਾ ਬਣਦਾ, ਦੁਪਹਿਰੇ ਔਖਾ ਬਣਦਾ, ਇਹ ਕਹਿ ਸਕਦੇ ਹਾਂ। ਪਰ ਅੰਮ੍ਰਿਤ ਵੇਲਾ ਸਿੱਖ ਨੇ ਬਣਾਉਣਾ। ਆਖੋ ਸਤਨਾਮ। ਅੰਮ੍ਰਿਤ ਵੇਲਾ ਕਿਹੜਾ? ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਦੀ ਡੈਫੀਨੇਸ਼ਨ ਹੈ ਕਿ ਅੰਮ੍ਰਿਤ ਵੇਲਾ ਕਿਹੜਾ? ਸੱਚ ਨਾਉ। ਜੇ ਮਨ ਸੱਚ ਨਾਲ ਜੁੜੇ, ਵਡਿਆਈ ਵਿਚਾਰ ਕਰੇ, ਅੰਮ੍ਰਿਤ ਵੇਲਾ। ਇਸ ਕਰਕੇ ਸਵੇਰ ਨੂੰ ਪਹੁ ਫਟਾਲੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਉੱਠੋ ਪਹੁ ਫਟਾਲੇ, ਉਹਨੂੰ ਅੰਮ੍ਰਿਤ ਵੇਲਾ ਜ਼ਰੂਰ ਬਣਾ ਲਿਓ। ਰੱਬ ਨੇ ਨਹੀਂ ਬਣਾਇਆ, ਸਵੇਰ ਬਣਾਈ ਹੈ, ਤੂੰ ਅੰਮ੍ਰਿਤ ਵੇਲਾ ਬਣਾ ਲੈ। ਇਹ ਤੇਰੀ ਹਿੰਮਤ ਹੈ ਵੀ ਕਿੰਨਾ ਕੁ ਛਕੇਗਾ, ਕਿੰਨਾ ਕੁ ਅੰਮ੍ਰਿਤ ਪੀ ਸਕਦਾ। ਅੱਛਾ ਜੀ, ਹੁਣ ਆ ਧਿਆਨ ਨਾਲ ਸੁਣਿਓ, ਜਦੋਂ ਗੁਰਬਾਣੀ ਦਾ ਗਿਆਨ ਜ਼ਿੰਦਗੀ 'ਚ ਆ ਜਾਵੇ, ਸਾਰੀ ਜ਼ਿੰਦਗੀ ਅੰਮ੍ਰਿਤ ਵੇਲਾ ਬਣ ਜਾਂਦਾ। ਕੋਈ ਵੇਲਾ ਮਾੜਾ ਹੁੰਦਾ ਹੀ ਨਹੀਂ ਫਿਰ, ਕੋਈ ਦਿਨ, ਕੋਈ ਸਮਾਂ, ਕੋਈ ਟਾਈਮ ਮੁੜ ਕੇ ਫਿਰ ਜ਼ਿੰਦਗੀ 'ਚ ਮਾੜਾ ਨਹੀਂ ਆਉਂਦਾ, ਫਿਰ ਅੰਮ੍ਰਿਤ ਹੀ ਅੰਮ੍ਰਿਤ ਹੈ, ਜੇਕਰ ਹੀ ਗੁਰੂ ਨਾਲ ਜੁੜ ਜਾਈਏ। ਧਿਆਨ ਨਾਲ ਸੁਣਿਓ ਹਾਂ ਜੀ।
ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ।
ਜਦੋਂ ਤੋਂ, ਜਬ ਤੇ ਦਰਸ਼ਨ ਭੇਟੇ ਸਾਧੂ, ਸਾਧੂ ਇੱਥੇ ਗੁਰੂ ਸਾਹਿਬ ਨੂੰ ਕਿਹਾ, ਇੱਥੇ ਗੁਰੂ ਨੂੰ ਕਿਹਾ ਸਾਧੂ। ਇਹ ਤੁਕਾਂਤ ਬੰਦੀ ਜੇ ਹੁਣ ਇੱਥੇ ਸ਼ਬਦ ਵਰਤਿਆ ਹੋਵੇ, ਜਬ ਤੇ ਦਰਸ਼ਨ ਭੇਟੇ ਗੁਰੂ, ਇਹ ਤੁਕਾਂਤ ਨਹੀਂ ਬਣਦਾ। ਇਹ ਰਾਗੀ ਨੂੰ ਗਾਣ ਵੇਲੇ ਉਹ ਰਾਗੀਆਂ ਨੂੰ ਪਤਾ ਨਾ ਤਾਲ ਦੇ ਹਿਸਾਬ ਨਾਲ ਹੁੰਦੀ ਹੈ ਪੰਕਤੀ ਜਿੱਥੇ ਗੁਰੂ ਉੱਥੇ ਗੁਰੂ ਫਿੱਟ ਆਏਗਾ ਉਹ ਗੁਰੂ ਸ਼ਬਦ ਵਰਤ ਦਿੱਤਾ ਗੁਰੂ ਸਾਹਿਬ ਨੇ ਕਈ ਜਗ੍ਹਾ ਸੰਤ ਵਰਤਿਆ ਕਈ ਜਗ੍ਹਾ ਸਾਧੂ ਵਰਤਿਆ ਕਈ ਜਗ੍ਹਾ ਭਗਤ ਵਰਤਿਆ ਗੁਰੂ ਲਈ ਪੰਜ ਛੇ ਸ਼ਬਦ ਸ਼ਬਦ ਨੇ ਜਿਹੜਾ ਤੁਕਾਂਤ ਬੰਦੀ ਦੇ ਹਿਸਾਬ ਨਾਲ ਉੱਥੇ ਫਿੱਟ ਬੈਠੇਗਾ ਉਹ ਵਰਤਣਗੇ ਕਿਤੇ ਸਾਧੂ ਕਿਤੇ ਗੁਰੂ ਕਿਤੇ ਭਗਤ ਕਿਤੇ ਸੰਤ ਇਦਾਂ ਮਹਾਰਾਜ ਵਰਤਦੇ ਇੱਥੇ ਸਾਧੂ ਸਾਧੂ ਸੰਤ ਭਗਤ ਗੁਰਸਿੱਖ ਸਿੱਖ ਲਈ ਵੀ ਵਰਤੇ ਨੇ ਇਹੀ ਸ਼ਬਦ ਸਿੱਖ ਲਈ ਵੀ ਵਰਤੇ ਨੇ ਤੇ ਇਹੀ ਸ਼ਬਦ ਗੁਰੂ ਲਈ ਵੀ ਵਰਤੇ ਨੇ ਗੁਰੂ ਗ੍ਰੰਥ ਸਾਹਿਬ ਇੱਥੇ ਇਹ ਸ਼ਬਦ ਸਾਧੂ ਇਹ ਸਾਧੂ ਗੁਰੂ ਲਈ ਵਰਤੇ ਕਹਿੰਦੇ ਜਦੋਂ ਤੋਂ ਮੈਨੂੰ ਜ਼ਿੰਦਗੀ ਵਿੱਚ ਗੁਰੂ ਨਾਲ ਮੇਰੀ ਭੇਂਟ ਹੋ ਗਈ ਮਿਲਾਪ ਹੋ ਗਿਆ ਆਪਾਂ ਕਈ ਵਾਰੀ ਕਹਿੰਦੇ ਨਾ ਫਲਾਣੇ ਨਾਲ ਭੇਂਟ ਕਰਨੀ ਹੈ ਮਿਲਾਪ ਕਰਨਾ ਹੈ ਮਿਲਣਾ ਹੈ ਜਿਵੇਂ ਆਪਾਂ ਕਹਿੰਦੇ ਫਲਾਣੇ ਨੂੰ ਅੱਜ ਮਿਲਣਾ ਹੈ ਕੱਲ ਮੈਨੂੰ ਫਲਾਣਾ ਮਿਲਿਆ ਤੇ ਹਿੰਦੀ ਵਿੱਚ ਕਹਿਣਗੇ ਮੇਰੀ ਕੱਲ ਫਲਾਣੇ ਨਾਲ ਭੇਂਟ ਹੋਈ ਮਿਲਾਪ ਹੋਇਆ ਕਹਿੰਦੇ ਜਦੋਂ ਤੋਂ ਗੁਰੂ ਜੀ ਕਹਿੰਦੇ ਮੈਨੂੰ ਜਦੋਂ ਤੋਂ ਮੈਨੂੰ ਗੁਰੂ ਮਿਲਿਆ ਜਪ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਦਿਨ ਭਲੇ ਆ ਗਏ ਭਲੇ ਦਿਨਸ ਹੋਏ ਆਏ ਦਿਨ ਬੜੇ ਭਲੇ ਆ ਗਏ ਭਲੇ ਆ ਗਏ ਦਿਨ ਚੰਗੇ ਆ ਗਏ ਦਿਨ ਬਹੁਤ ਭਲੇ ਦਿਨ ਆ ਗਏ ਜ਼ਿੰਦਗੀ ਬੜੀ ਸੌਖੀ ਹੋ ਗਈ ਜਾਨ ਬੜੀ ਸੌਖੀ ਹੋ ਗਈ ਜਦੋਂ ਤੋਂ ਮੈਨੂੰ ਗੁਰੂ ਸਾਹਿਬ ਮਿਲੇ ਆਪਾਂ ਜ਼ੋਰ ਲਾ ਲਓ ਆਪਾਂ ਹੁਣ ਕਹਿੰਦੇ ਆ ਜਰ ਜੇ ਪੁੱਤ ਮਿਲ ਗਿਆ ਨਾ ਜ਼ਿੰਦਗੀ ਸੌਖੀ ਹੋ ਜੂ ਮਿਲ ਗਿਆ ਹੁਣ ਹੋ ਗਈ ਜਰ ਜੇ ਆਹ ਨਾਲ ਵਾਲਾ ਕਿੱਲਾ ਮਿਲ ਗਿਆ ਨਾ ਫਿਰ ਜਿੰਦ ਬਾਹਲੀ ਸੌਖੀ ਹੋ ਜੂ ਮਿਲ ਗਿਆ ਹੋ ਗਈ ਸੌਖੀ ਮੁੰਡੇ ਦਾ ਵਿਆਹ ਹੋ ਗਿਆ ਨਾ ਬਾਹਲੇ ਸੌਖੇ ਹੋ ਜਾਂਗੇ ਲੈ ਹੋ ਗਿਆ ਹੁਣ ਸੌਖਾ ਜੇ ਕੋਠੀ ਬਣ ਗਈ ਬਾਹਲੇ ਸੌਖੇ ਹੋ ਜਾਂਗੇ ਬਣ ਗਈ ਹੁਣ ਸੌਖਾ ਕੋਠੀਆਂ ਚਲੋ ਜੀ ਤੇਰੇ ਤੇ ਚਲੋ ਨਹੀਂ ਬਣੀ ਤੂੰ ਉਹਨੂੰ ਪੁੱਛ ਲੈ ਜਿਹਨੇ ਬਣਾ ਲਈ ਉਹਨੂੰ ਪੁੱਛ ਲੈ ਉਹ ਕਹਿੰਦਾ ਉਹਦੇ ਦੀ ਨੀਂਦ ਹੀ ਨਹੀਂ ਆਉਂਦੀ ਕਰਜ਼ਾ ਚੜ ਗਿਆ ਕਹਿੰਦੇ ਸੀ 10 ਲੱਖ ਲੱਗੂ ਲੱਗ ਗਿਆ 30 ਲੱਖ ਪਹਿਲਾਂ 5 ਲੱਖ ਕੋਲ ਸੀ ਹੁਣ 25 ਲੱਖ ਦਾ ਕਰਜ਼ਾ ਦੇਣਾ ਹੁਣ ਨੀਂਦ ਨਹੀਂ ਆਉਂਦੀ ਤੇ ਕੋਠੀਆਂ ਦੇ ਬਾਹਰ ਤੁਹਾਨੂੰ ਪਤਾ ਹੀ ਨਜ਼ਰ ਬੱਟੂ ਲਾਇਆ ਹੁੰਦਾ ਕਾਲੇ ਰੰਗ ਦਾ ਕਈ ਲਿਖ ਕੇ ਲੈਣਗੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਤੇ ਕਈਆਂ ਨੇ ਘੜਾ ਹੀ ਟੰਗਿਆ ਹੁੰਦਾ ਜਿਹੜਾ ਗਰੀਬ ਜਿਹਾ ਬੰਦਾ ਉਹ ਘੜਾ ਜਿਹਾ ਹੀ ਮੁੱਦਾ ਮਾਰ ਲੈਂਦਾ ਤੇ ਜੇ ਥੋੜੇ ਜਿਹੇ ਵਧੀਆ ਨੇ ਉਹ ਫਿਰ ਬਾਹਰੋਂ ਸ਼ਹਿਰੋਂ ਲੈ ਆਉਂਦੇ ਨੇ ਨਜ਼ਰ ਬੱਟੂ ਐਡੀ ਉਹਦੀ ਜੀਪ ਗੱਡੀ ਹੁੰਦੀ ਉਹ ਟੰਗਿਆ ਹੁੰਦਾ ਬਾਹਰ ਉਹ ਜਿਹੜੀ ਬਾਹਰ ਟੰਗਦੇ ਨੇ ਨਜ਼ਰਾਂ ਨੁਜ਼ਰਾਂ ਤੇ ਗੁਰੂ ਘਰ ਚ ਮੰਨੀਆਂ ਹੀ ਨਹੀਂ ਜਾਂਦੀਆਂ ਅਸਲ ਵਿੱਚ ਬੰਦੇ ਨਾ ਆਪਣੀ ਫੋਟੋ ਹੀ ਲਾ ਲੈਂਦੇ ਨੇ ਬਾਹਰ ਐਡੀ ਜੀਪ ਵਾਲੀ ਉਹ ਪਤਾ ਕਿਉਂ ਪਿੰਡ ਵਾਲਿਆਂ ਨੂੰ ਵਿਖਾਉਣ ਲਈ ਲੋਕਾਂ ਨੂੰ ਓਏ ਦੁਨੀਆ ਦੇ ਲੋਕੋ ਤੁਸੀਂ ਪੰਗਾ ਨਾ ਲਿਓ ਸਾਡੀ ਤੇ ਐਡੀ ਜੀਪ ਕਢਾਤੀ ਹੈ ਕੋਠੀ ਆਪਣੀ ਕੋਈ ਫੋਟੋ ਹੁੰਦੀ ਆ ਉਹ ਵੀ ਐਡੀ ਜੀਭ ਕਢਾਤੀ ਸਾਡੀ ਤੁਸੀਂ ਪੰਗਾ ਨਾ ਲੈ ਲਿਓ ਕਿਤੇ ਲੱਗਦਾ ਹੈ ਨੀ ਏਦਾਂ ਹੀ ਲੱਗਦਾ ਦੇ ਜੀਭ ਜੀਭ ਨਿਕਲ ਜਾਂਦੀ ਹੈ ਕਈਆਂ ਦੀ ਪੰਗਾ ਲੈ ਲੈਂਦੇ ਨੇ ਵੱਡਾ ਓਨਾ ਹੁੰਦਾ ਹੈ ਫਿਰ ਔਖੇ ਹੁੰਦੇ ਆਪਾਂ ਅੱਛਾ ਸੁਣੋ ਚਲੋ ਇਹ ਤੇ ਗੱਲ ਕਲੀਅਰ ਹੈ ਕਿ ਕੋਈ ਨਜ਼ਰਾਂ ਨੁਜ਼ਰਾਂ ਨਹੀਂ ਲੱਗਦੀਆਂ ਪਰ ਆਹ ਲਫ਼ਜ਼ ਸਮਝੋ ਭਲੇ ਦਿਨ ਸੋਏ ਆਏ ਲੈ ਆ ਜਾਣਗੇ ਭਲੇ ਆਉਂਦੇ ਕਿੱਥੇ ਨੇ ਪੁੱਛ ਲਓ ਜਿਹਨੇ ਬਣਾ ਲਈ ਕੋਠੀ ਉਹਦੇ ਘਰ ਜਾ ਕੇ ਗੱਲ ਪਤਾ ਕਰਕੇ ਆਓ ਵੀ ਭਲੇ ਦਿਨ ਆ ਗਏ ਤੇਰੇ ਉਹ ਕਹਿੰਦੇ ਹੁਣ ਵੀ ਔਖੇ ਹੀ ਜਿਹਨੇ 5-4 ਕਿੱਲੇ ਜ਼ਮੀਨ ਉਹਨੂੰ ਪੁੱਛ ਆਓ ਭਲੇ ਦਿਨ ਆ ਗਏ ਨਾ ਇਹ ਚੇਤਾ ਰੱਖੋ ਇਹ ਥੋੜੇ ਚਿਰ ਆਉਣਗੇ ਮਹੀਨੇ 2 ਨਹੀਂ ਟੱਪਣੇ ਫਿਰ ਉਹੀ ਹਾਲ ਹੈ ਉਹੀ ਹਾਲ ਬੰਦਾ ਰੋਂਦਾ ਹੀ ਹੈ ਫਿਰ ਪੁੱਤ ਹੋਇਆ ਬਾਹਲਾ ਹੀ ਖੁਸ਼ ਹੈ ਅੱਜ ਮੁੰਡਾ ਜੰਮਿਆ ਬਈ ਪਾਗਲ ਹੋਇਆ ਫਿਰਦਾ ਹੈ ਉਹਨੂੰ ਡੱਬਾ ਦਿਓ ਉਹਨੂੰ ਡੱਬਾ ਦਿਓ ਲੰਘ ਗਏ 2-4 ਮਹੀਨੇ ਉਹੀ ਮੁੰਡਾ ਹੈ ਉਹ ਖੁਸ਼ੀ ਪੁਰਾਣੀ ਹੋ ਗਈ ਇਹ ਤੇ ਪਰਮਾਤਮਾ ਨਾਲ ਜੁੜੇ ਤਾਂ ਨਿੱਤ ਖੁਸ਼ੀ ਹੁੰਦੀ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਪੁੱਤ ਨਿੱਤ ਨਵਾਂ ਨਹੀਂ ਕੋਠੀ ਨਿੱਤ ਨਵੀਂ ਨਹੀਂ ਮਨ ਨਿੱਤ ਨਵਾਂ ਭਾਲਦਾ ਤੇ ਨਿੱਤ ਨਵਾਂ ਪਰਮਾਤਮਾ ਹੈ ਨਿੱਤ ਨਵਾਂ ਨਵੇਂ ਨਵੇਂ ਟੇਸਟ ਚਾਹੁੰਦਾ ਮਨ ਤੁਸੀਂ ਇੱਕ ਸਬਜ਼ੀ ਤੋਂ ਅੱਕ ਜਾਂਦੇ ਹੋ ਮਾਫ ਕਰਨਾ ਮੈਂ ਲਫ਼ਜ਼ ਕਹਿ ਨਹੀਂ ਸਕਦਾ ਕਈ ਬੰਦੇ ਘਰ ਵਿੱਚ ਹੀ ਅੱਕੇ ਪਏ ਨੇ ਬਾਹਰ ਧੱਕੇ ਖਾਂਦੇ ਫਿਰਦੇ ਨੇ ਕਹਿੰਦੇ ਨਿੱਤ ਨਵਾਂ ਭਟਕਦੇ ਨੇ ਬਹੁਤ ਤੇ ਜੇ ਤੇਰਾ ਇਹ ਮਨ ਦਾ ਟੇਸਟ ਹੈ ਨਾ ਤੇਰਾ ਨਿਤ ਨਵਾਂ ਖਾਣਾ ਨਿਤ ਨਵਾਂ ਪਾਣਾ ਨਿਤ ਨਵਾਂ ਥਾਂ ਇਹ ਜਿਹੜਾ ਨਿਤ ਨਵਾਂ ਨਵਾਂ ਕਰਦਾ ਹੈ ਇਹ ਤੇ ਪੂਰਤੀ ਇੱਕ ਪਰਮਾਤਮਾ ਕਰ ਸਕਦਾ ਰੱਬ ਨਿਤ ਨਵਾਂ ਹੈ ਉਹਦੇ ਨਾਲ ਜੁੜ ਜੇ ਤੇ ਨਿਤ ਨਵਾਂ ਹੈ ਉਹ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਉਹ ਸਦਾ ਹੀ ਦਾਤਾਂ ਦੇਣ ਵਾਲਾ ਹੈ ਤੇ ਉਹ ਪੁਰਾਣਾ ਨਹੀਂ ਹੋਣਾ ਉਹਦੇ ਨਾਲ ਪਿਆਰ ਪਾ ਲਿਆ ਹੈ ਉਹ ਐਸਾ ਦਾਤਾਂ ਦੇਣ ਵਾਲਾ ਉਹਨੇ ਅੱਕਣਾ ਨਹੀਂ ਭਲੇ ਦਿਨ ਫਿਰ ਵੇਖੀ ਫਿਰ ਮੌਜ ਲੱਗ ਜਾਏਗੀ ਫਿਰ ਰਸ ਆਏਗਾ ਸਤਿਗੁਰੂ ਕਹਿੰਦੇ ਨੇ ਜਦੋਂ ਤੋਂ ਪਰਮਾਤਮਾ ਨਾਲ ਪਿਆਰ ਪਿਆ ਗੁਰੂ ਮਿਲਿਆ ਭਲੇ ਦਿਨ ਸਾਰੇ ਦਿਨ ਭਲੇ ਆ ਗਏ ਮੌਜ ਲੱਗ ਗਈ ਫਿਰ ਪੜੋ ਪੰਕਤੀ ਧਿਆਨ
ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ
ਗੁਰੂ ਮਿਲਿਆ ਫਿਰ ਮਹਾ ਆਨੰਦ ਸੁਰਤ ਜਿਹੜੀ ਇਹ ਸਦਾ ਹੀ ਕੀਰਤਨ ਕਰਦੀ ਰਹਿੰਦੀ ਆ ਚਿਮਟੇ ਅਸ ਖੜਤਾਲਾਂ ਫੜ ਕੇ ਵਾਜੇ ਫੜ ਕੇ ਢੋਲਕੀਆਂ ਫੜ ਕੇ ਕੀਰਤਨ ਨਹੀਂ ਸੁਰਤ ਵਾਹਿਗੁਰੂ ਦੀ ਕੀਰਤੀ ਕਰੀ ਜਾਂਦੀ ਹੈ ਮਨ ਕੀਰਤਨ ਕਰੀ ਜਾਂਦਾ ਹਰ ਵੇਲੇ ਜੇ ਪੁੱਤ ਨੂੰ ਵੇਖਦਾ ਤਾਂ ਵੀ ਕਹਿੰਦਾ ਮਾਲਕਾ ਤੂੰ ਇਹਦੇ ਵਿੱਚ ਬੈਠਾ ਤਾਂ ਸਾਹ ਚੱਲਦੇ ਨੇ ਇਹਦਾ ਸਾਹ ਹੀ ਨਹੀਂ ਆਉਣਾ ਜੇ ਤੂੰ ਨਾ ਹੋਵੇਂ ਇਹ ਕੀਰਤੀ ਏਦਾਂ ਹੁੰਦੀ ਹੈ ਇਹ ਨੋਟ ਕਰਿਓ ਮਨ ਕੀਰਤੀ ਕਿਵੇਂ ਕਰਦਾ ਗੁਣ ਗਾਉਂਦਾ ਹੈ ਮੇਰੇ ਰੱਬ ਜੀ ਆ ਮੇਰੀ ਮਾਂ ਭੱਜੀ ਫਿਰਦੀ ਹੈ ਤਾਂ ਹੀ ਭੱਜੀ ਫਿਰਦੀ ਹੈ ਵਿੱਚ ਤੂੰ ਇਹ ਮੇਰੀ ਮਾਂ ਨਹੀਂ ਭੱਜੀ ਫਿਰਦੀ ਤੂੰ ਹੀ ਭੱਜਿਆ ਫਿਰਦਾ ਇਹਨੂੰ ਕਹਿੰਦੇ ਨੇ ਕੀਰਤੀ ਮਨ ਕਰੇ ਜੇ ਆ ਸਾਡੇ ਘਰ ਦੇ ਵਿੱਚ ਮੱਝਾਂ ਪਸ਼ੂ ਨੇ ਸਭ ਤੁਰੇ ਫਿਰਦੇ ਨੇ ਤੂੰ ਤੂੰ ਵਿੱਚ ਹੈ ਇਹਨਾਂ ਦੇ ਆ ਦਰਖਤ ਤਾਂ ਹੀ ਪਾਣੀ ਪੀਂਦਾ ਤੂੰ ਇਹਦੇ ਵਿੱਚ ਹੈ ਜਿੱਦਣ ਤੂੰ ਨਿਕਲ ਗਿਆ ਫਿਰ ਪਾਣੀ ਜੜਾਂ ਚ ਜਿੰਨਾ ਮਰਜ਼ੀ ਪਾ ਲਓ ਸੁੱਕਿਆ ਥੋਇਆ ਦਰਖਤ ਹਰਾ ਨਹੀਂ ਹੁੰਦਾ ਇਹ ਪਾਣੀ ਦਰਖਤ ਨਹੀਂ ਪੀਂਦਾ ਦਰਖਤ ਪਾਣੀ ਨਾਲ ਹਰਾ ਨਹੀਂ ਦਰਖਤ ਪਾਣੀ ਨਾਲ ਹਰਾ ਨਹੀਂ ਪਰਮਾਤਮਾ ਦਰਖਤ ਤੇਰੇ ਨਾਲ ਹਰਾਇਆ ਆਖੋ ਸਤਨਾਮ ਤੇਰੇ ਨਾਲ ਫਸਲ ਪਾਣੀ ਨਾਲ ਹੁੰਦੀ ਹੈ ਫਸਲ ਤਾਂ ਪਾਣੀ ਪੀਂਦੀ ਹੈ ਵੀ ਵਿੱਚ ਉਹ ਜਿੱਦਣ ਉਹ ਨਿਕਲ ਗਿਆ ਤੂੰ ਪਾਣੀ ਪਾਈ ਜਾਈ ਮਰੀ ਹੋਈ ਫਸਲ ਨੂੰ ਪਾ ਪਾਣੀ ਸੜੀ ਹੋਈ ਫਸਲ ਨਹੀਂ ਫਿਰ ਹਰੀ ਹੋ ਸਕਦੀ ਦਰਖਤ ਜਿਹੜਾ ਸੜ ਜਾਵੇ ਉਹਦੀਆਂ ਜੜ੍ਹਾਂ 'ਚ ਜਿੰਨਾ ਮਰਜ਼ੀ ਪਾਣੀ ਪਾਈ ਜਾ ਫਿਰ ਨਹੀਂ ਹਰਾ ਇਹਨੂੰ ਕਹਿੰਦੇ ਨੇ ਮਨ ਸਦਾ ਕੀਰਤਨ ਕਰਦਾ ਇਹ ਨੋਟ ਕਰੋ ਮਹਾ ਆਨੰਦ ਸਦਾ ਕਰ ਕੀਰਤਨ ਇਹ ਸੁਰਤ ਦੇ ਤਲ ਤੇ ਹੈ ਆਹ ਤੇ ਜਿਹੜਾ ਆਪਾਂ ਕੀਰਤਨ ਕਰਦੇ ਹਾਂ ਤੇ ਬਾਹਰ ਹੈ ਇੱਕ ਕੀਰਤਨ ਹੈ ਜਿਹੜਾ ਮਨ ਕਰੇ ਜਿਹੜਾ ਮਨ ਕੀਰਤਨ ਕਰੇ ਉਹਦੇ ਲਈ ਸਾਜਾਂ ਦੀ ਵੀ ਲੋੜ ਨਹੀਂ ਉਹਦੇ ਲਈ ਗਲੇ ਦੀ ਵੀ ਲੋੜ ਨਹੀਂ ਉਹਦੇ ਲਈ ਸੁਰਾਂ ਦੀ ਵੀ ਲੋੜ ਨਹੀਂ ਉਹ ਤੇ ਅੰਦਰੇ ਅੰਦਰ ਹੀ ਕਰੀ ਜਾਂਦਾ ਹਰ ਵੇਲੇ ਅੰਦਰ ਕਰਦਾ ਮਨ ਗੁਣ ਗਾਉਣ ਲੱਗ ਜਾਂਦਾ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਉਹ ਵਿਧਾਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਹੈ ਮਿਲ ਜਾਂਦਾ ਭਲੇ ਦੇ ਨਾ ਗਏ ਸਤਿਗੁਰੂ ਮਿਲ ਪਏ ਜਦੋਂ ਤੋਂ ਭਲੇ ਹੀ ਭਲੇ ਦਿਨ ਆਏ ਮੇਲਾ ਹੋਇਆ ਸਾਧੂਆਂ ਦਾ ਸਾਧੂ ਆ ਵੇਖੋ ਕਿੰਨੇ ਬੈਠੇ 35 ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਨੇ 36 ਕਹਿ ਦਿੰਦੇ ਆਪਾਂ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਸੰਗਤ ਕਰੀਏ ਭਲੇ ਹੀ ਭਲੇ ਦਿਨ ਆਏ ਸੋਹਣੇ ਆ ਗਏ ਦਿਨ ਸੋਹਣੇ ਮੇਲਾ ਹੋਇਆ ਸਾਧੂਆਂ ਫਿਰ ਤਾਂ ਭਲੇ ਹੀ ਭਲੇ ਦਿਨ ਆਏ ਮੇਲਾ ਹੋਇਆ ਸਾਧੂਆਂ ਫਿਰ ਤਾਂ ਭਲੇ ਹੀ ਭਲੇ ਗੱਜ ਕੇ ਗੱਜ ਕੇ ਮੇਲਾ ਹੋਇਆ ਜਦੋਂ ਗੱਲ ਸਾਧੂ ਦੀ ਆਵੇ ਤੇ ਧਿਆਨ ਗੁਰੂ ਨਾਨਕ ਸਾਹਿਬ ਤੇ ਲੈ ਜਾਓ, ਜਦੋਂ ਗੱਲ ਸਾਧੂ ਦੀ ਆਵੇ ਧਿਆਨ ਗੁਰੂ ਅਰਜਨ ਦੇਵ ਸਾਹਿਬ ਤੇ ਲੈ ਜਾਓ, ਜਦੋਂ ਗੱਲ ਸਾਧੂ ਦੀ ਆਵੇ ਗੁਰੂ ਗੋਬਿੰਦ ਸਿੰਘ ਤੇ ਲੈ ਜਾਓ, ਕਿਉਂਕਿ ਨਕਲੀ ਬੜੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਸ ਆਹੀ ਸਾਧੂ ਚੰਗੇ ਨੇ, ਲੋੜ ਹੀ ਨਹੀਂ ਸਾਰਿਆਂ ਦੇ। ਸਾਡੇ ਸਾਧੂ ਸਾਰਿਆਂ ਦੇ ਸਾਧੂ ਆ ਬੈਠੇ ਨੇ, ਸੁਣੋ ਸਮਝੋ ਮੰਨੋ, ਬਸ ਲੋੜ ਹੀ ਨਹੀਂ ਕਿਤੇ ਭਟਕਣ ਦੀ ਥਾਂ ਥਾਂ ਤੇ ਫਿਰਨ ਦੀ। ਸਾਧੂ ਸਾਡੇ ਸਤਿਗੁਰੂ, ਇੱਥੇ ਸਾਧੂ ਦਾ ਭਾਵ ਸਤਿਗੁਰੂ ਹੈ। ਜਦੋਂ ਤੋਂ ਸਾਧੂ ਸਤਿਗੁਰ ਦਾ ਮਿਲਾਪ ਹੋਇਆ, ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ। ਜੇ ਮਹਾ ਆਨੰਦ ਜੇ ਮਿਲਿਆ ਨਹੀਂ, ਜੇ ਭਲੇ ਦਿਨ ਸਾਏ ਨਹੀਂ, ਤੇ ਇਹਦਾ ਮਤਲਬ ਅਜੇ ਸਾਧੂ ਸਤਿਗੁਰੂ ਮਿਲੇ ਨਹੀਂ, ਮਿਲੇ ਨਹੀਂ। ਆਪਾਂ ਜੇ ਦੁਖੀ ਆ, ਜੇ ਅੰਦਰੋਂ ਅੰਦਰ ਅਜੇ ਟਿਕਾ ਨਹੀਂ ਬਣਿਆ। ਹਾਂਜੀ, ਅਗਲੀਆਂ ਪੰਕਤੀਆਂ ਧਿਆਨ ਨਾਲ ਸੁਣੋ। ਹਾਂਜੀ,
ਅਬ ਮੋਹੇ ਰਾਮ ਜਸੋ ਮਨ ਗਾਇਓ, ਪਿਓ ਪ੍ਰਗਾਸ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਓ।
ਅਬ ਮੋਹੇ ਰਾਮ, ਹੁਣ ਮੇਰਾ ਮਨ ਵਾਹਿਗੁਰੂ ਜੀ ਦਾ ਜਸ ਗਾ ਰਿਹਾ, ਮਨ ਗਾ ਰਿਹਾ, ਅੰਦਰ ਪ੍ਰਕਾਸ਼ ਹੋ ਗਿਆ, ਅੰਦਰ ਚਾਨਣ ਹੋ ਗਿਆ, ਚਾਨਣ ਹੋ ਗਿਆ। ਗੁਰਬਾਣੀ ਇਸ ਜਗ ਮੈਂ ਹੈ ਚਾਨਣ, ਗੁਰੂ ਨੇ ਗਿਆਨ ਦਿੱਤਾ, ਅੰਦਰ ਚਾਨਣ ਹੋ ਗਿਆ। ਚਾਨਣਾ ਬਾਹਰਲਾ ਚਾਨਣ ਹੀ ਨਹੀਂ ਭਾਈ, ਬੰਦੇ ਦੇ ਅੰਦਰ ਚਾਨਣ ਹੋਵੇ। ਕਈ ਬੰਦੇ ਅੱਜ ਅੰਮ੍ਰਿਤਧਾਰੀ ਹੋ ਗਏ, ਸਿੰਘ ਬਣ ਕੇ ਗੁਰੂ ਵਾਲੇ ਬਾਣੀ ਪੜ੍ਹਦੇ ਨੇ, ਕਹਿਣਗੇ ਚਾਨਣ ਹੋ ਗਿਆ, ਜ਼ਿੰਦਗੀ 'ਚ ਐਵੇਂ ਹਨੇਰੇ 'ਚ ਹੀ ਭਟਕਦੇ ਰਹੇ, ਹਨੇਰੇ 'ਚ ਹੀ ਧੱਕੇ ਖਾਧੇ ਨੇ, ਹਨੇਰੇ 'ਚ ਹੀ ਠੋਕਰਾਂ ਖਾਂਦੇ ਰਹੇ ਹਾਂ, ਪਹਿਲਾਂ ਪਤਾ ਹੀ ਨਹੀਂ ਸੀ। ਇਹਨੂੰ ਕਹਿੰਦੇ ਨੇ ਬੰਦੇ ਦੇ ਅੰਦਰ ਚਾਨਣ ਹੋ ਜਾਏ। ਆ ਬਾਹਰਲੇ ਚਾਨਣ ਕੀ ਕਰਨਗੇ? ਭਾਈ ਨੰਦ ਲਾਲ ਜੀ ਕਹਿੰਦੇ ਨੇ, ਉਹ ਸੂਰਜਾ ਮੈਨੂੰ ਤੇਰੇ ਤੇ ਬਹੁਤ ਗਿਲਾ ਹੈ, ਤੂੰ ਇੰਨੇ ਸਾਲਾਂ ਤੋਂ ਚੜ੍ਹਦਾ ਸੀ, ਤੂੰ ਮੇਰੇ ਅੰਦਰ ਚਾਨਣ ਨਹੀਂ ਕੀਤਾ। ਅੰਦਰ ਚਾਨਣ ਕੀਤਾ ਗੁਰੂ ਗੋਬਿੰਦ ਸਿੰਘ ਜੀ। ਸੂਰਜਾ ਤੇਰਾ ਕੋਈ ਫਾਇਦਾ ਨਹੀਂ ਹੋਇਆ, ਤੂੰ ਬਾਹਰ ਚਾਨਣ ਕਰਦਾ ਹੈ, ਅੰਦਰ ਚਾਨਣ ਮੇਰੇ ਗੁਰੂ ਨੇ ਕੀਤਾ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਣ ਹੋਰ ਅੰਧਾਰ। ਚਾਨਣ ਬਾਹਰ ਭਾਵੇਂ ਸੈਂਕੜੇ ਚੰਦਰਮਾ ਹਜ਼ਾਰਾਂ ਸੂਰਜ ਚੜ੍ਹ ਜਾਣ ਇੱਦਾਂ ਦੇ, ਪਰ ਅੰਦਰ ਚਾਨਣ ਨਹੀਂ ਕਰ ਸਕਦੇ। ਅੰਦਰ ਚਾਨਣ ਕਾਰੀ ਕੇਵਲ ਤੇ ਕੇਵਲ ਸਤਿਗੁਰੂ ਸਕਦੇ ਨੇ, ਬੰਦੇ ਦੇ ਅੰਦਰ ਚਾਨਣ ਸਤਿਗੁਰੂ ਕਰ ਸਕਦੇ ਨੇ। ਗਿਆਨ ਗਿਆਨ ਹੋ ਗਿਆ, ਚਾਨਣ ਹੋ ਗਿਆ, ਅਕਲ ਆ ਗਈ, ਚਾਨਣ ਹੋ ਗਿਆ, ਅਕਲ ਆ ਗਈ, ਜਿਉਣ ਦਾ ਚੱਜ ਆ ਗਿਆ, ਚਾਨਣ ਹੋ ਗਿਆ ਬਸ। ਤਾਂ ਕਰਕੇ ਭਾਈ ਇੱਥੇ ਸਤਿਗੁਰੂ ਦੇ ਸਿੱਖ ਬਣ ਕੇ ਆਪਾਂ ਚਾਨਣ ਨਾ ਲਈਏ, ਆਪਣੇ ਅੰਦਰ ਹੀ ਚਾਨਣ ਨਾ ਹੋਵੇ। ਆਪਾਂ ਹਨੇਰੇ 'ਚ ਠੋਕਰਾਂ ਕਿਉਂ ਮਾਰੀਏ, ਅਸੀਂ ਧੱਕੇ ਕਿਉਂ ਹਨੇਰੇ 'ਚ ਖਾਈਏ? ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ, ਅਸੀਂ ਠੋਕਰਾਂ ਕਿਉਂ ਖਾਈਏ? ਵੇਖੋ ਜੀ, ਠੋਕਰਾਂ ਖਾਵੇ ਉਹ ਜਿਹੜਾ ਸੱਪਾਂ ਨੂੰ ਬਾਬਾ ਕਹਿੰਦਾ, ਮਾਫ ਕਰਨਾ, ਠੋਕਰਾਂ ਖਾਵੇ ਉਹ ਜਿਹੜਾ ਕਬਰਾਂ ਨੂੰ ਬਾਬੇ ਮੰਨੀ ਜਾਂਦਾ, ਮੜੀਆਂ ਨੂੰ, ਪੱਥਰਾਂ ਨੂੰ ਮੱਥੇ ਟੇਕਦਾ, ਇੱਟਾਂ ਨੂੰ ਮੱਥੇ ਟੇਕਦਾ, ਆਪ ਹੀ ਪੰਜ ਇੱਟਾਂ ਲਾ ਕੇ ਆਪ ਹੀ ਮੱਥੇ ਟੇਕੀ ਜਾਂਦਾ, ਆਪ ਹੀ ਰੱਖ ਕੇ ਪੰਜ ਇੱਟਾਂ ਮੱਥੇ ਟੇਕੀ ਜਾਂਦਾ, ਉਹ ਤੇ ਖਾਵੇ ਠੋਕਰਾਂ। ਅਸੀਂ ਠੋਕਰਾਂ ਕਿਉਂ ਖਾਈਏ? ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਨਿਰਈ ਗਿਆਨ ਹੀ ਗਿਆਨ, ਜਿੰਨਾ ਮਰਜ਼ੀ ਲਓ ਚਾਨਣ ਹੀ ਚਾਨਣ, ਸਮਝੋ, ਪੜ੍ਹੀਏ ਸਮਝੀਏ। ਅਸੀਂ ਠੋਕਰਾਂ ਕਿਉਂ ਖਾਈਏ? ਅਸੀਂ ਭਟਕਦੇ ਕਿਉਂ ਫਿਰੀਏ? ਮਨ ਵਿੱਚ ਚਾਨਣ ਆ ਗਿਆ, ਹੁਣ ਮਨ ਵਾਹਿਗੁਰੂ ਦਾ ਜਸ ਗਾਉਂਦਾ। ਹਾਂਜੀ, ਅੱਗੇ ਸੁਣਿਓ ਭਾਈ।
ਗੁਣ ਨਿਧਾਨ ਰਦ ਪੀਤਰ ਵਸਿਆ, ਤਾਂ ਦੂਖ ਪਰਮ ਪੋ ਭਾਗਾ।
ਗੁਣ ਨਿਧਾਨ ਰਿਦ ਪੀਤਰ ਵਸਿਆ, ਕੰਨਾਂ ਚ ਨਹੀਂ ਅੰਦਰ ਵਸ ਗਿਆ ਹੁਣ ਪਰਮਾਤਮਾ। ਇੱਕ ਤੇ ਨਾ ਕੰਨਾਂ ਚ ਸੁਣਿਆ ਕੰਨ ਰਸ, ਇੱਕ ਅੰਦਰ ਗੱਲ ਬਹਿ ਗਈ, ਸਤਿਗੁਰੂ ਦੇ ਬਚਨ ਸਾਡੇ ਅੰਦਰ ਵਸ ਗਏ ਸਦਾ ਵਾਸਤੇ। ਉਹ ਗੁਣੀ ਨਿਧਾਨ ਸਾਡੇ ਅੰਦਰ ਵਸ ਗਿਆ, ਹੁਣ ਦੁੱਖ ਭਰਮ ਸਭ ਖਤਮ ਹੋ ਗਏ। ਅੱਗੇ ਦੁੱਖਾਂ ਵਿੱਚ ਸੀ ਮਨ, ਹਰ ਵੇਲੇ ਅੰਦਰੋਂ ਦੁਖੀ ਦੁਖੀ ਰਹਿੰਦਾ ਸੀ। ਇਹ ਚੇਤਾ ਰੱਖੋ ਵੀ ਭਾਈ ਸਾਹਿਬ ਸੰਗਤੇ, ਆ ਚੇਤਾ ਰੱਖਿਓ ਗੱਲ ਕਿ ਦੁੱਖ ਜਿਹੜੇ ਨੇ ਬਾਹਰਲੇ ਨੇ, ਦੁੱਖ ਅੰਦਰ ਦੇ। ਆ ਬਾਹਰ ਵਾਲੇ ਦੁੱਖ ਤੇ ਜ਼ੁਕਾਮ ਲੱਗ ਗਿਆ ਜੀ, ਖੰਘ ਹੋ ਗਈ ਜੀ, ਦਰਦਾਂ ਹੁੰਦੀਆਂ ਨੇ ਜੀ, ਇਹ ਤੇ ਨੋਰਮਲ ਗੱਲਾਂ ਨੇ, ਇਹ ਤੇ ਹਰੇਕ ਨੂੰ ਹੀ ਹੁੰਦੀਆਂ ਨੇ, ਇਹਦੇ ਤੋਂ ਕੋਈ ਨਹੀਂ ਬਚ ਸਕਦਾ। ਦੁੱਖ ਹੁੰਦੇ ਨੇ ਮਨ ਦੇ, ਜਿਹਨੂੰ ਸਰੀਰ ਮਿਲਿਆ ਉਹਨੂੰ ਦੁੱਖ ਸੁੱਖ ਤੇ ਮਿਲਣਾ ਹੀ ਮਿਲਣਾ ਹੈ। ਚਲੋ ਤੁਸੀਂ ਹੋਰ ਛੱਡੋ, ਢਿੱਡ ਲੱਗਿਆ ਹੋਇਆ ਹਰ ਇੱਕ ਦਾ ਹੀ ਲੱਗਿਆ, ਲੈ ਇਹਨੂੰ ਭਰਨ ਦਾ ਹੀ ਦੁੱਖ ਹੈ। ਆਖੋ ਸਤਨਾਮ, ਦੁੱਖਾਂ ਤੋਂ ਖਹਿੜਾ ਨਹੀਂ ਛਡਾ ਸਕਦਾ ਬੰਦਾ, ਕੋਈ ਗੱਲ ਕਰੋ ਮਨ ਦੇ ਦੁੱਖਾਂ ਦੀ। ਗੁਰੂ ਗ੍ਰੰਥ ਸਾਹਿਬ ਚ ਮਨ ਦੇ ਦੁੱਖਾਂ ਦੀ ਗੱਲ ਹੈ, ਜਿਹੜੇ ਮਨ ਨੂੰ ਚਿੰਬੜੇ ਨੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਹੜੇ ਮਨ ਨੂੰ ਰੋਗ ਲੱਗੇ ਨੇ, ਮਨ ਨੂੰ ਬਿਮਾਰੀਆਂ ਲੱਗੀਆਂ ਨੇ ਜਿਹੜੀਆਂ, ਜਦੋਂ ਸਾਡਾ ਮਨ ਕਾਇਮ ਹੋ ਗਿਆ, ਚੇਤਾ ਰੱਖਿਓ ਫਿਰ ਤਨ ਵੀ ਕਾਇਮ ਹੋ ਸਕਦਾ ਹੈ। ਪਰ ਤਨ ਨੂੰ ਰੋਗ ਬਹੁਤੇ ਕਿਉਂ ਲੱਗਦੇ ਨੇ? ਖਸਮ ਵਸਾਰ ਕੀਏ ਰਸ ਭੋਗ, ਬੰਦਾ ਪਰਮਾਤਮਾ ਨੂੰ ਭੁੱਲ ਕੇ ਰਸਾਂ ਭੋਗਾਂ ਚ ਪੈ ਜਾਂਦਾ ਹੈ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਰੱਬ ਨੂੰ ਭੁੱਲ ਕੇ ਪਕੌੜੇ ਖਾ ਗਿਆ ਬਹੁਤੇ, ਸਹਿਜ ਨਹੀਂ, ਧਿਆਨ ਹੀ ਨਹੀਂ, ਇਕਾਗਰਤਾ ਹੀ ਨਹੀਂ ਹੈ, ਤੇ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ, ਢਿੱਡ ਬਹੁਤਾ ਭਰ ਲਿਆ, ਹੁਣ ਔਖਾ ਹੋ ਹੀ ਜਾਂਦਾ, ਹੁਣ ਬਿਮਾਰੀਆਂ ਲੱਗਦੀਆਂ ਨੇ, ਹੁਣ ਅੰਦਰ ਕਈ ਕੁਛ ਵੱਧ ਗਿਆ, ਡਾਕਟਰਾਂ ਨੇ ਰਿਪੋਰਟਾਂ ਕਰਾਈਆਂ, ਸਾਰਾ ਕੁਝ ਹੀ ਵੱਧ ਗਿਆ, ਸਾਰਾ ਕੁਝ ਹੀ ਵੱਧ ਗਿਆ ਹੁਣ, ਤੇ ਇਹ ਕਸੂਰ ਰੱਬ ਦਾ ਨਹੀਂ, ਇਹ ਸਾਡਾ ਹੈ। ਵੱਧ ਘੱਟ ਖਾਵਾਂਗੇ, ਮਾੜੇ ਮੋਟੇ ਸਰੀਰ ਦੇ ਦੁੱਖ ਤੇ ਲੱਗੀ ਜਾਂਦੇ ਨੇ, ਸਰੀਰ ਦੇ ਦੁੱਖ ਨੇ, ਪਰ ਜਦੋਂ ਰੱਬ ਨਾਲ ਜੁੜਾਂਗੇ ਫਿਰ ਮਨ ਚੜ੍ਹਦੀ ਕਲਾ 'ਚ ਹੋਏਗਾ, ਜਦੋਂ ਮਨ ਚੜ੍ਹਦੀ ਕਲਾ 'ਚ ਹੋਏਗਾ ਫਿਰ ਤਨ ਵੀ ਚੜ੍ਹਦੀ ਕਲਾ 'ਚ ਹੋ ਸਕਦਾ। ਜਦੋਂ ਸਾਡਾ ਮਨ ਪਰਮਾਤਮਾ ਨਾਲ ਜੁੜਿਆ ਹੋਏਗਾ ਫਿਰ ਆਪਾਂ ਮਾਫ਼ ਕਰਨਾ ਪਸ਼ੂਆਂ ਵਾਂਗੂ ਨਹੀਂ ਖਾਵਾਂਗੇ। ਜਦੋਂ ਮਨ ਰੱਬ ਨਾਲ ਜੁੜ ਜੇ ਬੰਦਾ ਤਾਂ ਧਿਆਨ 'ਚ ਹੈ, ਵੇਖੋ ਸੁਣਿਓ, ਰੱਬ ਭਾਈ ਦਰਖਤਾਂ 'ਚ ਵੀ ਹੈ, ਮੇਰੇ ਬੱਚਿਆਂ 'ਚ ਵੀ ਹੈ, ਮੇਰੇ ਮਾਂ ਪਿਓ 'ਚ ਵੀ ਹੈ। ਇੰਨਾ ਧਿਆਨ ਇਕਾਗਰ ਹੈ ਉਹਦਾ, ਬੋਲਦਾ ਤਾਂ ਵੀ ਧਿਆਨ ਨਾਲ, ਵੇਖਦਾ ਤਾਂ ਵੀ ਧਿਆਨ ਨਾਲ, ਸੁਣਦਾ ਤਾਂ ਵੀ ਧਿਆਨ ਨਾਲ, ਫਿਰ ਖਾਣ ਲੱਗਿਆ ਬੇਧਿਆਨਾ ਨਹੀਂ ਹੋ ਸਕਦਾ, ਲੋੜ ਮੁਤਾਬਕ ਹੀ ਖਾਏਗਾ। ਆਖੋ ਸਤਨਾਮ
ਸ੍ਰੀ ਵਾਹ।
ਸਾਡਾ ਜਿਹੜਾ ਢਿੱਡ ਹੈ ਨਾ ਜੀ, ਇਹ ਪੇਟ ਡਾਕਟਰ ਕਹਿੰਦੇ ਆ, ਖਾਣਾ ਖਾਣ ਤੋਂ 20 ਮਿੰਟ ਬਾਅਦ ਬ੍ਰੇਨ ਨੂੰ ਖਬਰ ਪਹੁੰਚਦੀ ਹੈ ਵੀ ਢਿੱਡ ਤੇਰਾ ਕਿੰਨਾ ਕੁ ਭਰਿਆ। ਖਾਣਾ ਖਾਣ ਜਦੋਂ ਸ਼ੁਰੂ ਕਰਦੇ ਹਾਂ ਆਪਾਂ, ਉਦੋਂ 20 ਮਿੰਟ ਬਾਅਦ ਦਿਮਾਗ ਤੱਕ ਗੱਲ ਜਾਂਦੀ ਹੈ ਵੀ ਕਿੰਨਾ ਕੁ ਭਰਿਆ। ਜੇ ਹੁਣ ਆਪਾਂ ਖਾਣਾ ਖਾਣ ਤੇ ਅੱਧਾ ਘੰਟਾ ਲਾਈਏ ਵੀ ਹੌਲੀ ਹੌਲੀ, ਜਿਵੇਂ ਆਮ ਨੋਰਮਲ ਗੱਲ ਹੈ ਵੀ ਖਾਣਾ ਪੀਓ, ਰੋਟੀ ਖਾਓ, ਪਾਣੀ, ਰੋਟੀ ਪੀਓ, ਪਾਣੀ ਖਾਓ, ਰੋਟੀ ਪੀਓ, ਪਾਣੀ ਖਾਓ, ਇਹਦਾ ਮਤਲਬ ਇਹ ਹੈ ਵੀ ਦੰਦਾਂ ਥੱਲੇ ਇੰਨਾ ਚਬਾਓ, ਇੰਨਾ ਚਬਾਓ, ਇੰਨਾ ਚਬਾਓ ਵੀ ਰੋਟੀ ਪਾਣੀ ਬਣ ਜਾਵੇ, ਤੇ ਪਾਣੀ ਨੂੰ ਡੀਕ ਲਾ ਕੇ ਨਾ ਪੀਓ, ਘੁੱਟ ਘੁੱਟ ਕਰਕੇ ਹੌਲੀ 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 ਕਰਕੇ ਪੀਓ, ਤੇ ਰੋਟੀ ਨੂੰ 32 ਵਾਰ ਇੱਕ ਗਰਾਈ ਨੂੰ ਚਬਾਓ। ਇਹਦੇ ਨਾਲ ਕੀ ਹੁੰਦਾ ਹੈ, ਇਹਦੇ ਨਾਲ ਉਹ ਮੂੰਹ ਵਿੱਚ ਹੀ ਭੱਜ ਜਾਂਦੀ ਹੈ ਤੇ ਪੇਟ 'ਚ ਜਾ ਕੇ ਤੰਗ ਨਹੀਂ ਕਰਦੀ। ਬਿਲਕੁਲ ਹੌਲੀ ਹੌਲੀ ਖਾਣਾ ਖਾਣਾ ਚਾਹੀਦਾ ਹੈ, ਤੇ ਜੇ ਆਪਾਂ ਖਾਣਾ ਖਾਂਦੇ ਖਾਂਦੇ 20 ਮਿੰਟ ਲਾਵਾਂਗੇ, 25 ਮਿੰਟ ਲਾਵਾਂਗੇ ਤਾਂ ਪਤਾ ਲੱਗਣਾ ਵੀ ਢਿੱਡ ਭਰ ਗਿਆ, ਤੇ 20 ਮਿੰਟ ਬਾਅਦ ਪਤਾ ਲੱਗਦਾ ਆਪਾਂ 5 ਮਿੰਟ ਜੀ 5 ਪਰੌਂਠੇ ਖਾ ਜਾਂਦੇ ਹਾਂ, ਸਾਨੂੰ ਪਤਾ ਕੀ ਲੱਗਣਾ ਆਪਾਂ ਨੂੰ, ਤੇ ਜਦੋਂ 20-25 ਮਿੰਟ ਲੰਘਦੇ ਨੇ ਫੇਰ ਔਖਾ ਜਿਹਾ ਜ਼ਿਆਦਾ ਖਾ ਲਿਆ, ਉਦੋਂ ਨਹੀਂ ਪਤਾ ਲੱਗਣਾ, ਉਦੋਂ ਲੱਗ ਹੀ ਨਹੀਂ ਸਕਦਾ। ਜਦੋਂ ਆਪਾਂ ਖਾ ਰਹੇ ਹਾਂ ਉਦੋਂ ਨਹੀਂ ਪਤਾ ਲੱਗਦਾ ਭਾਈ। ਸਾਇੰਸ ਕਹਿੰਦੀ ਹੈ, ਇਹ ਡਾਕਟਰ ਕਹਿੰਦੇ ਨੇ ਕਿ ਖਾਣ ਤੋਂ 20 ਮਿੰਟ ਬਾਅਦ, ਪਹਿਲੀ ਗ੍ਰਾਈ ਤੋਂ 20 ਮਿੰਟ ਬਾਅਦ ਉਹਨੇ ਦੱਸਣਾ ਵੀ ਤੇਰਾ ਢਿੱਡ ਕਿੰਨਾ ਭਰਿਆ। ਤੁਸੀਂ ਤਜਰਬਾ ਕਰਕੇ ਵੇਖਿਓ, ਜੇ ਤੁਸੀਂ ਥੋੜਾ 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 ਖਾਓ ਵੀ 20 ਮਿੰਟ ਵਿੱਚ ਸਿਰਫ 2 ਰੋਟੀਆਂ ਹੀ ਖਾਓ, 20 ਮਿੰਟ ਤੇ ਪਤਾ ਲੱਗ ਜਾਏਗਾ 2 ਨਾਲ ਹੀ ਰਾਜੀ ਦਿੰਦਾ ਬੰਦਾ। ਉਹ ਤੇ ਸਾਨੂੰ ਤੇ ਪਤਾ ਹੀ ਬਾਅਦ ਚ ਲੱਗਦਾ, ਜਦੋਂ ਬਾਹਲਾ ਹੀ ਔਖਾ ਨਹੀਂ ਹੋਣ ਲੱਗ ਜਾਂਦਾ ਫਿਰ ਵੀ ਅੱਜ ਜ਼ਿਆਦਾ ਖਾਦਾ ਗਿਆ, ਫਿਰ ਸੁਸਤੀ ਚੜ ਜਾਂਦੀ ਹੈ, ਔਖਾ ਹੋਈ ਜਾਂਦਾ, ਟੇਢਾ ਹੁੰਦਾ, ਕਦੇ ਕਿਵੇਂ ਹੁੰਦਾ ਫਿਰ ਹਿਸਾਬ ਨਹੀਂ ਆਉਂਦਾ। ਤਾਂ ਕਰਕੇ ਮੇਰੀ ਗੱਲ ਸੁਣਿਓ, ਜਦੋਂ ਬੰਦਾ, ਜਦੋਂ ਅਸੀਂ ਪਰਮਾਤਮਾ ਨੂੰ ਧਿਆਨ 'ਚ ਰੱਖਾਂਗੇ ਫਿਰ ਨਾ ਤੇ ਪਸ਼ੂਆਂ ਵਾਂਗੂ ਅਸੀਂ ਖਾਣਾ ਵੀ ਅਜਿਹਾ, ਬੋਲਣਾ ਕੰਟਰੋਲ 'ਚ ਹੋ ਜਾਣਾ, ਵੇਖਣਾ ਸਹੀ ਹੋ ਜਾਣਾ, ਜ਼ਿੰਦਗੀ ਸਹੀ ਹੋਊਗੀ, ਗੱਡੀ ਟਰੈਕ ਤੇ ਆ ਜਾਣੀ ਤੇ ਖਾਣਾ ਵੀ ਸ਼ੁੱਧ ਹੋ ਜਾਣਾ, ਠੀਕ ਹੋ ਜਾਣਾ। ਬੰਦਾ ਬੇਧਿਆਨਾ ਹੋ ਕੇ ਨਹੀਂ ਖਾ ਸਕਦਾ। ਕਹਿੰਦੇ ਰੱਬ ਨੂੰ ਧਿਆਨ 'ਚ ਲਿਆਉਣਾ, ਧਿਆਨ ਵਿੱਚ ਤੇ ਇਹਦਾ ਸਰੀਰ ਨਹੀਂ ਆ ਰਿਹਾ, ਰੱਬ ਕਿੱਥੋਂ ਲਿਆਏਗਾ, ਤੂੰ ਧਿਆਨ 'ਚ ਗੱਲਾਂ ਮਾਰਦਾ, ਸਮਝੋ ਗੱਲ ਵੀ ਸਰੀਰ ਤੇ ਧਿਆਨ 'ਚ ਨਹੀਂ ਤੇਰੇ, ਤੇਰਾ ਢਿੱਡ ਤੇ ਤੇਰੇ ਧਿਆਨ 'ਚ ਨਹੀਂ, ਰੱਬ ਧਿਆਨ 'ਚ ਆ ਜਾਏਗਾ। ਪਤਾ ਇਹ ਨਹੀਂ ਲੱਗਦਾ ਮੈਂ ਖਾਣਾ, ਜਿਹੜਾ ਬੰਦਾ ਇੰਨਾ ਸੁਸਤ ਹੈ, ਜਿਹੜੇ ਬੰਦੇ ਦਾ ਧਿਆਨ ਇੰਨਾ ਬੇਧਿਆਨਾ ਹੈ ਵੀ ਉਹਨੂੰ ਆਪਣੇ ਢਿੱਡ ਦਾ ਹੀ ਨਹੀਂ ਪਤਾ ਲੱਗਦਾ, ਉਹਨੂੰ ਰੱਬ ਦਾ ਕੀ ਪਤਾ ਲੱਗੇਗਾ। ਪਰਮਾਤਮਾ ਨੂੰ ਸਮਝਣ ਵਾਸਤੇ ਤੇ ਬੜਾ ਗਹਿਰਾ ਧਿਆਨ ਚਾਹੀਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਹੁਤ ਗਹਿਰਾ ਹੋਏਗਾ ਧਿਆਨ, ਤਾਂ ਜਾ ਕੇ ਰੱਬ ਦਾ ਧਿਆਨ ਆਉਣਾ ਹੈ। ਪਰਮਾਤਮਾ ਨੂੰ ਫੀਲ ਕਰਨਾ ਕਿਤੇ ਸੌਖਾ, ਫੀਲ ਤੇ ਤੈਨੂੰ ਤੇਰਾ ਢਿੱਡ ਨਹੀਂ ਹੁੰਦਾ, ਇਹ ਤੇ ਬਹੁਤ ਥੱਲੇ ਖੜੇ ਆ ਆਪਾਂ। ਗੱਲ ਨੂੰ ਧਿਆਨ ਨਾਲ ਸਮਝੋ, ਜਿਹੜਾ ਬੰਦਾ ਥੋੜਾ ਇਕਾਗਰ ਹੋਏਗਾ ਮਾਇੰਡ ਉਹਦਾ, ਪਰਮਾਤਮਾ ਨੂੰ ਸਮਝਣ ਵਾਸਤੇ ਐ ਧਿਆਨ ਇਕਾਗਰ ਚਾਹੀਦਾ। ਬੇਧਿਆਨ ਹੈ ਹਰ ਕੰਮ 'ਚ, ਬੇਧਿਆਨ, ਬੱਚਿਆਂ ਦਾ ਧਿਆਨ ਨਹੀਂ, ਨਾ ਆਪਣੇ ਸਰੀਰ ਦਾ ਧਿਆਨ ਹੈ, ਨਾ ਨਿਆਣਿਆਂ ਦਾ ਧਿਆਨ ਹੈ, ਨਾ ਬੱਚਿਆਂ ਦਾ ਧਿਆਨ ਹੈ, ਨਾ ਘਰ ਦਾ ਧਿਆਨ ਹੈ। ਜਿਹੜਾ ਜਿਹਦਾ ਰੱਬ 'ਚ ਧਿਆਨ ਲੱਗ ਗਿਆ ਉਹ ਫਿਰ ਸਾਰੇ ਪਾਸੇ ਉਹਦਾ ਧਿਆਨ, ਮਾਂ ਦਾ ਵੀ ਧਿਆਨ ਰੱਖੇਗਾ, ਘਰ ਵਾਲੀ ਦਾ ਵੀ ਧਿਆਨ ਰੱਖੇਗਾ, ਪਿਤਾ ਦਾ ਵੀ ਧਿਆਨ ਰੱਖੇਗਾ, ਬੱਚਿਆਂ ਦਾ ਵੀ ਧਿਆਨ ਰੱਖੇਗਾ, ਆਪਣੀ ਖੇਤੀਬਾੜੀ ਦਾ ਵੀ ਧਿਆਨ ਰੱਖੇਗਾ ਤੇ ਆਪਣੀ ਬੋਡੀ ਦਾ ਵੀ ਧਿਆਨ ਰੱਖੇਗਾ। ਇਹ ਅਸਲ 'ਚ ਹੈ ਖੇਡ ਇੱਕੋ ਹੀ ਹੈ, ਇਹਦਾ ਧਿਆਨ ਰੱਖਣਾ ਵੀ ਪਰਮਾਤਮਾ ਨਾਲ ਜੁੜਿਆ ਹੀ ਰੱਖੇਗਾ। ਕਿਉਂ? ਕਿਉਂਕਿ ਮਾਲਕ ਜੀ ਇਹ ਵੀ ਤੇ ਤੇਰੀ ਦਾਤ ਹੈ। ਆਖੋ ਸਤਨਾਮ। ਬੱਚਿਆਂ ਦਾ ਧਿਆਨ ਕਿਵੇਂ ਆਇਆ? ਵੇਖੋ ਬੱਚਿਆਂ ਦਾ ਧਿਆਨ ਆ ਗਿਆ ਵੀ ਮਾਲਕ ਜੀ ਹੈ ਤੇ ਤੇਰੇ ਨੇ, ਕਿਉਂਕਿ ਸਾਹ ਤੇ ਤੂੰ ਚਲਾਉਂਦਾ ਮੇਰੇ ਤੇ। ਹੁਣ ਜੇ ਤੇਰੇ ਹੋਣ ਤੂੰ ਕਹਿੰਦਾ ਤੇ ਹੈ ਪੁੱਤ ਮੇਰਾ ਤੇ ਚਲਾ ਸਾਹ ਇਹਦੇ ਤੇ, ਤੂੰ ਤੂੰ ਚਲਾਉਂਦਾ, ਇਹਦਾ ਖਾਣਾ ਤੂੰ ਪਹੁੰਚਾਉਂਦਾ, ਇਹ ਤੇਰੇ ਕਹਿਣ ਤੇ ਪਚਦਾ, ਇਹਦੇ ਅੰਦਰ ਬਲੱਡ ਤੂੰ ਬਣਾਉਣਾ। ਕਹੀ ਤੇ ਜਾਂਦਾ ਪੁੱਤ ਮੇਰਾ, ਨਾ ਬਲੱਡ ਤੂੰ ਬਣਾਉਣਾ, ਸਾਹ ਤੂੰ ਚਲਾਉਣਾ, ਸਾਹ ਉਹ ਚਲਾਉਂਦਾ, ਬਲੱਡ ਉਹਦੇ ਕਰਕੇ ਬਣਦਾ, ਸਾਰਾ ਕੁਝ ਉਹ ਕਰਦਾ, ਤੇਰਾ ਵਿੱਚ ਦੱਸ ਕਾਹਦਾ ਰੋਲ ਹੈ। ਕਹੀ ਜਾਂਦਾ ਨਾ ਮੇਰਾ, ਨਾ ਪੁੱਤ ਦੇ ਮੇਰਾ ਨਾਂ ਲਿਖੋ, ਮੇਰਾ ਹੈ ਮਾਈਂਡ ਵਿੱਚ ਨਾ ਰੱਖੀ, ਬਾਹਰ ਠੀਕ ਹੈ ਤੇਰਾ ਰਜਿਸਟਰਾਂ 'ਚ ਚੱਲਦਾ ਤੇਰਾ ਨਾਂ ਹੈ, ਇਹ ਤੇਰਾ ਹੈ। ਅੰਦਰੋਂ ਕਿਹਾ ਕਰ ਮਾਲਕ ਜੀ ਮੇਰਾ ਕਿੱਥੇ ਹੈ, ਇਹ ਤੇਰਾ ਹੈ, ਕਿਉਂਕਿ ਸਾਹ ਇਹਦੇ ਤੂੰ ਚਲਾਉਂਦਾ। ਆਖੋ ਸਤਨਾਮ। ਗੱਲ ਸਿੰਪਲ ਵੀ ਹੈ ਗਹਿਰੀ ਵੀ ਹੈ, ਆਹੀ ਭੁਲੇਖਾ ਕੱਢਣਾ। ਨਾਮ ਮਿਲ ਜਾਵੇ ਭਾਵ ਤੇਰਾ ਨਾਮ ਕਰਦਿਆਂ, ਤੇਰੇ ਨਾਮ ਮੇਰੀ ਸੁਰਤ ਹਰ ਚੀਜ਼ ਤੇਰੇ ਨਾਮ ਤੇ ਕਰੇ, ਮੇਰੀ ਸੁਰਤ ਕਰੇ, ਸੁਣ ਮੇਰੀ ਸੁਰਤ ਹਰ ਚੀਜ਼ ਤੇਰੇ ਨਾਮ ਤੇ ਕਰਦੇ, ਮੇਰਾ ਮਨ ਤੇਰੇ ਨਾਮ ਤੇ ਕਰਦੇ, ਹਰ ਵੀ ਤੇਰਾ ਹੈ। ਜੇ ਸਾਡੇ ਬਸ ਹੈ ਫਿਰ ਮਰਨ ਕਿਉਂ? ਤੂੰ ਪੁੱਤ ਦੀ ਗੱਲ ਛੱਡ, ਆ ਸਾਡੇ ਬਸ ਹੈ, ਆ ਸਾਹ ਲੈਣਾ ਸਾਡੇ ਬਸ। ਜੇ ਬੰਦੇ ਦੇ ਬਸ ਹੈ ਫਿਰ ਬੰਦਾ ਸਾਹ ਲੈਂਦਾ ਹੀ ਰਵੇ, ਮਰੇ ਹੀ ਬਸ, ਕੁਛ ਵੀ ਨਹੀਂ ਸਾਡਾ, ਸਭ ਕੋ ਤੇਰੇ ਬਸ। ਅਗਮ ਅਗੋਚਰਾ ਤੂੰ ਭਗਤਾਂ ਕੇ ਬਸ, ਭਗਤਾਂ ਭਗਤਾਂ ਦੀ ਸੁਰਤ ਉਹਨੂੰ ਫੀਲ ਕਰ ਸਕਦੇ, ਹੋਰ ਗੁਰਮੁਖ ਉਹਨੂੰ ਸਮਝ ਲੈਂਦੇ। ਇਹ ਚੀਜ਼ ਨੂੰ ਸਮਝੋ, ਸਭ ਤੇਰੇ ਬਸ। ਤਾਂ ਕਰਕੇ ਬੱਚਿਆਂ ਦਾ ਖਿਆਲ ਰੱਖਣਾ ਕਿਵੇਂ ਆ, ਨੋਟ ਕਰਿਓ। ਮਾਲਕ ਜੀ ਹੈ ਤੇਰੇ ਨੇ, ਇਹ ਦੋ ਦੀ ਡਿਊਟੀ ਮੇਰੀ ਲਾਈ ਹੈ ਪਾਲਣ ਦੀ, ਹੈ ਤੇਰੇ ਨੇ, ਤੂੰ ਮੇਰੀ ਡਿਊਟੀ ਲਾ ਦਿੱਤੀ ਵੀ ਦੋ ਨੂੰ ਤੂੰ ਪਾਲਣਾ ਹੈ। ਆਖੋ ਸਤਨਾਮ। ਹਾਂ ਇੱਦਾਂ ਸਮਝੋ ਵੀ ਮੇਰੇ ਰੱਬ ਜੀ ਹੈ ਤੇਰੇ ਨੇ, ਆ ਤਿੰਨ ਬੱਚਿਆਂ ਨੂੰ ਪਾਲਣ ਦੀ ਡਿਊਟੀ ਮੇਰੀ ਲੱਗੀ, ਇਹਨਾਂ ਇਹਨਾਂ ਤਿੰਨ ਬੱਚਿਆਂ ਨੂੰ ਪਾਲਣ ਦੀ ਡਿਊਟੀ ਮੇਰੀ ਲੱਗੀ ਹੋਈ ਹੈ, ਹੈ ਮੇਰੇ ਨੀ ਹੈ ਤੇਰੇ। ਤੇ ਜਿਹੜਾ ਮੇਰਾ ਕਹਿਣਾ ਵੀ ਮੇਰਾ, ਪਕੜ ਬਣਾ ਲੈਣੀ ਅੰਦਰ ਸੁਰਤ ਵਿੱਚ, ਪਕੜ ਬਣਾ ਲੈਣੀ ਵੀ ਮੇਰੇ ਨੇ, ਬਸ ਇਹੀ ਭਰਮ, ਇਹੀ ਭੁਲੇਖਾ ਹੈ ਜਿਹੜਾ ਆਪਾਂ ਕੱਢਣਾ। ਇਹ ਭਰਮ ਕੱਢਣ ਵਾਸਤੇ ਗੁਰੂ ਸਾਹਿਬ ਕਿਰਪਾ ਕਰਦੇ, ਤਾਂ ਹੀ ਗੁਰਬਾਣੀ ਦਾ ਗਿਆਨ ਲੈਣਾ ਵੀ ਇਹ ਭਰਮ ਟੁੱਟੇ ਸਾਡਾ, ਜਿਹੜਾ ਭੁਲੇਖਾ ਜਿਹਾ ਪਿਆ ਹੋਇਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ, ਭੁਲੇਖਾ ਛੱਡੋ। ਇਹ ਤੇ ਸਰੀਰ ਦੀ ਗੱਲ ਹੈ ਨਾ, ਇੱਥੇ ਤੇ ਇੱਟਾਂ ਨੂੰ ਆਪਣਾ ਸਮਝੀ ਜਾਂਦਾ, ਮਿੱਟੀ ਹੈ, ਇੱਟਾਂ ਮਿੱਟੀ ਤੋਂ ਬਣਦੀਆਂ ਨੇ, ਮਿੱਟੀ ਨੂੰ ਇਕੱਠਾ ਕੁੱਠਾ ਕਰਕੇ ਮਿੱਟੀ ਸੀਮਟ ਸਰੀਆ ਜਾ ਰਲਾ ਕੇ ਇੱਕ ਕੋਠੀ ਬਣ ਗਈ, ਲੈ ਉਹਨੂੰ ਮੇਰਾ, ਮਿੱਟੀ ਨੂੰ ਮੇਰਾ ਸਮਝੀ ਜਾਂਦਾ ਹੈ ਤੇ ਆ ਨਹੀਂ ਸਾਡਾ। ਜੇ ਸਾਡਾ ਤੇ ਫਿਰ ਸਾਂਭ ਦੰਦ ਕਿਉਂ ਟੁੱਟਦੇ ਨੇ, ਨਿਕਲ ਰਹੇ ਨੇ ਕੱਟ ਬਚਾ ਕੇ ਵਿਖਾਏ ਨੇ, ਲੱਗ ਰਹੀਆਂ ਨੇ ਨਾ ਐਨਕਾਂ, ਕਹਿੰਦੇ ਘਟ ਗਈ ਨਿਗਾਹ, ਬਚਾ ਬਚਦੀ ਹੈ। ਹੁਣ ਸਰੀਰ ਕੰਬਦਾ ਰੋਕ ਕੇ ਵਿਖਾ, ਲੱਤਾਂ ਕੰਬਦੀਆਂ ਨੇ, ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਬੁੱਤੀ ਧਾ, ਕਹਿੰਦੇ ਕੰਨ ਵੀ ਗਏ ਚੱਪਣ, ਦੰਦ ਵੀ ਗਏ ਚੱਲਣ, ਲੱਤਾਂ ਵੀ ਗਈਆਂ, ਸੇ ਸੁਣੀਅਰ ਬਹਿ ਗਏ, ਕੰਨ ਵੀ ਬਹਿ ਗਏ ਹੁਣ ਤੇ, ਹੁਣ ਉੱਚਾ ਸੁਣਨ ਲੱਗ ਪਿਆ ਹੇੜੇ ਮੁੱਤੀ ਧਾ, ਕਹਿੰਦੇ ਸਰੀਰ ਧਾਹਾ ਮਾਰਦਾ ਹੈ, ਮੇਰੇ ਜਾਨੀ ਚੱਲ ਗਏ, ਜਾਨੀ ਚੱਲ ਗਏ, ਸਭ ਗਏ, ਜਿਨ੍ਹਾਂ ਨੂੰ ਜਾਨੀ ਬਣਾਈ ਫਿਰਦਾ ਸੀ, ਸਾਂਭ ਸਾਂਭ ਰੱਖਦਾ ਸੀ, ਗਏ। ਦੰਦਾਂ ਨੂੰ ਸਾਫ਼ ਰੱਖਣਾ ਹੈ, ਪਰ ਇਹਨਾਂ ਦੀ ਗੀਤ ਨਾ ਗਾਈ ਗਈ ਕਮਲਿਆ, ਗੀਤ ਪਰਮਾਤਮਾ ਦੇ ਗਾਈ। ਆ ਤਾਂ ਹੀ ਅੱਜ ਕੱਲ ਮੈਂ ਲਫ਼ਜ਼ ਕਹਿ ਦੇਣਾ ਹੁੰਦਾ ਵੀ ਆ ਜਿਹੜੇ ਆ ਗਾਇਕ ਫਿਰਦੇ ਨੇ ਇਹ ਤੇ ਕੱਚੀਆਂ ਦੀਆਂ ਗੱਲਾਂ ਕਰੀ ਜਾਂਦੇ ਨੇ, ਐਵੇਂ ਹੀ ਦੰਦਾਂ ਦੀਆਂ, ਵਾਲਾਂ ਦੀਆਂ, ਅੱਖਾਂ ਦੀਆਂ, ਇਹ ਗੱਲ, ਇਹ ਵਾਲਾਂ, ਅੱਖ, ਕੰਨ, ਇਹ ਤੇ ਸਭ ਅੱਜ ਜਿਹੜੀਆਂ ਅੱਖਾਂ ਦੀਆਂ ਗੱਲਾਂ ਕਰਦਾ, ਇਹਨਾਂ ਅੱਖਾਂ ਨੂੰ 20 ਸਾਲ ਬਾਅਦ ਵੇਖੇ। ਅੱਜ ਜਿਹੜੇ ਦੰਦਾਂ ਦੀ ਗੱਲ ਕਰਦਾ, ਇਹਨਾਂ ਨੂੰ 10 ਸਾਲਾਂ ਬਾਅਦ ਵੇਖੀ। ਚਮੜੀ ਹੈ ਇਹਨੂੰ ਵਰਤਣਾ, ਦੰਦ ਨੇ ਠੀਕ ਸਾਂਭ ਕੇ ਰੱਖੋ, ਸਾਫ ਸੁਥਰੇ ਰੱਖ ਲਓ, ਕੰਨਾਂ ਨੂੰ ਸਾਫ ਰੱਖੋ, ਅੱਖਾਂ ਨੂੰ ਧਿਆਨ ਚ ਰੱਖੋ, ਸਾਫ ਰੱਖੋ। ਪਰ ਅੱਖਾਂ ਤੇ ਗੀਤ ਨਾ ਗਾ, ਅੱਖਾਂ ਬਣਾਉਣ ਵਾਲੇ ਦੇ ਗੁਣ ਗਾ, ਦੰਦਾਂ ਦੇ ਗੁਣ ਨਾ ਗਾਈ ਜਾਇਆ ਕਰ। ਦੰਦਾਂ ਨੂੰ ਬਣਾਇਆ ਕਿੰਨਾ ਨੇ, ਕਿੰਨੇ, ਉਹਦੇ ਗੁਣ ਗਾ। ਤਾਂ ਇਹ ਜਬਲੀਆਂ ਜੀਆਂ ਲੱਗਦੀਆਂ ਨੇ। ਗੁਰੂ ਗ੍ਰੰਥ ਸਾਹਿਬ ਗੱਲ ਉਹਦੀ ਕਰਦੇ ਨੇ ਜਿਹੜਾ ਅੱਖਾਂ ਵਿੱਚ ਵੇਖਦਾ ਹੈ, ਆਖੋ ਸਤਿਨਾਮ, ਜਿਹਦੇ ਕਰਕੇ ਅੱਖਾਂ ਚਮਕਦਾ ਹੈ, ਜਿਹਦੇ ਕਰਕੇ ਕੰਨ ਸੁਣਦੇ ਨੇ, ਜਿਹਦੇ ਕਰਕੇ ਸਭ ਕੁਝ ਹੈ। ਤਾਂ ਕਰਕੇ ਗੁਰੂ ਅਰਜਨ ਦੇਵ ਜੀ ਦੀਆਂ ਸੱਚੀਆਂ ਨੇ, ਗੁਰੂ ਨਾਨਕ ਜੀ ਦੇ ਬਚਨ ਸੱਚੇ ਨੇ, ਉਹ ਗੱਲ ਕਰਦੇ ਨੇ ਉਹਦੀ ਜਿਹੜਾ ਅੰਦਰ ਹੈ। ਇਹ ਗੱਲਾਂ ਕਰਦੇ ਨੇ ਬਾਹਰ ਦੀਆਂ, ਕਿਹੜੇ ਵਾਲਾਂ ਦੀ ਗੱਲ ਕਰਦਾ, ਕੇਸ ਜੱਲੇ ਜੈਸੇ ਘਾਹ ਸੁੱਕਾ ਪੂਲਾ, ਜਿਵੇਂ ਘਾਹ ਦੀ ਪੂਲੀ ਸੜਦੀ ਹੈ, ਐ ਸੜਨਗੇ ਇੱਕ ਦਿਨ। ਹਾੜ ਜੱਲੇ ਜੈਸੇ ਲੱਕੜੀ ਕਾ ਪੂਲਾ, ਹੱਡੀਆਂ ਦੀਆਂ ਗੱਲਾਂ ਕਰਦਾ, ਇਹਨਾਂ ਨੇ ਇੱਕ ਦਿਨ ਏਦਾਂ ਸੜਨਾ ਹੈ ਜਿਵੇਂ ਲੱਕੜ ਸੜਦੀ ਹੈ, ਇਹ ਤੇ ਐ ਸੜ ਜਾਣਾ। ਤੇ ਤੂੰ ਇਹਦੇ ਤੇ ਗੀਤ ਬਣਾਈ ਜਾਂਦਾ, ਗੀਤ ਬਣਾ ਉਹਦੇ ਤੇ ਜਿਹੜਾ ਸੜਦਾ ਨਹੀਂ, ਸੜ ਕੇ ਵੀ ਸੜਦਾ ਨਹੀਂ, ਮਰ ਕੇ ਵੀ ਮਰਦਾ ਨਹੀਂ, ਉਹ ਜਿਹੜਾ ਸਦਾ ਰਹਿੰਦਾ, ਜਿਹੜਾ ਵਿੱਚ ਵਰਤਦਾ, ਉਹਦੀ ਗੱਲ ਕਰ। ਗੁਰੂ ਗ੍ਰੰਥ ਸਾਹਿਬ ਉਹਦੀ ਗੱਲ ਕਰਦੇ, ਅਸੀਂ ਭਰਮ ਵਿੱਚ ਪੈ ਕੇ ਗੱਲ ਸਮਝ ਨਹੀਂ ਰਹੇ। ਬਸ ਮੇਰੀ ਬੇਨਤੀ ਸਮਝੋ, ਇਹੀ ਭੁਲੇਖੇ ਕੱਢ, ਇਹ ਭੁਲੇਖੇ ਨੇ ਕੱਢੋ, ਖਤਮ ਕਰੋ ਇਹਨਾਂ ਨੂੰ। ਇਹਨਾਂ ਭੁਲੇਖਿਆਂ ਵਿੱਚ ਪੈ ਕੇ ਜ਼ਿੰਦਗੀ ਬਰਬਾਦ ਹੋ ਰਹੀ ਹੈ। ਭਰਮ ਭੁੱਲੇ ਨਰ ਕਰਤ ਕਚਰਾਇਣ, ਕਹਿੰਦੇ ਭਰਮਾਂ ਵਿੱਚ ਪੈ ਕੇ ਬੰਦੇ ਕੱਚੀਆਂ ਗੱਲਾਂ ਕਰਦੇ, ਇਹਨੂੰ ਹੀ ਕੱਚੀ ਬਾਣੀ ਕਹਿੰਦੇ। ਸਤਿਗੁਰੂ ਬਿਨਾ ਹੋਰ ਕੱਚੀ ਹੈ ਮਨ, ਕੱਚੀਆਂ ਗੱਲਾਂ ਮਨ ਜਦੋਂ ਕੱਚੀਆਂ ਗੱਲਾਂ ਕਰਦਾ, ਜਦੋਂ ਅਸੀਂ ਸਿਰਫ ਮਟੀਰੀਅਲ ਦੀਆਂ ਗੱਲਾਂ ਕਰਨੀਆਂ ਕੱਚੀਆਂ ਗੱਲਾਂ, ਸਿਰਫ ਮਟੀਰੀਅਲ ਦੀ ਗੱਲ ਕਰਨੀ ਕੱਚੀ ਗੱਲ, ਇੱਟਾਂ ਸੀਮਟ ਦੀਆਂ ਗੱਲਾਂ ਕਰੀ ਜਾਣੀਆਂ, ਮੇਰਾ ਘਰ ਐ ਬਣਿਆ, ਇਹ ਜੀ ਜੈਪੁਰ ਤੋਂ ਪੱਥਰ ਆਇਆ, ਇਹ ਜੀ ਫਲਾਣੇ ਥਾਂ ਤੋਂ ਅਗਲਾ ਘਰ ਆਉਂਦਾ, ਇਹੀ ਵਿਖਾਈ ਜਾਂਦਾ ਸਾਰਾ, ਇਹ ਬੈੱਡ ਜੀ ਸਾਗਵਾਨ ਦਾ ਬਣਿਆ, ਇਹ ਜੀ ਇਹ ਮਟੀਰੀਅਲ ਚ ਫਸੀ ਹੋਈ ਸੁਰਤ, ਇਹ ਸੁਰਤ ਮਟੀਰੀਅਲ ਚ ਫਸੀ ਵੀ ਅਸੀਂ ਚੱਟਣਾ ਹੈ ਫਰਸ਼ ਨੂੰ। ਤੂੰ ਗੱਲ ਜਿਹੜੀ ਕਰਨੀ ਅੰਦਰ ਦੀ ਗੱਲ, ਸਾਨੂੰ ਵੀ ਬਹੁਤ ਏਦਾਂ ਦੇ ਮਿਲਦੇ ਨੇ, ਸਾਡੇ ਵਰਗਿਆਂ ਨੂੰ ਬਹੁਤ ਵਿਖਾਉਣ ਲਈ ਲੈ ਕੇ ਜਾਣਗੇ, ਆਹ ਵੇਖੋ ਜੀ ਸਾਡੇ, ਆਹ ਵੇਖੋ ਜੀ ਕੀ ਵੇਖੀ, ਆਹੀ ਕੋਈ ਅਸਲ ਗੱਲ ਤੱਕ ਕੋਈ ਕੋਈ ਪਹੁੰਚਦਾ, ਅਸਲ ਹੋਂਦ ਜਿਹਦੇ ਕਰਕੇ ਇਹ ਸਾਰਾ ਕੁਝ ਹੈ, ਜਿਹਦੇ ਸਿਰ ਤੇ ਖੜਾ ਹੈ ਸਾਰਾ ਕੁਝ। ਭੈ ਵਿੱਚ ਪਵਨ ਵਹੈ ਸਤ ਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰਿਆ, ਉਹਦੀ ਗੱਲ ਕਰ। ਬਸ ਇਹ ਕੱਚੀਆਂ ਗੱਲਾਂ ਵੇਖੋ, ਇਹ ਗੱਲ ਹੌਲੀ ਹੌਲੀ ਬਣਦੀ ਹੈ, ਇੱਕਦਮ ਨਹੀਂ, ਅਟੈਚਮੈਂਟ ਏਦਾਂ ਹੀ ਆਪਾਂ ਫਸੇ ਹੋਏ ਆ, ਹੌਲੀ ਹੌਲੀ ਨਿਕਲੀਦਾ ਜੀ ਇਹਦੇ ਚੋਂ, ਹੌਲੀ 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 ਸਮਝ ਸਮਝ ਕੇ ਸਮਝ ਸਮਝ ਕੇ ਫਿਰ ਅਸਲੇ ਦੀ ਸਮਝ ਆਉਂਦੀ, ਆਪੇ ਦੀ ਸਮਝ ਆਉਂਦੀ ਹੈ, ਜੋਤ ਦੀ ਸਮਝ ਆਉਂਦੀ ਹੈ, ਪਰਮਾਤਮਾ ਦੀ ਸਮਝ ਆਉਂਦੀ ਹੈ, ਸੱਚ ਦੀ ਸਮਝ ਆਉਂਦੀ ਹੈ, ਸਦਾ ਦੇ ਆਨੰਦ ਦੀ ਸਮਝ ਆਉਂਦੀ ਹੈ, ਅੰਦਰ ਦੇ ਖੇੜੇ ਦੀ ਸਮਝ ਆਉਂਦੀ ਹੈ। ਫਿਰ ਇਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੈਨੂੰ ਕਿਸੇ ਨੇ ਨਹੀਂ ਸਮਝਾਉਣਾ। ਤਾਂ ਮੈਂ ਕਹਿੰਦਾ ਵੀ ਸਹਿਜ ਪਾਠ ਸਿੱਖਾ ਤੇਰਾ ਜਾਰੀ ਰਹਿਣਾ ਚਾਹੀਦਾ, ਆਖੋ ਸਤਨਾਮ, ਸਹਿਜ ਪਾਠ ਨਾ ਛੱਡਿਆ ਕਰੋ, ਕਰੀ ਜਾਓ, ਸਹਿਜ ਪਾਠ ਪੜ੍ਹੋ, ਸਮਝੋ, ਅਰਥਾਂ ਵਾਲੀਆਂ ਪੋਥੀਆਂ ਲਿਆਓ, ਪੜ੍ਹਿਆ ਕਰੋ, ਸਮਝ ਪਵੇ, ਅਕਲ ਆਵੇ, ਦੁੱਖ ਨਿਵਾਰਨ ਤੋਂ ਜਾਓ। 10 ਭਾਗ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਦੇ, ਲੈ ਆਓ, ਜੇ 15-20 ਪੇਜ ਵੀ ਰੋਜ਼ ਪੜ੍ਹੇ ਤੇ ਕਿੱਥੇ ਗੱਲ ਜਾਏਗੀ, 15-20 ਅੰਗ ਪੜ੍ਹੀ ਚੱਲੋ, ਪੋਥੀਆਂ ਅਰਥਾਂ ਵਾਲੀਆਂ ਨੇ, ਹੌਲੀ ਹੌਲੀ ਪੜ੍ਹਦਿਆਂ ਪੜ੍ਹਦਿਆਂ 10 ਮਿੰਟ ਰੋਜ਼ ਕੱਢ ਲਓ, ਬਸ ਜ਼ਿਆਦਾ ਨਹੀਂ, 15 ਮਿੰਟ ਰੋਜ਼ ਕੱਢ ਲਓ, ਬਸ ਵਾਧੂ 15 ਮਿੰਟ ਹੀ ਕੱਢ, ਇੰਨਾ ਵੀ ਨਹੀਂ ਕੱਢ ਸਕਦੇ, ਕਿਰਪਾ ਕਰ ਦਿਓ ਜੀ, ਕਿਰਪਾ ਕਰ ਦਿਓ, ਇੱਥੇ ਲੰਬੀਆਂ ਲੰਬੀਆਂ ਅਰਦਾਸਾਂ ਦੇਗਾਂ ਚੁੱਕੀ ਫਿਰਦਾ, ਰੁਮਾਲੇ ਚੁੱਕੀ ਫਿਰਦਾ, ਬੜਾ ਕੁਝ ਕਰਦਾ, 15 ਮਿੰਟ ਦੇ ਲਾ ਲਾ, ਕਸੂਰ ਨਾ ਕੱਢੋ ਸਤਿਗੁਰ ਦਾ, ਸਾਡਾ ਕਸੂਰ ਹੈ, ਕਮੀਆਂ ਸਾਡੀਆਂ ਨੇ, ਮਾਲਕ ਦੇ ਤੇਰੇ ਅੰਦਰ ਵਿਖਾ ਦੇਣਗੇ।
ਸਾਹਿਬ ਦਾ ਕਰਨੇ ਨੇ ਦੀਨਾ ਅੰਦਰ ਪਾਰੋ ਜਾਤੀ, ਸਾਹਿਬ ਦਾ ਕਰਨੇ ਨੇ ਦੀਨਾ ਅੰਦਰ ਪਾਰੋ ਜਾਤੀ, ਸਾਹਿਬ ਦਾ ਕਰਨੇ ਨੇ ਦੀਨਾ ਅੰਦਰ ਪਾਰੋ ਜਾਤੀ, ਸਾਹਿਬ ਦਾ ਕਰਨੇ ਨੇ ਦੀਨਾ ਅੰਦਰ ਪਾਰੋ ਜਾਤੀ,
ਸਾਹਿਬ ਗੁਰਬਾਣੀ ਨੂੰ ਪੜ੍ਹਨਾ ਹੈ, ਹੰਕਾਰ ਨਾ ਵਧੇ, ਅਕਲ ਲੈਣ ਲਈ ਪੜ੍ਹਨਾ ਹੈ, ਤੇ ਪੜ੍ਹ ਪੜ੍ਹ ਕੇ ਬੰਦਾ ਜਿੰਨਾ ਮਰਜ਼ੀ ਪੜ੍ਹ ਲਵੇ ਸਮਝਣ ਲਈ ਪੜ੍ਹਨਾ ਹੈ। ਥਾਂ ਥਾਂ ਤੇ ਟੱਕਰਾਂ ਮਾਰਦੇ ਫਿਰਦੇ ਆ, ਸਮਝੋ ਸੱਚੇ ਪਾਤਸ਼ਾਹ ਕਹਿੰਦੇ ਕੀ ਨੇ, ਨਹੀਂ ਤੇ ਨਹਾਉਂਦੇ ਫਿਰੀਏ ਤੀਰਥਾਂ ਤੇ, ਨਹਾਵਣ ਚੱਲੇ ਤੀਰਥੀ ਮਨ ਫੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਪਾਚੜੀ ਸੋਰ, ਨਹਾਵਣ ਕੋ ਤੀਰਥ ਘਨੇ ਮਨ ਮੋਰਾ ਰਹੇ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਮਲਿਆ ਮਨਾ, ਨਹਾਉਣ ਨੂੰ ਤੀਰਥ ਬਹੁਤ ਨੇ, ਕਿੱਥੇ ਕਿੱਥੇ ਨਹਾਉਂਦਾ ਫਿਰੇਗਾ। ਨਾਵਣ ਕਹੋ ਤੀਰਥ ਘਨੇ ਮਨ ਬੌਰਾ ਰੇ, ਪੂਜਣ ਕਹੋ ਬਹੁਦੇਵ, ਨਹਾਉਣ ਨੂੰ ਤੀਰਥ ਬੜੇ ਨੇ, ਪੂਜਣ ਨੂੰ ਕਮਲਿਆ ਮਨਾ ਦੇਵਤੇ ਬੜੇ ਨੇ, ਕਿਹਨੂੰ ਕਿਹਨੂੰ ਮਨਾਉਂਦਾ ਫਿਰੇਗਾ, ਕਿੱਥੇ ਕਿੱਥੇ ਨਹਾਉਂਦਾ ਫਿਰੇਗਾ। ਨਾਵਣ ਕਹੋ ਤੀਰਥ ਘਨੇ ਮਨ ਬੌਰਾ ਰੇ, ਪੂਜਣ ਕਹੋ ਬਹੁਦੇਵ, ਕਹੋ ਕਬੀਰ ਛੂਟਣ ਨਹੀਂ ਮਨ ਬੋਰਾ ਰੇ, ਛੂਟਣ ਹਰ ਕੀ ਸੇਵ। ਕਮਲਿਆ ਮਨਾ ਛੁਟਕਾਰਾ ਤੇਰਾ ਰੱਬ ਨਾਲ ਜੁੜ ਕੇ, ਸੱਚ ਨਾਲ ਜੁੜ ਕੇ, ਪਰਮਾਤਮਾ ਨਾਲ ਜੁੜ ਕੇ ਹੈ, ਤੇ ਚੇਤਾ ਰੱਖਿਓ ਆ ਬੇਨਤੀ ਧਿਆਨ ਨਾਲ ਸਮਝਿਓ। ਸਿੱਖ ਧਰਮ ਵਿੱਚ, ਸਾਡੇ ਸਿੱਖਇਜ਼ਮ ਵਿੱਚ ਤੀਰਥ ਗੁਰੂ ਨੂੰ ਮੰਨਿਆ, ਤੀਰਥ ਗੁਰੂ ਨੂੰ ਮੰਨਿਆ, ਗੁਰੂ ਤੀਰਥ ਹੈ ਸਾਰਿਆਂ ਨਾਲੋਂ ਵੱਡਾ, ਗੁਰੂ ਵਰਗਾ ਤੀਰਥ ਕੋਈ ਨਹੀਂ। ਜੋ ਤੁਮ ਤੀਰਥ ਤੋ ਹਮ ਜਾਤੀ, ਤੂੰ ਤੀਰਥ ਬਣ ਜਾਵੇਂ ਤੇ ਮੈਂ ਜਾਤਰੀ ਬਣ ਜਾ, ਆਖੋ ਸਤਨਾਮ। ਯਾਤਰੀ ਠੀਕ ਹੈ ਆਪਾਂ ਤੀਰਥ ਮੰਨਦੇ ਹਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਤੀਰਥਾਂ ਦੀ ਗੱਲ ਹੋਈ ਹੈ ਤੇ ਜਦੋਂ ਸਤਿਗੁਰੂ ਦੀ ਵਿਚਾਰਧਾਰਾ ਹੈ ਇੱਥੇ ਤੀਰਥ ਗੁਰੂ ਨੂੰ ਮੰਨਿਆ ਹਰਿਮੰਦਰ ਸਾਹਿਬ ਦੇ ਵਿੱਚ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਤੀਰਥ ਗੁਰੂ ਹੈ ਕਿਵੇਂ ਤੁਸੀਂ ਦੱਸੋ ਸਮਝੋ ਜਿਵੇਂ ਹੁਣ ਗੁਰਬਾਣੀ ਦਾ ਪ੍ਰਵਾਨ ਵੀ ਗੁਰ ਗਿਆਨ ਗੁਰੂ ਦਾ ਗਿਆਨ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਆ ਜਿਹੜੇ ਦਸ ਪੁਰਬ ਨੇ ਦਸਵੀਂ ਜੀ ਸੰਗਰਾਂਦ ਜੀ ਪੂਰਨਮਾਸ਼ੀ ਜੀ ਕਹਿੰਦੇ ਗੁਰਬਾਣੀ ਦੇ ਗਿਆਨ ਨਾਲ ਜੁੜਿਆ ਸਾਰੇ ਦਿਨ ਚੰਗੇ ਨੇ ਉਹਨਾਂ ਦੇ ਤੇ ਗੁਰੂ ਦਾ ਗਿਆਨ ਲੈਣਾ ਸਭ ਨਾਲੋਂ ਸੱਚਾ ਤੀਰਥ ਹੈ ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ ਧਿਆਨ ਨਾਲ ਸਮਝੋ ਆਪਾਂ ਇੱਥੇ ਬੈਠੇ ਹਾਂ ਜੇ ਧਿਆਨ ਨਾਲ ਗੁਰਬਾਣੀ ਨੂੰ ਸੁਣ ਰਹੇ ਹਾਂ ਤੇ ਸਮਝ ਲਓ ਤੀਰਥ ਦਾ ਇਸ਼ਨਾਨ ਕਰ ਰਹੇ ਹਾਂ ਤੇ ਜਿਹੜਾ ਬੰਦਾ ਅੱਜ ਸ਼ਰਾਬ ਛੱਡ ਜੇ ਸਮਝ ਲਓ ਉਹਦੇ ਪਾਪ ਲੈ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਸ ਅਜਿਹਾ ਸਮਝ ਲਓ ਵੀ ਆਹ ਤੀਰਥ ਦਾ ਇਸ਼ਨਾਨ ਹੈ ਗੁਰਬਾਣੀ ਦਾ ਗਿਆਨ ਸੱਚਾ ਤੀਰਥ ਹੈ ਤੇ ਜਿਹੜੇ ਬੰਦੇ ਦਾ ਮਨ ਅੱਜ ਨਹਾ ਲਵੇ ਉਹ ਕਵੇ ਮੈਂ ਸ਼ਰਾਬ ਛੱਡੀ ਮੈਂ ਮਾੜੇ ਕੰਮ ਛੱਡੇ ਅੱਜ ਤੋਂ ਬਾਅਦ ਆਪਾਂ ਤਿਆਰ ਹਾਂ ਤੇ ਸਮਝ ਲਓ ਬੰਦੇ ਦੇ ਪਾਪ ਲੈ ਗਏ ਆਹ ਹੋਈ ਨਾ ਗੱਲ ਗੁਰੂ ਦੇ ਗਿਆਨ ਵਿੱਚ ਮਨ ਨਹਾਉਂਦਾ ਹੈ ਬਾਹਰਲੇ ਤੀਰਥਾਂ ਤੇ ਤਨ ਨਹਾਉਂਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਾਹਰਲੇ ਤੀਰਥ ਤੇ ਤਨ ਨਹਾਉਂਦਾ ਹੈ ਗੁਰੂ ਗਿਆਨ ਵਿੱਚ ਮਨ ਨਹਾਉਂਦਾ ਹੈ ਫਿਰ ਬੇਨਤੀ ਸਮਝੋ ਅੰਮ੍ਰਿਤਸਰ ਹਰਿਮੰਦਰ ਸਾਹਿਬ ਆਪਾਂ ਜਾਂਦੇ ਹਾਂ ਸਭ ਨਾਲੋਂ ਵੱਡਾ ਸਾਡਾ ਤੀਰਥ ਆਪਾਂ ਕਿਹਨੂੰ ਮੰਨਦੇ ਹਾਂ ਮੰਨਿਆ ਤੇ ਇਹੀ ਜਾਂਦਾ ਵੀ ਹਰਿਮੰਦਰ ਸਾਹਿਬ ਹੈ ਹਰਿਮੰਦਰ ਸਾਹਿਬ ਦੇ ਸਰੋਵਰ ਹਰਿਮੰਦਰ ਸਾਹਿਬ ਸਭ ਤੋਂ ਵੱਡਾ ਤੀਰਥ ਹੈ ਅੱਛਾ ਸਰੋਵਰ ਹੈ ਸਰੋਵਰ ਦੇ ਸੈਂਟਰ 'ਚ ਕੀ ਹੈ ਬੋਲੋ ਦਰਬਾਰ ਸਾਹਿਬ ਸਰੋਵਰ ਦੇ ਸੈਂਟਰ 'ਚ ਕੀ ਹੈ ਤੇ ਦਰਬਾਰ ਸਾਹਿਬ ਦੇ ਸੈਂਟਰ 'ਚ ਕੀ ਹੈ ਬੋਲੋ ਦਰਬਾਰ ਸਾਹਿਬ ਦੇ ਸੈਂਟਰ 'ਚ ਕੀ ਹੈ ਗੁਰੂ ਗ੍ਰੰਥ ਸਾਹਿਬ ਫਿਰ ਸਿੱਖਾਂ ਦਾ ਤੀਰਥ ਕੀ ਹੋਇਆ ਸਿੱਖਾਂ ਦਾ ਤੀਰਥ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਜੀ ਸਾਨੂੰ ਸਮਝ ਆ ਗਏ ਸਭ ਨਾਲੋਂ ਵੱਡਾ ਤੀਰਥ ਸਾਡਿਆਂ ਸਿੱਖਾਂ ਦਾ ਹਰਿਮੰਦਰ ਸਾਹਿਬ ਹੋਏਗਾ ਤੇ ਹਰਿਮੰਦਰ ਸਾਹਿਬ ਦੇ ਸੈਂਟਰ 'ਚ ਗੁਰੂ ਗ੍ਰੰਥ ਸਾਹਿਬ ਅਸਲ ਵਿੱਚ ਇਹ ਬੜਾ ਵੱਡਾ ਇਸ਼ਾਰਾ ਸੀ ਸਿੱਖੋ ਤੁਹਾਡਾ ਤੀਰਥ ਗੁਰੂ ਗ੍ਰੰਥ ਸਾਹਿਬ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਬੜਾ ਵੱਡਾ ਇਸ਼ਾਰਾ ਸੀ ਸਾਨੂੰ ਇਹ ਬੜਾ ਵੱਡਾ ਇਸ਼ਾਰਾ ਸੀ ਗੁਰੂ ਸਾਹਿਬ ਕਰਕੇ ਗਏ ਅਸੀਂ ਸਮਝ ਹੀ ਨਹੀਂ ਸਕੇ ਜੇ ਅਸੀਂ ਤੁਸੀਂ ਕਹੋਗੇ ਨਾ ਜੀ ਇਹ ਗੱਲ ਤੇ ਹੈ ਨਹੀਂ ਅੱਛਾ ਫਿਰ ਹੈ ਨਹੀਂ ਆਪਾਂ ਸਾਰਿਆਂ ਨੇ ਤੀਰਥ ਨਹਾਤੇ ਆ ਸਾਰੇ ਲੋਕੀ ਪੀਵੀ ਵੀ ਜਾਂਦੇ ਨੇ ਤੀਰਥਾਂ ਤੇ ਨਹਾਈ ਵੀ ਜਾਂਦੇ ਨੇ ਹੋ ਗਿਆ ਭਲਾ ਭਲਾ ਉਹਦਾ ਹੋਇਆ ਜਿਹੜਾ ਸੱਚੇ ਤੀਰਥ ਨਾਲ ਜੁੜੇ ਬਾਹਰਲੇ ਤੀਰਥ ਵਿੱਚ ਤਨ ਨਵਾਓ ਮਾੜੀ ਗੱਲ ਕੋਈ ਨਹੀਂ ਪਰ ਮਨ ਦਾ ਇਸ਼ਨਾਨ ਗੁਰਬਾਣੀ ਗਿਆਨ ਨਾਲ ਜੇ ਨਾ ਕਰਾਇਆ ਤੇ ਤੇਰਾ ਕੱਲੇ ਤੀਰਥਾਂ ਤੇ ਨਹਾਉਣ ਦਾ ਕੋਈ ਫਾਇਦਾ ਨਹੀਂ ਜੇ ਮੈਂ ਵੀ ਅੰਮ੍ਰਿਤਸਰ ਜਾਵਾਂਗਾ ਤੇ ਸਰੋਵਰ 'ਚ ਤੇ ਮੈਂ ਵੀ ਨਹਾਵਾਂਗਾ ਇਹਦਾ ਅਰਥ ਗਲਤ ਕੱਢ ਲੈਂਦੇ ਨੇ ਕਈ ਬੰਦੇ ਵੀ ਮੈਂ ਸਰੋਵਰ ਦੀ ਵਿਰੋਧ ਤਾਂ ਕਰਦਾ ਗਲਤ ਨਹੀਂ ਜੇ ਮੈਂ ਵੀ ਅੰਮ੍ਰਿਤਸਰ ਜਾਵਾਂਗਾ ਤੇ ਮੈਂ ਸਰੋਵਰ 'ਚ ਇਸ਼ਨਾਨ ਕਰਾਂਗਾ ਅਸੀਂ ਦੁਨੀਆਂ ਨੂੰ ਦੱਸਣਾ ਹੈ ਓਏ ਦੁਨੀਆਂ ਦੇ ਲੋਕੋ ਅਸੀਂ ਸਿੱਖ ਭਰਾ ਭਰਾ ਹੁੰਦੇ ਹਾਂ ਅਸੀਂ ਇੱਕ ਪੰਗਤ 'ਚ ਬਹਿ ਕੇ ਰੋਟੀ ਖਾ ਲੈਂਦੇ ਹਾਂ ਤੇ ਅਸੀਂ ਇੱਕੋ ਪਾਣੀ ਨਾਲ ਹੀ ਨਹਾ ਲੈਂਦੇ ਹਾਂ ਸਾਡੇ 'ਚ ਜਾਤ ਪਾਤ ਕੋਈ ਨਹੀਂ ਆਖੋ ਸਤਨਾਮ ਇਹ ਦੁਨੀਆਂ ਨੂੰ ਮੈਸੇਜ ਹੈ ਸਾਡੇ 'ਚ ਅਮੀਰ ਗਰੀਬ ਜਾਤ ਪਾਤ ਵੱਡਾ ਛੋਟਾ ਗੋਤ ਬਰਾਦਰੀ ਕੋਈ ਨਹੀਂ ਅਸੀਂ ਜਿਹੜੇ ਸਿੱਖ ਹੁੰਦੇ ਹਾਂ ਅਸੀਂ ਇੱਕ ਪੰਗਤ ਵਿੱਚ ਬਹਿ ਕੇ ਰੋਟੀ ਖਾ ਲੈਂਦੇ ਹਾਂ ਤੇ ਇੱਕ ਹੀ ਪਾਣੀ ਵਿੱਚ ਨਹਾ ਲੈਂਦੇ ਹਾਂ ਐਡਾ ਵੱਡਾ ਮੈਸੇਜ ਦੱਸੋ ਸਾਂਝੀ ਸਾਂਝੀ ਵਾਲਤਾ ਤਾਂ ਹੈ ਕਿਤੇ ਸਾਂਝੀ ਵਾਲਤਾ ਕਹਿੰਦੇ ਸਾਰੇ ਹੀ ਨਹੀਂ ਸਾਂਝੀ ਵਾਲਤਾ ਹੋਵੇ ਐਡੂ ਵੱਡਾ ਮੈਸੇਜ ਕੀ ਹੈ ਇੱਕ ਸਰੋਵਰ 'ਚ ਨਹਾਉਂਦੇ ਨੇ ਇੱਕ ਪੰਗਤ 'ਚ ਖਾਂਦੇ ਨੇ ਐਡੂ ਵੱਡਾ ਮੈਸੇਜ ਕੀ ਹੈ ਸਾਂਝੀ ਵਾਲਤਾ ਸਾਡੇ ਗੁਰੂ ਸਾਹਿਬ ਨੇ ਦਿੱਤਾ ਪਰ ਸਮਝ ਨਹੀਂ ਨਾ ਸਮਝ ਨਹੀਂ ਨਹਾਈ ਵੀ ਜਾਂਦਾ ਹੈ ਜਾਤਾਂ ਵੀ ਵਰਖੀ ਜਾਂਦਾ ਹੈ ਖਾਈ ਵੀ ਜਾਂਦਾ ਪੰਗਤ 'ਚ ਬਹਿ ਕੇ ਘਰ ਆ ਕੇ ਫਿਰ ਸੀਰੀ ਦੇ ਭਾਂਡੇ ਬਾਹਰ ਰੱਖ ਦੋ ਸੀਰੀ ਦੇ ਭਾਂਡੇ ਵਿੱਚ ਕਿਵੇਂ ਵੜ ਜਾਣਗੇ ਸਾਡੇ ਸੀਰੀ ਸਾਡੇ ਕੋਲ ਕਿਵੇਂ ਬਹਿ ਸਕਦੇ ਉਹ ਯਾਰ ਉਹ ਉਹ ਛੋਟੀ ਜਾਤ ਦਾ ਬੰਦਾ ਅਸੀਂ ਵੱਡੀਆਂ ਦੇ ਖਾ ਕੇ ਪੰਗਤ ਵਿੱਚ ਆਇਆ ਬਰਾਬਰ ਭਾ ਕੇ ਤੇਰਾ ਗੁਰਦੁਆਰਾ ਤੇ ਬੰਦਾ ਹੈ ਉਹ ਤੇ ਗੁਰੂ ਰਾਮਦਾਸ ਨੇ ਤੇ ਪਾਇਆ ਕਮਲਿਆ ਤੂੰ ਨਹੀਂ ਬੰਦਾ ਗੁਰੂ ਨਾਨਕ ਨੇ ਤੇ ਪਾਇਆ ਤੂੰ ਨਹੀਂ ਬੰਦਾ ਤੇਰੇ ਸਤਿਗੁਰ ਨੇ ਤੇ ਪਾਇਆ ਗੁਰੂ ਗੋਬਿੰਦ ਸਿੰਘ ਨੇ ਤੇ ਉਸੇ ਬਾਟੇ 'ਚ ਛਕਾਇਆ ਇੱਕੋ ਬਾਟੇ ਵਿੱਚ ਅੰਮ੍ਰਿਤ ਛੱਕ ਕੇ ਆਉਣ ਵਾਲਿਆ ਜਿੱਦਣ ਤੈਨੂੰ ਅੰਮ੍ਰਿਤ ਛਕਾਇਆ ਸੀ ਉਦਣ ਇੱਕ ਬਾਟੇ 'ਚ ਛਕਾਇਆ ਸੀ ਗੁਰੂ ਨੇ ਵਿਤਕਰਾ ਕੋਈ ਨਹੀਂ ਰੱਖਿਆ ਵਿਤਕਰੇ ਅਸੀਂ ਪਾਏ ਨੇ ਆਖੋ ਸਤਿ ਇਹ ਬੜੇ ਖਤਰਨਾਕ ਚੀਜ਼ ਹੈ ਇਹ ਵਿਤਕਰੇ ਅਸੀਂ ਪਾਏ ਨੇ ਗੁਰੂ ਨੇ ਕੋਈ ਵਿਤਕਰਾ ਨਹੀਂ ਪਾਇਆ ਸਤਿਗੁਰਾਂ ਨੇ ਕੋਈ ਇਹਨਾਂ ਗੱਲਾਂ ਨੂੰ ਨਹੀਂ ਮੰਨਿਆ ਆਪਾਂ ਮੰਨਦੇ ਹਾਂ ਸਤਿਗੁਰੂ ਨਹੀਂ ਮੰਨਦੇ ਇਹ ਜਾਤਾਂ ਅਸੀਂ ਮੰਨਦੇ ਹਾਂ ਸਤਿਗੁਰਾਂ ਨੇ ਇੱਕ ਬਾਟੇ 'ਚ ਖਾ ਕੇ ਆਇਆ ਫਿਰ ਭਾਂਡੇ ਬਾਹਰ ਰੱਖੀ ਜਾਂਦੇ ਇੱਕ ਜਗ੍ਹਾ ਖਾਧਾ ਇੱਕ ਜਗ੍ਹਾ ਨਹਾਤਾ ਹੈ ਇਹ ਸਾਡੇ ਵਾਸਤੇ ਪੂਰਨੇ ਸੀ ਪਰ ਗੁਰੂ ਗਹਿਰੇ ਇਸ਼ਾਰੇ ਕਰਕੇ ਸਤਿਗੁਰੂ ਗਏ ਪਰ ਮਾਫ਼ ਕਰਨਾ ਅਸੀਂ ਸਮਝ ਨਹੀਂ ਸਕਦੇ ਅਸੀਂ ਹਰ ਚੀਜ਼ ਨੂੰ ਪੁੱਠੀ ਲੈ ਲੈਂਦੇ ਹਰ ਚੀਜ਼ ਨੂੰ ਉਲਟ ਲੈਂਦੇ ਇਸ ਕਰਕੇ ਭਾਈ ਸੱਚੇ ਤੀਰਥ ਤੇ ਨਹਾਉਣਾ ਨਾ ਛੱਡੋ ਜਿਹਨੇ ਗੁਰ ਗਿਆਨ ਦਾ ਇਸ਼ਨਾਨ ਨਾ ਕੀਤਾ ਉਹਦਾ ਇਕੱਲਾ ਨਹਾਉਣਾ ਪ੍ਰਵਾਨ ਨਹੀਂ ਹੋਣਾ ਇਹ ਤੇ ਆਪਾਂ ਬਹੁਤ ਵਾਰ ਪੜ੍ਹਦੇ ਹੀ ਹਾਂ ਨਾ
ਤੇਰੇ ਅੰਦਰੋਂ ਮੈਲ ਨਾ ਜਾਵੇ ਨਾਉਂਦਾ ਫਿਰੇ ਤੀਰਥਾਂ ਅੰਦਰੋਂ ਮੈਲ ਨਾ ਜਾਵੇ ਨਾਉਂਦਾ ਫਿਰੇ ਤੀਰਥਾਂ
ਮਨ ਨਾ ਸਾਫ਼ ਹੋਇਆ ਤੇ ਤੀਰਥ ਤੇ ਨਹਾਉਣ ਦਾ ਕੀ ਫਾਇਦਾ ਜੇ ਮਨ ਚੋਂ ਜਾਤਾਂ ਨਾ ਗਈਆਂ ਬਾਹਰ ਇਕੱਠੇ ਨਹਾਉਣ ਦਾ ਕੀ ਫਾਇਦਾ ਜੇ ਮਨ ਚੋਂ ਜਾਤਾਂ ਨਾ ਗਈਆਂ ਤੇ ਪੰਗ ਚ ਬਹਿ ਕੇ ਰੋਟੀ ਖਾਣ ਦਾ ਕੀ ਫਾਇਦਾ? ਮਨ ਵੀ ਤੇ ਸਾਫ਼ ਕਰਨਾ ਹੈ, ਮਨ ਵੀ ਤੇ ਸ਼ੁੱਧ ਕਰਨਾ ਹੈ ਭਾਈ। ਤਾਂ ਕਰਕੇ ਗੁਰੂ ਦੇ ਗਿਆਨ ਨੂੰ ਸੱਚਾ ਤੀਰਥ ਮੰਨੋ। ਆ ਲਾਸਟ ਪੰਕਤੀ ਸੁਣੋ, ਜਦੋਂ ਗੁਰਬਾਣੀ ਦਾ ਗਿਆਨ ਹੁੰਦਾ ਫਿਰ ਵਹਿਮ ਭਰਮ ਮਨ ਦੇ ਡਰ ਦੁੱਖ ਸਭ ਖਤਮ ਹੋ ਜਾਂਦਾ। ਫਿਰ ਪੜੋ ਦੁਬਾਰਾ।
ਗੁਣ ਨਿਦਾਨ ਰਿਦ ਭੀਤਰ ਵਸਿਆ ਤਾਂ ਦੁੱਖ ਭਰਮ ਪਉ ਭਾਗਾ।
ਮਨ ਦੇ ਦੁੱਖ ਭਰਮ ਭਉ ਜਿਹੜਾ ਡਰ ਬਣਿਆ ਹੋਇਆ ਸੀ ਭਾਗਾ ਖਤਮ ਹੋ ਗਿਆ। ਐਵੇਂ ਡਰ ਜਾ ਲੱਗੀ ਜਾਂਦਾ ਕਈਆਂ ਨੂੰ, ਹੋਇਆ ਕੁਛ ਵੀ ਨੀ ਹੁੰਦਾ, ਅੰਦਰੋਂ ਡਰੀ ਜਾਂਦਾ, ਐ ਨਾ ਹੋ ਜੇ ਕਿਤੇ, ਐ ਨਾ ਹੋ ਜੇ ਕਿਤੇ, ਐ ਨਾ ਹੋ ਜੇ। ਕਹਿੰਦੇ ਸਭ ਡਰ ਖਤਮ ਹੋ ਗਏ, ਦੁੱਖ ਖਤਮ ਹੋ ਗਏ, ਮਨ ਨੂੰ ਜਿਹੜੇ ਦੁੱਖ ਚਿੰਬੜੇ ਹੋਏ ਸੀ, ਫਿਰ ਭਰਮ ਵੀ ਲੈ, ਭਰਮ ਵੀ ਖਤਮ ਹੋ ਗਏ ਜਿਹੜਾ ਐਵੇਂ ਭਰਮਾਂ ਵਿੱਚ ਫਸਿਆ ਹੋਇਆ ਸੀ, ਵਹਿਮਾਂ ਭਰਮਾਂ 'ਚ ਪੈ ਕੇ ਦੁਨੀਆ ਬੜੇ ਥਾਂ ਥਾਂ ਤੇ ਧੱਕੇ ਖਾਂਦੀ, ਵਹਿਮਾਂ ਭਰਮਾਂ 'ਚ ਫਸ ਕੇ ਬੜੇ ਲੋਕ ਘਰ ਲਟਾਉਂਦੇ ਨੇ। ਸਭ ਕਹਿੰਦੇ ਭਾਗਾ ਖਤਮ ਹੋ ਗਿਆ, ਨਿਕਲ ਗਿਆ। ਜਦੋਂ ਤੋਂ ਜਪ ਤੇ ਦਰਸ਼ਨ ਭੇਟੇ ਸਾਧੂ, ਜਦੋਂ ਤੋਂ ਗੁਰੂ ਮਿਲਿਆ, ਜਦੋਂ ਤੋਂ ਗੁਰਬਾਣੀ ਨੂੰ ਪੜ੍ਹਨ ਲੱਗੇ, ਉਦੋਂ ਤੋਂ ਅਕਲ ਆਈ।
ਭਈ ਪ੍ਰਾਪਤ ਵਸਤੂ ਅਗੋਚਰ ਰਾਮ ਨਾਮ ਰੰਗ ਲਾਗਾ।
ਪਰਮਾਤਮਾ ਵਿੱਚ ਮੇਰਾ ਮਨ ਲੱਗਣ ਲੱਗ ਗਿਆ। ਭਈ ਪ੍ਰਾਪਤ ਵਸਤ ਅਗੋਚਰ, ਉਹ ਅਗੋਚਰ ਇੰਦਰੀਆਂ ਤੋਂ ਪਰੇ ਹੈ ਜਿਹੜਾ, ਧਿਆਨ ਨਾਲ ਸਮਝੋ। ਅਗੋਚਰ ਕਹਿੰਦੇ ਨੇ ਜਿਹੜਾ ਇੰਦਰੀਆਂ ਦੀ ਪਕੜ ਚ ਨਾ ਆਵੇ। ਇੰਦਰੀਆਂ ਮਤਲਬ ਅੱਖਾਂ ਦੀ ਪਕੜ ਚ ਨਹੀਂ ਆਉਂਦਾ, ਕੰਨਾਂ ਦੀ ਪਕੜ ਚ ਨਹੀਂ ਆਉਂਦਾ, ਜੀਭ ਦੀ ਪਕੜ, ਉਹਦਾ ਟੇਸਟ ਨਹੀਂ, ਕੰਨ ਨਹੀਂ, ਅੱਖ ਨਹੀਂ, ਹੈ ਇੰਦਰੀਆਂ ਤੋਂ ਪਰੇ ਹੈ। ਉਹ ਸੁਰਤ ਦੇ ਸਮਝਣ ਦਾ ਵਿਸ਼ਾ ਹੈ। ਇਹ ਸੁਰਤ ਸਮਝ ਸਕਦੀ ਹੈ, ਸੁਰਤ ਚੇਲਾ ਬਣ ਜਾਵੇ, ਜੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਸੁਰਤ ਡਿਵੈਲਪ ਹੋ ਕੇ ਪਰਮਾਤਮਾ ਨੂੰ ਫੀਲ ਕਰ ਸਕਦੇ। ਜੇ ਆਪਾਂ ਕਹੀਏ ਵੀ ਇਹਦੀ ਪਹੁੰਚ ਤੋਂ ਬਾਹਰ ਹੈ, ਅੱਖਾਂ ਦੀ ਪਹੁੰਚ ਤੋਂ, ਨੱਕ ਦੀ ਸੁੰਘ ਲਾਂਗੇ, ਕੰਨ ਨਾ, ਜੇ ਸੁਰਤ ਜੁੜ ਗਈ ਫਿਰ ਧਿਆਨ ਰੱਖਣਾ, ਫਿਰ ਇਹ ਲੱਗੇਗਾ, ਜੀਭ ਕਹੇਗੀ ਸਾਰੇ ਟੇਸਟ ਤੇਰੇ, ਸਾਰੀ ਮਹਿਕ ਤੇਰੀ ਹੈ, ਅੱਖਾਂ ਕਹਿਣਗੀਆਂ ਸਭ ਕੁਝ ਤੇਰੇ, ਤੂੰ ਸਾਰਿਆਂ ਵਿੱਚ ਤੂੰ ਹੀ ਹੈ, ਫਿਰ ਤੇ ਗੱਲ ਬਣ ਜਾਏਗੀ। ਪਰ ਜੇ ਉਦਾਂ ਕਹੀਏ ਵੀ ਏਦਾਂ ਹੀ, ਏਦਾਂ ਨਹੀਂ, ਏਦਾਂ ਨਹੀਂ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਹ ਅਕਾਲ ਪੁਰਖ ਵਾਹਿਗੁਰੂ। ਉਹ ਜਦੋਂ ਗੁਰਬਾਣੀ ਨਾਲ ਜੁੜੇ ਫਿਰ ਸਮਝ ਪਈ, ਮਲਾਪ ਹੋਇਆ। ਹਾਂਜੀ।
ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ।
ਸੋਗ ਲੋਭ ਮੋਹ ਥਾਕਾ, ਸੋਗ ਜਿਹੜਾ ਅੰਦਰ ਬਣਿਆ ਰਹਿੰਦਾ ਸੀ ਖਤਮ ਹੋ ਗਿਆ, ਸੋਗ ਹਰ ਵੇਲੇ ਬਣਿਆ, ਲੋਭ ਮੋਹ ਖਤਮ ਹੋ ਗਿਆ, ਥਾਕਾ ਖਤਮ ਹੋ ਗਿਆ। ਚਿੰਤ ਅਚਿੰਤਾ ਸੋਚ ਅਸੋਚਾ, ਚਿੰਤਾ ਲੱਗੀ ਰਹਿੰਦੀ ਸੀ, ਫਿਕਰ ਲੱਗੇ ਰਹਿੰਦੇ ਸੀ, ਬੇਫਿਕਰੀ ਹੋ ਗਈ। ਚਿੰਤ ਅਚਿੰਤਾ ਸੋਚ ਅਸੋਚਾ, ਜਿਹੜੀ ਹਰ ਵੇਲੇ ਸੋਚ ਜੀ ਲੱਗੀ ਰਹਿੰਦੀ ਸੀ ਹੁਣ ਉਹ ਵੀ ਖਤਮ ਹੋ ਗਈ, ਚਿੰਤਾ ਲੱਗੀ ਰਹਿੰਦੀ ਸੀ ਉਹ ਵੀ ਖਤਮ ਹੋ ਗਈ, ਸੋਗ ਜਿਹਾ ਬਣਿਆ ਰਹਿੰਦਾ ਸੀ ਖਤਮ ਹੋ ਗਿਆ, ਮਨ ਦਾ ਸੋਗ ਜਿਹਾ ਨਿਕਲ ਗਿਆ, ਹੁਣ ਕੌਨਫੀਡੈਂਸ ਆ ਗਿਆ, ਜਿਹਨੂੰ ਅਸੀਂ ਗੁਰਮਤਿ ਵਿੱਚ ਕਹਿੰਦੇ ਹਾਂ ਚੜ੍ਹਦੀ ਕਲਾ, ਕੌਨਫੀਡੈਂਸ। ਗੁਰਬਾਣੀ ਤੋਂ ਬਾਅਦ ਗੁਰੂ ਨਾਲ ਜੁੜ ਕੇ ਐ ਕਾਇਮ ਜਿਹਾ ਹੋ ਗਿਆ ਮਨ, ਅਕਲ ਆ ਗਈ ਨਾ, ਅਕਲ, ਅਕਲ ਨਾਲ ਕਾਇਮ ਹੋ ਹੀ ਜਾਈਦਾ। ਹੁਣ ਸਿੱਧੀ ਜੀ ਗੱਲ ਲੈ ਲਓ ਵੀ ਇੱਕ ਬੰਦਾ ਉਹ ਹੈ ਜਿਹੜਾ ਚਾਰ ਅਖਬਾਰਾਂ ਸਵੇਰੇ ਰੋਜ਼ ਪੜ੍ਹਦਾ, ਚਾਰ ਅਖਬਾਰ ਲਵਾਏ ਨੇ ਰੋਜ਼ ਪੜ੍ਹਦਾ, ਨਿਊਜ਼ ਪੇਪਰ, ਮੈਂ ਅਜੀਤ ਵੀ ਪੜ੍ਹਿਆ, ਮੈਂ ਟ੍ਰਿਬਿਊਨ ਵੀ ਪੜ੍ਹ ਕੇ ਆਇਆ, ਮੈਂ ਜਗਬਾਣੀ ਵੀ ਪੜ੍ਹਿਆ, ਮੈਂ ਸਪੋਕਸਮੈਨ ਵੀ ਪੜ੍ਹਿਆ, ਚਾਰ ਅਖਬਾਰ ਲਵਾ ਕੇ ਘਰੋਂ ਪੜ੍ਹ ਕੇ ਆਇਆ ਤੇ ਸੱਥ ਜਾ ਕੇ ਬਹਿ ਗਿਆ ਗੱਲਾਂ ਕਰਦਾ। ਹੁਣ ਸਾਰੇ ਬੰਦੇ ਬੈਠੇ ਨੇ, ਪੰਜ ਸੱਤ ਹੋਰ ਵੀ ਨੇ ਤਾਸ਼ ਖੇਡਣ ਵਾਲੇ ਆ ਗਏ। ਹੁਣ ਹਰ ਪਿੰਡ 'ਚ ਹੀ ਹੁੰਦਾ ਹੀ ਨਾ, ਲੰਚ ਟਾਈਮ ਜਾਣਗੇ 3 ਵਜੇ, ਜਿਵੇਂ ਬੜਾ ਕੰਮ ਕਰਕੇ ਆਏ ਨੇ, 3 ਵਜੇ ਚਾਹ ਪੀਣ ਦੇਣ ਵਾਲੀ, ਫਿਰ ਉੱਥੇ ਹੀ ਆ ਕੇ ਬਹਿ ਜਾਂਦੇ ਨੇ। ਏਦਾਂ ਹੁੰਦਾ ਹੈ, ਆਪਾਂ ਹੁਣ ਆਮ ਵਿਹਲੇ ਹੀ ਆ ਵੀ ਆਹੀ ਕੰਮ ਕਰਨਾ, ਜਾਂ ਫਿਰ ਹੁਣ ਰੈਲੀਆਂ ਰੂਲੀਆਂ ਹੋਈਆਂ ਸੀ, ਇੱਧਰ ਨੂੰ ਤੁਰ ਪੋ, ਚਲੋ ਵੀ ਹੋਰ ਨੀ ਕੋਈ, ਚਲੋ ਕੀ ਪਤਾ ਡੱਬਾ ਹੀ ਮਿਲ ਜਾਏ, ਉਹ ਕੀ ਪਤਾ ਲੱਗਦਾ ਬੋਤਲਾਂ ਵੀ ਵੰਡ ਦੇਣ, ਕਿਉਂ ਚੱਲਦਾ ਹੀ ਹੈ ਕੰਮ, ਕਈ ਸਾਹਮਣੇ ਕਈ ਗੁਪਤ, ਕਈ ਸਾਹਮਣੇ ਹੋ ਰਿਹਾ ਕਈ ਗੁਪਤ ਹੋ ਰਿਹਾ। ਅੱਜ ਕੱਲ੍ਹ ਗੁਪਤ ਰਹਿੰਦਾ ਨਹੀਂ, ਆਖੋ ਸਤਨਾਮ, ਲੀਡਰੋ ਸਿਆਣੇ ਹੋ ਜਾਓ, ਹੁਣ ਗੁਪਤ ਰਹਿਣਾ ਨਹੀਂ ਕੁਛ ਤੁਹਾਡਾ, ਹੁਣ ਨਹੀਂ ਗੁਪਤ ਰਹਿਣਾ, ਸਭ ਪਤਾ ਲੱਗ ਜਾਣਾ। ਜਨਤਾ ਵੀ ਸਿਆਣੀ ਹੈ, ਬਾਕੀ ਆ ਹਰ ਇੱਕ ਦੇ ਹੱਥ 'ਚ ਤਿੰਨਾ ਫੋਨ ਫੜਿਆ ਤੇ ਅੱਜ ਕੱਲ੍ਹ ਗੁਪਤ ਨਹੀਂ ਕੁਝ ਰਹਿੰਦਾ, ਸਿਆਣੇ ਬਣ। ਫਿਰ ਆਪਾਂ ਵਿਹਲੇ ਹਾਂ ਜੀ, ਆਪਾਂ ਕਰਨਾ ਕੀ ਹੈ ਫਿਰ, ਹੋਰ ਕੀ ਕਰੀਏ। ਤਿੰਨ ਮਹੀਨੇ ਫਸਲ ਬੀਜ ਲਈ ਮੁੜ ਕੇ ਵਿਹਲੇ, ਫਿਰ ਮਾੜਾ ਮੋਟਾ ਪਾਣੀ ਪੂਣੀ ਲਾਉਣਾ ਹੁੰਦਾ, ਜਿੱਦੇ ਵਾਰੀ ਆਈ ਲਾ ਲਾਂਗੇ, ਵਿਹਲੇ ਹੀ ਆ ਹੁਣ। ਫਸਲ ਆਪਣੇ ਗੇੜਾ ਗੂੜਾ ਮਾੜਾ ਮੋਟਾ ਮਾਰੋ, ਘੰਟਾ ਕੁ ਪੱਠੇ ਦੇ ਉੱਤੇ ਪਾ ਲਓ, ਮੁੜ ਕੇ ਫਿਰ ਵਿਹਲੇ। ਤਾਸ਼ ਹੀ ਖੇਡਣੀ ਆ, ਕੰਮ ਤੇ ਹੈ ਨਹੀਂ ਕੋਈ। ਬਾਣੀ ਪੜ੍ਹਦਾ, ਸੁਖਮਣੀ ਸਾਹਿਬ ਪੜ੍ਹਦਾ, ਬਹਿ ਕੇ ਕਥਾ ਸੁਣਦਾ। ਸਾਰੀ ਜ਼ਿੰਦਗੀ ਜਿੰਨੇ ਤਾਸ਼ਾਂ ਤੇ ਟਾਈਮ ਲਾਇਆ, ਇੰਨੇ ਗੁਰਬਾਣੀ ਤੇ ਲਾਇਆ ਹੁੰਦਾ, ਕਿਤੇ ਦੀ ਕਿਤੇ ਪਹੁੰਚ ਜਾਂਦਾ। ਸਹੀ ਗੱਲ ਕਹਿ ਰਹੇ ਹਾਂ ਅਸੀਂ, ਆ ਤਾਸ਼ਾਂ ਖੇਡਣ ਵਾਲੇ ਪਾਸੇ ਲੱਗ ਜਾਂਦੇ, ਇੱਥੇ ਬਹਿੰਦਾ ਮੈਂ ਆ ਕੇ। ਸਾਰੀ ਦੁਨੀਆ ਕਿਵੇਂ, ਸਾਰੀ ਦੁਨੀਆ 'ਚ ਗਿਆ ਮੈਂ ਤੇ ਇਸ ਪਾਸੇ ਲੱਗ ਕੇ ਤਾਸ਼ ਖੇਡ ਕੇ ਟਾਈਮ ਲੰਘਦਾ, ਕਿਤੇ ਸਾਰਾ ਸਾਰਾ ਦਿਨ ਲੰਘਾ ਦਿੰਦੇ। ਕਹਿੰਦੇ ਉਹ ਕੀ ਕਰਦਾ, ਟਾਈਮ ਤਾਂ ਪਾਸ ਕਰਨਾ ਹੀ ਆ, ਹੁਣ ਹੋਰ ਕੀ ਕਰੀਏ, ਟਾਈਮ ਪਾਸ ਕਰਦੇ ਹਾਂ। ਉਹ ਟਾਈਮ ਨੂੰ ਤੂੰ ਕੀ ਪਾਸ ਕਰੇਗਾ, ਟਾਈਮ ਤੈਨੂੰ ਪਾਸ ਕਰਕੇ ਲੰਘ ਜਾਣਾ, ਇੱਕ ਦਿਨ ਤੈਨੂੰ ਪਾਸ ਕਰਦਾ ਸਮਾਂ, ਤੂੰ ਪਾਸ ਕੀ ਕਰੇਗਾ ਸਮੇਂ। ਆਹੀ ਕੰਮ ਰਹਿ ਗਿਆ ਸਾਡੇ ਕੋਲ, ਬਸ ਆਹੀ ਹੈ ਜੀ, ਬਸ ਬੈਠੇ ਵਿਹਲੇ ਕਰੀਏ ਕੀ। ਹੁਣ ਮੇਰੀ ਗੱਲ ਸੁਣਿਓ, ਤਾਸ਼ਾਂ ਵਾਲੇ ਬਹਿ ਗਏ ਆ ਕੇ, ਇੱਕ ਉਹ ਹੈ ਜਿਹੜਾ ਚਾਰ ਅਖਬਾਰਾਂ ਸਵੇਰੇ ਪੜ੍ਹ ਕੇ ਆਇਆ ਹੈ, ਤੇ ਇੱਕ ਉਹ ਹੈ ਜਿਹੜਾ ਬਸ ਸਿੱਧਾ ਹੀ ਆ ਗਿਆ, ਉਹਨੂੰ ਪਤਾ ਹੀ ਨਹੀਂ ਅਖਬਾਰ ਅਖਬੂਰ ਪੜ੍ਹਨ ਦਾ, ਵੀ ਚੱਲ ਪੜ੍ਹਨਾ ਆਉਂਦਾ ਫਿਰ ਵੀ ਨਹੀਂ ਪੜ੍ਹਦਾ। ਚਲੋ ਹੁਣ ਇੱਕ ਤੁਸੀਂ ਦੇਖੋਗੇ ਕਿਤੇ ਇੱਦਾਂ ਨੀਵੀਂ ਪਾ ਕੇ ਸੁਣਦਾ, ਹਾਂਜੀ ਉਹ ਫਿਰ ਇੱਦਾਂ ਚੌੜਾ ਹੋ ਕੇ, ਓਬਾਮਾ ਇੱਦਾਂ ਕਹਿੰਦਾ, ਮੋਦੀ ਇਉਂ ਕਹਿੰਦਾ, ਪਾਕਿਸਤਾਨ ਵਾਲਾ ਇੱਦਾਂ ਪ੍ਰਧਾਨ ਮੰਤਰੀ ਬੋਲਦਾ, ਫਲਾਣੇ ਮੰਤਰੀ ਦਾ ਆਹ ਬਿਆਨ। ਤੁਸੀਂ ਹੈਰਾਨ ਹੋ ਜਾਓਗੇ, 15 ਬੰਦਿਆਂ ਵਿੱਚ ਇਕੱਲੇ ਹੀ ਗੱਲ ਨਹੀਂ ਕਰਨ ਦਿੰਦਾ, ਕਿਉਂਕਿ ਪੜ੍ਹ ਕੇ ਆਇਆ, ਉਹਨੂੰ ਨੌਲੇਜ ਹੈ, ਤੇ ਬਾਕੀ ਸਾਰੇ ਨੀਵੀਆਂ ਜੀਆਂ ਪਾ ਕੇ ਬੈਠੇ ਨੇ, ਸੁਣ ਰਹੇ ਨੇ। ਇਹ ਨਹੀਂ ਪਤਾ ਆਉਣ ਵਾਲੇ ਸਮੇਂ 'ਚ ਸਰਪੰਚ ਵੀ ਉਹੀ ਬਣ ਜੇ, ਆਖੋ ਸਤਨਾਮ। ਬਹੁਤ ਤੇਜ਼ ਹੈ, ਬਣ ਸਕਦਾ। ਆਪਾਂ ਥੱਲੇ, ਆਪਾਂ ਨੂੰ ਪਤਾ ਹੀ ਨਹੀਂ ਵੀ ਗ੍ਰਾਂਟਾਂ ਗਰੁੰਟਾਂ ਇਹ ਸਿਸਟਮ, ਕਿ ਆਪਾਂ ਨੂੰ ਪਤਾ ਹੀ ਕੱਖ ਨਹੀਂ। ਹੁਣ ਉਹ ਪੜ੍ਹਦਾ ਹੈ, ਮੇਰੇ ਕਹਿਣ ਦਾ ਮਤਲਬ ਕੀ ਹੈ ਵੀ ਗਿਆਨ ਵੀ ਬੰਦੇ ਨੂੰ ਨਸ਼ਾ ਕਰਦਾ ਹੈ, ਨਸ਼ਾ ਹੈ ਗਿਆਨ ਦਾ, ਨੌਲੇਜ ਦਾ। ਬਾਕੀ ਵੀ ਜਨਰਲ ਨੌਲੇਜ ਹੋਣੀ ਵੀ ਠੀਕ ਹੈ, ਕਾਮਨ ਸੈਂਸ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ, ਪਰ ਸਭ ਨਾਲੋਂ ਵੱਡੀ ਗੱਲ ਹੈ ਗੁਰਬਾਣੀ ਦਾ ਗਿਆਨ ਵੀ ਸਭ ਤੋਂ ਵੱਡਾ ਕੰਫੀਡੈਂਸ ਚੜ੍ਹਦੀ ਮਨ ਦੀ ਚੜ੍ਹਦੀ ਕਾਇਮ ਰੱਖੇਗਾ ਤੁਹਾਨੂੰ ਗੁਰਬਾਣੀ ਦਾ ਗਿਆਨ। ਇੰਨਾ ਕਾਇਮ ਕਰ ਦੂ ਤੈਨੂੰ ਮਾਫ ਕਰਨਾ, ਲਾਸ਼ ਘਰ ਵਿੱਚ ਪਈ ਹੋਏਗੀ ਤਾਂ ਵੀ ਕਾਇਮ ਰਹੇਗਾ, ਸਤਨਾਮ। ਇੰਨਾ ਕਾਇਮ, ਪਰ ਗੁਰਬਾਣੀ ਨੂੰ ਸਮਝੀਏ ਤਾਂ ਇਸ ਪਾਸੇ ਘਾਟੀ ਘਾਟੀ ਕੋਈ ਕੋਈ ਤੁਰਦਾ ਭਾਈ, ਕੋਟਨ ਮੈਂ ਨਾਨਕ ਕਹੂ ਨਾਰਾਇਣ ਕੋਈ ਹੁੰਦਾ ਕਰੋੜਾਂ ਚ, ਕੋਈ ਕੋਈ ਹਰੇਕ ਨਹੀਂ ਤੁਰਦਾ। ਮਨ ਨਹੀਂ ਲੱਗਦਾ, ਲਗਨ ਨਹੀਂ ਲੱਗਦੀ, ਦਿਲ ਨਹੀਂ ਲੱਗਦਾ, ਕਾਲਾ ਪੈਂਦਾ ਜੀ ਕਾਲਾ ਪੈਂਦਾ। ਦੂਜੇ ਪਾਸੇ ਪੁੱਠੇ ਪਾਸੇ ਜਿੰਨਾ ਮਰਜ਼ੀ ਥੋੜੀ। ਹਾਂਜੀ ਅਗਲੀ ਪੰਕਤੀ ਸੁਣੇ,
ਹਉ ਮੈਂ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬੇਬਾਕਾ।
ਕਈ ਬੰਦੇ ਬੜੇ ਬੇਬਾਕ ਹੁੰਦੇ ਨੇ, ਬੇਪਰਵਾਹ ਹੁੰਦੇ ਨੇ, ਬੇਬਾਕ ਨੇ, ਡਰ ਹੁੰਦੇ ਨੇ। ਕਹਿੰਦੇ ਗੁਰੂ ਨੇ ਇਹੋ ਜੀ ਕਿਰਪਾ ਕਰਤੀ, ਕਹਿੰਦੇ ਜਮਾਂ ਤੋਂ ਬੇਬਾਕਾ, ਅਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਮ ਜਿਹੜੇ ਸਾਨੂੰ ਚਿੰਬੜੇ ਹੋਏ ਸੀ, ਕਹਿੰਦੇ ਬੇਬਾਕ ਕਰਤਾ ਗੁਰੂ ਨੇ, ਨਿਡਰ ਕਰਤਾ, ਡਰਦਾ ਹੀ ਨਹੀਂ, ਹੁਣ ਨਹੀਂ ਨੇੜੇ ਆਉਂਦੇ। ਕਿਉਂ ਨਹੀਂ ਆਉਂਦੇ? ਜਬ ਤੇ ਦਰਸ਼ਨ ਭੇਟੇ ਸਾਧੂ, ਜਦੋਂ ਤੋਂ ਗੁਰੂ ਮਿਲਿਆ, ਜਦੋਂ ਤੋਂ ਅਕਲ ਆਈ, ਲੈ ਹੁਣ ਨਹੀਂ ਨੇੜੇ ਆ ਸਕਦਾ ਕੋਈ, ਬੇਬਾਕ ਹੋ ਗਿਆ ਅਕਲ ਆ ਗਿਆ। ਲਾਸਟ ਬੰਦੀ,
ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ।
ਮਨ ਗੁਰੂ ਦੀ ਟਹਿਲ ਕਰਦਾ, ਗੁਰੂ ਦੀ ਸੇਵਾ ਕਰਦਾ, ਤੇ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਆਗਿਆ ਨੂੰ ਮੰਨਣ ਲੱਗ ਗਿਆ। ਹੁਣ ਭਾਣੇ 'ਚ ਚੱਲਦਾ ਮਨ, ਜਦੋਂ ਤੋਂ ਲੱਗਿਆ ਬਸ ਉਸ ਤੋਂ ਬਾਅਦ ਕਿਰਪਾ ਹੋ ਗਈ। ਹਾਂਜੀ,
ਕਹੋ ਨਾਨਕ ਜਿਨ ਜਮ ਤੇ ਕਾਟੇ, ਤਿਸ ਗੁਰ ਕੈ ਕੁਰਬਾਣੀ।
ਜਿਹਨੇ ਜਮਾਂ ਤੋਂ ਕੱਢ ਲਿਆ ਮੇਰੀ ਸੁਰਤ ਨੂੰ, ਇਹਨਾਂ ਵਕਾਰਾਂ ਤੋਂ ਬਚਾ ਲਿਆ ਜਿਹਨੇ, ਉਹ ਗੁਰੂ ਤੋਂ ਕੁਰਬਾਨ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਦਿਨ ਵਿੱਚ ਕਈ ਕਈ ਵਾਰੀ ਸਦਕੇ ਜਾਵਾਂ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਗੁਰੂ ਸਾਡਾ ਆਪਾਂ ਦੇਵ ਤੇ ਪੂਜਣੇ ਨਹੀਂ ਗੁਰਬਾਣੀ ਤੋਂ ਗਿਆਨ ਲੈ ਕੇ ਦੇਵ ਤੇ ਬਣਨਾ ਤੇ ਗੁਰੂ ਜੀ ਸਾਡੇ ਦੇਵ ਤੇ ਬਣਾਉਣਗੇ ਭਾਈ ਤੇ ਜਦੋਂ ਆਪਾਂ ਦੇਵ ਤੇ ਬਣ ਗਏ ਘਰ 'ਚ ਚਾਰ ਜੀ ਰਹਿੰਦੇ ਨੇ ਤੇ ਚਾਰੇ ਦੇ ਚਾਰੇ ਗੁਰਬਾਣੀ ਪੜ੍ਹਦੇ ਦੈਵੀ ਗੁਣ ਆ ਗਏ ਮਾੜੇ ਮੱਤ ਛੱਡਤੀ ਮਾੜੇ ਕੰਮ ਛੱਡਤੇ ਦੈਵੀ ਗੁਣ ਜ਼ਿੰਦਗੀ 'ਚ ਆ ਗਏ ਤੇ ਦੇਵਤੇ ਕਿੱਥੇ ਰਹਿੰਦੇ ਨੇ ਬੋਲੋ ਦੇਵਤੇ ਕਿੱਥੇ ਰਹਿੰਦੇ ਨੇ ਸਵਰਗਾਂ 'ਚ ਆਪਾਂ ਇਦਾਂ ਹੀ ਸੁਣਿਆ ਆਪਾਂ ਜਦੋਂ ਗੁਰਬਾਣੀ ਪੜ੍ਹ ਕੇ ਦੇਵਤੇ ਬਣ ਕੇ ਜਿਹੜੇ ਘਰ 'ਚ ਰਹੋਗੇ ਘਰ ਸਵਰਗ ਬਣ ਗਿਆ ਆ ਧਰਤੀ ਨੂੰ ਗੁਰੂ ਜੀ ਗੁਰਬਾਣੀ ਦੇ ਗਿਆਨ ਤੇ ਚੱਲਦੇ ਆਪਾਂ ਸਾਰੇ ਗੁਰਬਾਣੀ ਦਾ ਗਿਆਨ ਜਿਵੇਂ ਜਿਵੇਂ ਫੈਲੇਗਾ ਲੋਕ ਦੇਵਤੇ ਬਣਨਗੇ ਤੇ ਧਰਤੀ ਸਵਰਗ ਬਣ ਜਾਏਗੀ ਜਿਉਂਦਿਆਂ ਦਾ ਸਵਰਗ ਧਰਤੀ ਬਣ ਸਕਦੀ ਹੈ ਜੇ ਗੁਰਬਾਣੀ ਦਾ ਗਿਆਨ ਲੈ ਕੇ ਬੰਦੇ ਦੇਵਤੇ ਬਣ ਜਾਣ ਤੇ ਬੰਦੇ ਦੇਵਤੇ ਬਣ ਜਾਣਗੇ ਧਰਤੀ ਸਵਰਗ ਬਣ ਜਾਏਗੀ ਗੁਰਬਾਣੀ ਨਾਲੋਂ ਟੁੱਟ ਕੇ ਬੰਦਾ ਭੂਤ ਪ੍ਰੇਤ ਬਣ ਜਾਂਦਾ ਤੇ ਧਰਤੀ ਨਰਕ ਬਣ ਜਾਂਦੀ ਹੈ ਬੰਦਾ ਵਿਗੜ ਕੇ ਭੂਤ ਬਣਦਾ ਹੈ ਸੁਧਰ ਕੇ ਦੇਵਤਾ ਬਣਦਾ ਹੈ ਬੰਦਾ ਵਿਗੜ ਕੇ ਜੰਮ ਬਣਦਾ ਹੈ ਸੁਧਰ ਕੇ ਦੇਵਤਾ ਬਣਦਾ ਹੈ ਬੰਦਾ ਵਿਗੜ ਕੇ ਜਿੰਨ ਬਣਦਾ ਹੈ ਸੁਧਰ ਕੇ ਦੇਵਤਾ ਬਣ ਜਾਂਦਾ ਹੈ ਬੰਦਾ ਹੀ ਬਣਦਾ ਹੈ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ ਕਹਿੰਦੇ ਸਾਰਾ ਟੱਬਰੀ ਜਿੰਨ ਜਿੰਨੀ ਆਉਂਦਾ ਹੈ ਕਿਉਂਕਿ ਰੱਬ ਨਾਲੋਂ ਟੁੱਟੇ ਹੋਏ ਨੇ ਜਹਿ ਘਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਹੇ ਤਹਿ ਘਰ ਮਰਹਟ ਸਾਰ ਕੇ ਭੂਤ ਵਸਹਿ ਤਿੰਨ ਮਾਹੇ ਬੰਦਾ ਸੱਚ ਨਾਲੋਂ ਗੁਰਬਾਣੀ ਨਾਲੋਂ ਟੁੱਟ ਕੇ ਬੰਦਾ ਹੀ ਭੂਤ ਬਣ ਜਾਂਦਾ ਹੈ ਤੇ ਗੁਰਬਾਣੀ ਨਾਲ ਜੁੜ ਕੇ ਬੰਦਾ ਹੀ ਦੇਵਤਾ ਬਣ ਜਾਂਦਾ ਹੈ ਬੰਦਾ ਹੀ ਦੇਵਤਾ ਹੈ ਬੰਦਾ ਹੀ ਭੂਤ ਹੈ ਵਿਗੜ ਕੇ ਜਿਵੇਂ ਹੁਣ ਵੇਖੋ ਸ਼ਰਾਬ ਪੀ ਕੇ ਆਉਂਦਾ ਮਾਂ ਨੂੰ ਕੁੱਟਦਾ ਘਰ ਵਾਲੀ ਨੂੰ ਕੁੱਟਦਾ ਤੇ ਆਪਾਂ ਕਹਾਂਗੇ ਹਾਏ ਵਿਚਾਰੀ ਤੱਤੀ ਨੂੰ ਇਹ ਤੇ ਭੂਤ ਹੀ ਚਿੰਬੜਿਆ ਹੋਇਆ ਰੋਜ਼ ਲੜਦਾ ਆਪਾਂ ਕਹਾਂਗੇ ਜੇ ਮਾਂ ਨੂੰ ਆ ਕੇ ਰੋਜ਼ ਲੜਾਈ ਕਰਦਾ ਮਾਂ ਨਾਲ ਗਾਲਾਂ ਕੱਢਦਾ ਤਾਂ ਆਪਾਂ ਕਹਾਂਗੇ ਇਹ ਵਿਚਾਰੀ ਨੂੰ ਪ੍ਰੇਤ ਚਿੰਬੜਿਆ ਹੋਇਆ ਰੋਜ਼ ਹੀ ਗੱਲ ਪੈ ਜਾਂਦਾ ਘਰ ਵਾਲਾ ਘਰ ਵਾਲੀ ਰੋਜ਼ ਆ ਕੇ ਕੁੱਟਣ ਲੱਗ ਜਾਂਦਾ ਤੇ ਆਪਾਂ ਕਹਿ ਹੀ ਸਕਦੇ ਹਾਂ ਇਹਨੂੰ ਭੂਤ ਚਿੰਬੜ ਗਿਆ ਇਹਦੀ ਸਾਰੀ ਜ਼ਿੰਦਗੀ ਕਈਆਂ ਨੂੰ ਸਾਰੀ ਜ਼ਿੰਦਗੀ ਭੂਤ ਚਿੰਬੜੇ ਰਹਿੰਦੇ ਨੇ ਜਿਉਂਦੇ ਭੂਤ ਤੇ ਤੁਸੀਂ ਚਲੋ ਬੀਬੀਆਂ ਵੀ ਘੱਟ ਨੀ ਕਈ ਬੀਬੀਆਂ ਭੂਤ ਨੀ ਆ ਕਈ ਬੰਦਿਆਂ ਨੂੰ ਚਿੰਬੜੀਆਂ ਹੋਈਆਂ ਐਂ ਕਹਿ ਲਓ ਇਹ ਕਿਉਂਕਿ ਗੱਲ ਦੋਵਾਂ ਵਾਸਤੇ ਹੈ ਵੀ ਬੀਬੀ ਦਾ ਹੀ ਜੀਵਨ ਏਦਾਂ ਦਾ ਨੀ ਉਹ ਹਰ ਵੇਲੇ ਲੜੀ ਟੁਰੀ ਜਾਂਦੀ ਹੈ ਨਾ ਉਹ ਕਹਿੰਦਾ ਮੈਂ ਪਾਠ ਕਰਨਾ ਕਿਹਨੇ ਮੈਂ ਕਰ ਨਹੀਂ ਦੇਣਾ ਮੈਂ ਅੰਮ੍ਰਿਤ ਛਕਣਾ ਕਹਿੰਦੀ ਮੈਂ ਨਹੀਂ ਛਕਦੀ ਤੂੰ ਛਕ ਲੈ ਕੱਲਾ ਉਹ ਸੁਧਰਨਾ ਚਾਹੁੰਦਾ ਉਹ ਸੁਧਰਨਾ ਨਹੀਂ ਚਾਹੁੰਦੀ ਫਿਰ ਆਪਾਂ ਕਹਿ ਹੀ ਸਕਦੇ ਨੇ ਵਿਚਾਰੇ ਨੂੰ ਭੂਤ ਨਹੀਂ ਚਿੰਬੜੀ ਐਂ ਕਹਿ ਸਕਦੇ ਹਾਂ ਉਹ ਕੱਲੀਆਂ ਬੀਬੀਆਂ ਵਾਸਤੇ ਨਹੀਂ ਬੰਦਿਆਂ ਵਾਸਤੇ ਬੰਦਿਆਂ ਦੋਨੇ ਗੱਲਾਂ ਨੇ ਵਿਗੜ ਕੇ ਭਾਈ ਭੂਤ ਬਣ ਗਿਆ ਸੁਧਰ ਕੇ ਦੇਵਤਾ ਬਣ ਗਿਆ ਤੇ ਜਿੱਥੇ ਦੋਵੇਂ ਜਣੇ ਦੇਵਤੇ ਤੇ ਘਰ ਸਵਰਗ ਬਣ ਗਿਆ ਜਿੱਥੇ ਸਾਰਾ ਟੱਬਰ ਚ ਦੈਵੀ ਗੁਣ ਆ ਗਏ ਤੇ ਸਾਰਾ ਘਰ ਹੀ ਸਾਡਾ ਸਵਰਗ ਬਣ ਗਿਆ ਹੋਰ ਸਵਰਗ ਕਿਹੜਾ ਆ ਜਿਉਂਦਿਆਂ ਦਾ ਸਵਰਗ ਆ ਦੂਜਾ ਜਿਹੜਾ ਸਵਰਗ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਅਗਲਾ ਸਵਰਗ ਅਗਲਾ ਨਰਕ ਇਹ ਤੇ ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕਹਿ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆ ਕਿਆ ਨਰਕ ਕਿਆ ਸੁਰਗ ਵਿਚਾਰਾ ਕਿਹੜਾ ਨਰਕ ਤੇ ਕਿਹੜਾ ਸਵਰਗ ਜਿਹੜਾ ਪੁਜਾਰੀ ਨੇ ਬਣਾਇਆ ਅੱਗੇ ਸਵਰਗ ਮਿਲੂ ਅੱਗੇ ਅੱਗੇ ਇਦਾਂ ਮਿਲੂ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਕਹਿੰਦੇ ਰਾਧੀ ਕਰਦੇ ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰਪ੍ਰਸਾਦੇ ਜਦੋਂ ਤੋਂ ਗੁਰੂ ਦਾ ਗਿਆਨ ਲੈ ਲਿਆ ਕਹਿੰਦੇ ਪਤਾ ਲੱਗ ਗਿਆ ਕਾਨ ਨਾ ਕੱਢਦੇ ਕਹਿੰਦੇ ਨਕਲੀ ਸਵਰਗ ਤੇ ਨਰਕ ਵਾਲਿਆਂ ਦੀ ਗੱਲਾਂ ਕਰਨ ਵਾਲਿਆਂ ਦੀ ਤੇ ਅਸੀਂ ਸੁਣਿਓ ਆ ਗੱਲ ਨਕਲੀ ਸਵਰਗ ਤੇ ਨਰਕ ਦੀਆਂ ਜਿਹੜੇ ਗੱਲਾਂ ਕਰਦੇ ਨੇ ਮੇਰੇ ਵਰਗੇ ਬਹਿ ਕੇ ਵੀ ਅੱਗੇ ਸਵਰਗ ਮਿਲ ਜਾਏਗਾ ਤੈਨੂੰ ਅੱਗੇ ਨਰਕ 'ਚ ਡਿੱਗੇਗਾ ਕਹਿੰਦੇ ਜੇ ਮਰ ਗਿਆ ਇਹੋ ਜਿਹਾਂ ਦੇ ਤੇ ਅਸੀਂ ਮਕਾਣੇ ਨਹੀਂ ਜਾਂਦੇ ਇਹੋ ਜਿਹਾਂ ਦੇ ਤੇ ਬਹਿਣ ਨਹੀਂ ਜਾਂਦੇ ਅਸੀਂ ਘਰ ਇੰਨਾ ਸਾਨੂੰ ਗਿਆਨ ਹੋ ਗਿਆ ਅਕਲ ਆ ਗਈ ਵੀ ਬੰਦਾ ਜਿਉਂਦਾ ਹੀ ਦੇਵਤਾ ਬਣ ਕੇ ਆਪਣੇ ਘਰ ਨੂੰ ਸਵਰਗ ਬਣਾਵੇ ਆਖੋ ਸਤਨਾਮ ਗੁਰੂ ਸਾਹਿਬ ਹੁਣ ਬਣਾਉਂਦੇ ਨੇ ਦੇਵਤੇ ਤੂੰ ਕਹਿੰਦਾ ਮਰ ਕੇ ਬਣਾਂਗੇ ਮਹਾਰਾਜ ਤੈਨੂੰ ਅੱਜ ਸਵਰਗ ਦਿੰਦੇ ਨੇ ਤੂੰ ਕਹਿੰਦਾ ਮਰ ਕੇ ਲਵਾਂਗੇ ਹੁਣ ਆਪਾਂ ਨੂੰ ਆਫਰ ਹੀ ਹੈ ਵੀ ਭਾਈ ਅਕਲ ਲਓ ਤੇ ਦੇਵਤੇ ਬਣੋ ਸਵਰਗ ਬਣਾਓ ਤੇ ਆਪਾਂ ਕਹਾਂਗੇ ਨਹੀਂ ਮਰ ਕੇ ਸਵਰਗ 'ਚ ਜਾਵਾਂਗੇ ਤੂੰ ਹਰ ਚੀਜ਼ ਹੀ ਮਰ ਕੇ ਕਰਾਂਗੇ ਅੱਜ ਕਿਉਂ ਨੀ ਕਰਦਾ ਮਰ ਕੇ ਕਰਾਂਗੇ ਅੱਜ ਕਿਉਂ ਨੀ ਕਰਦਾ ਤੂੰ ਹਰ ਚੀਜ਼ ਨੂੰ ਮਰਕੇ ਨਾਲ ਜੋੜੀ ਜਾਂਦੀ ਤੇ ਮੈਂ ਬੇਨਤੀ ਆਪਣ ਦਵਾਨਾ ਚ ਦਿੱਲੀ ਵੀ ਕਰਦਾ ਸੀ ਭਾਈ ਸਵਰਗ ਵੀ ਮਰ ਕੇ ਸੱਚਖੰਡ ਵੀ ਮਰ ਕੇ ਦੇਵਤੇ ਵੀ ਮਰ ਕੇ ਸਭ ਕੁਝ ਮਰ ਕੇ ਕਰਦਿਆਂ ਨੇ ਜ਼ਿੰਦਗੀ ਜਿਉਂਦਿਆਂ ਦੀ ਜ਼ਿੰਦਗੀ ਤੋਂ ਧਰਮ ਅਲੋਪ ਕਰ ਲਿਆ ਮਰ ਕੇ ਕਹਿਣ ਲੱਗੇ ਨਾ ਹਰ ਚੀਜ਼ ਆ ਵੀ ਮਰ ਕੇ ਆ ਵੀ ਮਰਨ ਤੋਂ ਬਾਅਦ ਆ ਵੀ ਮਰਨ ਤੋਂ ਬਾਅਦ ਤਾਂ ਕਰਕੇ ਜ਼ਿੰਦਗੀ 'ਚ ਧਰਮ ਨਹੀਂ ਰਿਹਾ ਅੱਜ ਸਾਡੇ ਜਿਉਂਦਿਆਂ ਦੀ ਜ਼ਿੰਦਗੀ ਤੋਂ ਧਰਮ ਨਿਕਲ ਗਿਆ ਪਰ ਨਹੀਂ ਧਰਮ ਜਿਉਂਦੇ ਦਾ ਵਿਸ਼ਾ ਹੈ ਅੱਜ ਦੀ ਗੱਲ ਕਰੋ ਅੱਜ ਦੀ ਹੁਣ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੱਲ ਦਾ ਦੀਵਾਨ ਆਪਣੇ ਕੋਲ ਬਾਕੀ ਹੈ 4:30 ਹੋ ਗਏ ਟਾਈਮ ਕਾਫੀ ਹੋ ਗਿਆ ਬਾਅਦ 2 ਘੰਟੇ ਕਦੋਂ ਲੰਘ ਗਏ ਪਤਾ ਹੀ ਨਹੀਂ ਮੈਂ ਤੇ ਅੱਜ ਸੋਚਦਾ ਜੀ ਕੋਈ ਪ੍ਰਸੰਗ ਛੇੜਦੇ ਆ ਪਰ ਅੱਜ ਤੇ ਚਲੋ ਲੰਘ ਗਿਆ ਟਾਈਮ ਕੱਲ ਕਰਾਂਗੇ ਗੱਲ ਅਰਜ ਕਰਾਂਗਾ ਵੀ ਅਰਦਾਸ ਤੋਂ ਬਾਅਦ ਚੱਲਿਓ ਕਾਲ ਮਹਾਰਾਜ ਜਾਣਗੇ ਫਿਰ ਚੱਲਾਂਗੇ ਗੁਰੂ ਸਾਹਿਬ ਅੱਗੇ ਅੱਗੇ ਆਪਾਂ ਪਿੱਛੇ ਪਿੱਛੇ ਬਖਸ਼ੀ ਵਾਲੇ ਵਿੱਚ ਕਈ ਵਾਰੀ ਦੀਵਾਨ ਲੱਗੇ ਨੇ ਅੱਜ ਅਸੀਂ ਤੇ ਚਿਰ ਹੋ ਗਿਆ ਮੇਰਾ ਖਿਆਲ ਹੈ 6-7 ਸਾਲ ਹੋ ਗਏ ਹੋਣਗੇ ਦੀਵਾਨ ਲੱਗਿਆ ਰਾਹ ਭੁੱਲ ਕੇ ਬਖਸ਼ੀ ਵਾਲੇ ਨਿਕਲੇ ਇੱਧਰੋਂ ਆਏ ਉਹ ਆਲੂਵਾਲ ਤੋਂ ਮੁੜ ਕੇ ਆਏ ਉਹ ਫਿਰ ਪੁੱਛਦੇ ਵੀ ਬਖਸ਼ੀ ਵਾਲਾ ਕਿੱਥੇ ਆ ਕਹਿੰਦੇ ਉਹਦੇ ਪਿੱਛੇ ਛੱਡ ਆਏ 5-7 ਕਿਲੋਮੀਟਰ ਫਿਰ ਵਾਪਸ ਆਏ ਅੱਜ ਇੰਨਾ ਭੁਲੇਖਾ ਪੈ ਗਿਆ ਅੱਗੇ ਬਖਸ਼ੀ ਵਾਲੇ ਤਕਰੀਬਨ ਹਰ ਮਹੀਨੇ ਗੇੜਾ ਵੱਜਦਾ ਰਹਿੰਦਾ ਸੀ ਬਖਸ਼ੀ ਵਾਲੇ ਆਉਣਾ ਇੱਧਰ ਨੇੜੇ ਨੇੜੇ ਫਿਰਦੇ ਰਹਿੰਦੇ ਸੀ ਉਦੋਂ ਬਹੁਤਾ ਅਸੀਂ ਲੋਕਲ ਬੱਸ ਵਾਂਗੂ ਜਿਵੇਂ ਪਟਿਆਲਾ ਸਮਾਣਾ 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 ਪਟਿਆਲਾ ਪਟਿਆਲਾ ਮਲੋਹ ਮਲੋਹ ਪਟਿਆਲਾ ਇੱਥੇ ਘੁੰਮੇ ਜਾਂਦੇ ਲੋਕਲ ਬੱਸ ਜਿਵੇਂ ਉੱਥੇ ਗੇੜੇ ਦੇਈ ਜਾਂਦੀ ਲੋਕਲ ਬੱਸ ਸੋ ਕਿ ਜ਼ਿਆਦਾ ਇਹੀ ਏਰੀਆ ਹੁੰਦਾ ਸੀ ਚਲੋ ਹੁਣ ਸਤਿਗੁਰੂ ਦੀ ਮਿਹਰ ਨਾਲ ਸਾਰੇ ਪਾਸੇ ਸੰਗਤ ਪਿਆਰ ਕਰਦੀ ਜਾਣਾ ਪੈਂਦਾ ਤਾਂ ਕਰਕੇ ਭਾਈ ਆਪਣਾ ਕੱਲ੍ਹ ਦਾ ਦੀਵਾਨ ਬਾਕੀ ਰਹਿੰਦਾ ਸਭ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਵੇਲੇ ਨਾਲ ਆਓ ਆਪਾਂ 2 ਵਜੇ ਤੋਂ ਪਹਿਲਾਂ ਸ਼ੁਰੂ ਕਰ ਲਾਂਗੇ ਆ ਕੇ ਕੱਲ੍ਹ ਅੱਜ 2:15 ਹੋ ਗਏ ਕੱਲ੍ਹ ਨਹੀਂ ਹੋਣਗੇ ਕੱਲ੍ਹ ਜਲਦੀ ਆਵਾਂਗੇ ਸੋ ਪ੍ਰਸ਼ਾਦਾ ਇੱਥੇ ਪਕਾਓ ਆ ਕੇ ਲੰਗਰ ਵਿੱਚ ਸੇਵਾ ਕਰੋ ਆਪ ਛਕੋ ਬਣਾਓ ਜਿੱਥੋਂ ਆਪ ਆਏ ਹੋ ਉੱਥੋਂ ਹੋਰਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਓ ਕੱਲ੍ਹ ਦਾ ਦੀਵਾਨ ਬਾਕੀ ਰਹਿੰਦਾ ਸਾਰੀ ਸੰਗਤ ਨੇ ਪਹੁੰਚ ਕੇ ਹਾਜ਼ਰੀ ਭਰਨੀ ਸਾਰੀ ਸੰਗਤ ਦਾ ਧੰਨਵਾਦ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਫਿਰ ਆਪਾਂ ਮਹਾਰਾਜ ਤੋਂ ਬਾਅਦ ਚੱਲਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਆਪਾਂ ਅਰਦਾਸ ਤੋਂ ਬਾਅਦ ਚੱਲਦੇ ਹਾਂ ਭਾਈ ਕਾਲ ਨਾ ਕਰਿਓ ਗੁਰੂ ਸਾਹਿਬ ਜੀ ਅੱਗੇ ਅੱਗੇ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਚੱਲ
ਰਾਮਕਲੀ ਮਹੱਲਾ 3 ਆਨੰਦ ਕੁ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਤਨ ਪਰਵਾਨ ਪਰੀ ਸ਼ਬਦ ਗਾਵਣ ਆਈਆਂ ਸੁਲਤਾਨ ਦਾ ਮੋਹਨ ਮੇਰਾ ਮਨ ਜਿਨੀ ਰਸਾਇਆ ਇਹ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਾ ਸਭ ਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਮਨ ਹੋ ਸਾਰੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ ਗਏ ਨਾਮ ਜਿਨ ਜੈ ਮਨ ਵਸਿਆ ਵਾਜਿ ਕਹਿ ਨਾਨਕ ਸੱਚੇ ਸਾਹਿ ਕਿਆ ਨਾਹੀ ਘਰ ਤੇਰੇ ਸਜੋ ਨਾਮ ਨਾਇਆ ਹਰ ਸਾਥ ਸੁਖ ਮਾਤੇ ਆਏ ਵਸੇ
ਸਭ ਪੁਜਾਈ
ਕੁਰਬਾਨ ਕੀਤਾ ਗੁਰੂ
ਸੁਣਹੋ ਸੰਤ ਸਬਦ ਤਰਹੋ ਪਿਆਰੋ ਸਜਾ
ਕਰਸ
ਪਾਕੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
ਸੁਖਵਾਸਨ ਕੀਤੇ ਸਾਲ ਗਤ ਕੁਮਾਰ
ਕਰਮ ਪਾਇਆ ਤੁਧ ਜਿਨ ਕਉ ਨਾਮ ਹਰ
ਕਹਿਲਾਂਗੇ
ਅਰਦ ਸੁਣੋ ਵੱਡ ਭਾਗੀ ਸਗਲ ਮਨੋਰਥ ਪੂਰੇ
ਪਾਰਵਰਨ ਉਤਰੇ
ਦੁੱਖ ਰੋਗ ਸੱਤਾ ਉਤਰੇ ਸੁਣੀ ਸੱਚੀ ਬਾਣੀ ਆਪਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ
ਧਰਮ
ਹਦੂਰ
ਨਾਮੀਆਂ ਪੋਆ